And now, news takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਤੁਹਾਡਾ ਸਵਾਗਤ ਹੈ। ਵਾਸੂ ਜੀ ਤੁਹਾਡਾ ਕੀ ਹਾਲ ਹੈ?
ਵਿਜੇ ਜੀ ਹਾਲ ਚਾਲ ਬਹੁਤ ਵਧੀਆ
ਯਾਰ,
ਵੈਰੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਠੀਕ ਨਹੀਂ ਹੈਗਾ ਹਜੇ ਪੂਰਾ,
ਠੀਕ ਹੈ ਜੀ, ਕੋਈ ਨਹੀਂ, ਕੰਮ ਚੱਲ ਰਿਹਾ।
ਬਟ ਗੁੱਡ ਟੂ ਸੀ ਯੂ ਬ੍ਰਦਰ।
ਯਾ, ਇਟਸ ਆਲਵੇਜ਼ ਗੁੱਡ ਟੂ ਬੀ ਔਨ ਦ ਸ਼ੋਅ। ਵਿਜੇ ਜੀ, ਘਰ ਰਹਿਣਾ ਔਖਾ ਲੱਗਦਾ ਜੀ। ਮੈਂ ਲਿਸਨਰਸ ਨੂੰ ਕਹਿੰਦਾ ਸੀ ਵੀ ਮਨ ਨੂੰ ਚਾਰਜ ਜਿਹਾ ਰਹਿੰਦਾ
ਜੀ ਜੀ,
ਜੇ ਔਨ ਏਅਰ ਨਾ ਆਈਏ। ਸਾਨੂੰ ਵੀ ਬੜੀ ਆਦਤ ਪੈ ਚੁੱਕੀ ਹੁਣ ਆ ਕੇ ਗੱਲਬਾਤ ਕਰਨ ਦੀ।
ਅੱਛਾ, ਨਾਲੇ ਘਰ ਦੇ ਫਿਰ ਹੋਰ ਕਹੀ ਜਾਂਦੇ ਵੀ ਚੁੱਪ ਕਰੋ ਚੁੱਪ ਕਰੋ, ਹਲੇ ਗਲਾ ਖਰਾਬ ਆ।
ਹਾਂ, ਇਹ ਵੀ ਹੈ
ਕਿ ਸਪੈਸ਼ਲੀ
ਰੈਸਟ ਕਰੋ ਰੈਸਟ ਕਰੋ।
ਤੇ ਜਿਹੜਾ ਸਾਡਾ ਔਨ ਏਅਰ ਵਾਲਾ ਟਾਈਮ ਉਹਨੂੰ ਚੁੱਪ ਰਹਿਣਾ ਔਖਾ ਲੱਗਦਾ,
ਔਖਾ ਲੱਗਦਾ। ਸਹੀ ਗੱਲ।
ਜਿਵੇਂ ਨਾ ਸਮਾਰਟਫੋਨ ਦੇ ਵਿੱਚ ਹੁੰਦਾ ਨਾ ਕਿ ਉਹਨੂੰ ਪਤਾ ਹੁੰਦਾ ਤੁਹਾਡਾ ਦਿਨ ਦਾ ਪੈਟਰਨ ਕੀ ਆ, ਉਹ ਕਈ ਵਾਰੀ ਤੁਸੀਂ ਆਪੇ ਹੀ ਕਹਿਣ ਲੱਗ ਜਾਂਦਾ ਉਸ ਟਾਈਮ ਤੇ ਵੀ ਜੀ ਪੀ ਐਸ ਦੇ ਵਿੱਚ ਨਾ ਤੁਹਾਡਾ ਐਡਰੈਸ ਉੱਥੇ ਦਾ, ਰੈਡੀ ਟੂ ਗੋ ਟੂ ਵਰਕ ਜਾਂ ਸਮਥਿੰਗ।
ਉਹ ਕਈ ਵਾਰੀ ਮੋਡਸ ਵੀ ਐਕਟੀਵੇਟ ਕੀਤੇ
ਮੋਡਸ ਐਕਟੀਵੇਟ ਕੀਤੇ ਹੁੰਦੇ
ਹਾਂ ਕਿ ਇੰਨੇ ਤੋਂ ਇੰਨੇ ਵਜੇ ਤੱਕ ਵਰਕ ਮੋਡ ਆ, ਇੰਨੇ ਤੋਂ ਇੰਨੇ ਤੱਕ ਪਰਸਨਲ ਮੋਡ ਆ।
ਜੀ ਜੀ,
ਉਹ ਵਰਕ ਮੋਡ ਔਨ ਹੋ ਜਾਂਦਾ ਬਾਅਦ
ਜੀ,
ਤੇ ਫਿਰ ਰਹਿਣਾ ਔਖਾ ਲੱਗਦਾ।
ਅੱਛਾ ਵਾਸੂ ਜੀ, ਖ਼ਬਰਾਂ ਵਗੈਰਾ ਕਈ ਨੇ, ਆਪਾਂ ਐਂ ਕਰੀਏ ਇਸ ਤੋਂ ਪਹਿਲਾਂ ਕਿ ਪਬਲਿਕ ਅਕਾਊਂਟਸ ਵਾਲੀ ਖ਼ਬਰ 'ਚ ਅਸੀਂ ਗੋਤੇ ਖਾਈਏ, ਕਿਉਂਕਿ ਉਹ 'ਚ ਕਾਫੀ ਡੀਟੇਲਸ ਨੇ। ਇੱਕ ਦੋ ਹੋਰ ਖ਼ਬਰਾਂ ਜਿਹੜੀਆਂ ਇੰਪੋਰਟੈਂਟ ਨੇ, ਪਹਿਲਾਂ ਉਹਨਾਂ ਦਾ ਜ਼ਿਕਰ ਕਰ ਲੈਂਦੇ ਹਾਂ। ਅਸੀਂ ਨਾ ਪਿਛਲੇ ਦਿਨਾਂ ਦੌਰਾਨ ਹੀ ਗੱਲ ਕੀਤੀ ਸੀ, ਇੱਕ ਮੈਂਬਰ ਆਫ ਪਾਰਲੀਮੈਂਟ ਨੇ, ਨਿਊ ਬ੍ਰੰਜ਼ਵਿਕ ਦੇ ਨੇ ਇਹ, ਜਿਨ੍ਹਾਂ ਦਾ ਨਾਮ ਹੈਗਾ ਨਾਂ ਕੀ ਸੀ ਇਹਨਾਂ ਦਾ ਯਾਰ,
ਮਾਈਕ ਡੌਸਨ,
ਡੌਸਨ, ਮਾਈਕ ਡੌਸਨ। ਇਹਨਾਂ ਨੇ ਕਹਿਤਾ ਸੀ ਵੀ ਮੈਂਬਰ ਆਫ ਪਾਰਲੀਮੈਂਟ ਐਮ ਪੀਜ਼ ਦੀ ਤਨਖਾਹ ਵਧੀ ਸੀ 1 ਅਪ੍ਰੈਲ ਨੂੰ, ਹਰ ਸਾਲ ਵਧਦੀ ਆ,
ਹਾਂਜੀ,
$8,600 ਦਾ ਵਾਧਾ ਸੀ ਇਹ ਬੇਸ ਜਿਹੜੀ ਸੈਲਰੀ ਐਮ ਪੀ ਦੀ, $2,08,900 ਤੋਂ ਵੱਧ ਕੇ ਇਹ ਤਨਖਾਹ $2,17,700 ਹੋ ਗਈ ਸੀ। ਅਤੇ ਇਹਨਾਂ ਐਮ ਪੀ ਸਾਹਿਬ ਨੇ ਕਹਿਤਾ ਸੀ ਮੈਂ ਇਹ ਪੇ ਰੇਜ ਲੈਣੀ ਨਹੀਂ, ਕੰਜ਼ਰਵੇਟਿਵ ਪਾਰਟੀ ਦੇ ਐਮ ਪੀ ਨੇ ਇਹ। ਅਤੇ ਉਦੋਂ ਇਹਨਾਂ ਦੇ ਕਈ ਜਿਹੜੇ ਕੌਕਸ ਮੈਂਬਰਸ ਨੇ ਉਹਨਾਂ ਨਾਲ ਔਖੇ ਵੀ ਬੜੇ ਹੋਏ ਸੀ, ਖਫਾ ਬੜੇ ਹੋਏ ਸੀ ਵੀ ਭਾਈ ਤੂੰ ਸਾਡਾ ਕੰਮ ਵੀ ਖਰਾਬ ਕਰੀ ਜਾਂਦਾ, ਇੱਦਾਂ ਨਾ ਕਰੋ। ਹੁਣ ਵਾਸੂ ਜੀ, ਇਸ ਖ਼ਬਰ ਇਹ ਸਾਹਮਣੇ ਆ ਰਹੀ ਹੈ ਕਿ ਇਹ ਇਸ ਤਰ੍ਹਾਂ ਦੀ ਜਿਹੜੀ ਪੇ ਰੇਜ਼ ਹੈ ਉਹ ਤੋਂ ਇਨਕਾਰ ਕਰ ਨਹੀਂ ਸਕਦੇ, ਜਿਹੜੇ ਰੂਲਸ ਨੇ ਅਲਾਓ ਨਹੀਂ ਕਰਦੇ।
ਜਾਂ ਪਹਿਲਾਂ ਵੀ ਇਹਨਾਂ ਨੇ ਗੱਲੀ ਬਾਤੀ ਕਹਿ ਕੇ ਦੇਖਿਆ ਸਰਕਾਰ ਨੂੰ ਵੀ ਮੈਨੂੰ ਆ ਪੇ ਰੇਜ਼ ਨਾ ਦਿਓ, ਉਹ ਕਹਿੰਦੇ ਨਹੀਂ ਨਹੀਂ ਇਹ ਤਾਂ ਜ਼ਰੂਰੀ ਹੈ, ਇਹ ਤਾਂ ਕਾਨੂੰਨ ਹੈ, ਵੀ ਤੁਹਾਨੂੰ ਕਾਨੂੰਨ ਦੀ ਪਾਲਣਾ ਕਰਨੀ ਪਏਗੀ, ਤੁਹਾਨੂੰ ਵੱਧ ਤਨਖਾਹ ਲੈਣੀ ਪਏਗੀ
ਜੀ।
ਵਾਹ ਜੀ, ਵਾਹ। ਸੋ ਫਿਰ ਜਦੋਂ ਨਹੀਂ ਸਰਕਾਰ ਮੰਨੀ, ਇਹ ਕਹਿੰਦੇ ਨਹੀਂ ਮੈਂ ਨਹੀਂ ਲੈਣੇ ਪੈਸੇ। ਤੇ ਵੈਸੇ ਆਮ ਤੌਰ 'ਤੇ ਕਹਾਵਤ ਆ, ਪੈਸੇ ਕਿਹਨੂੰ ਨਹੀਂ ਚੰਗੇ ਲੱਗਦੇ, ਉਹਦਾ ਜਵਾਬ ਹੈ ਮਾਈਕ ਡੌਸਨ
ਨੂੰ ਚੰਗੇ ਲੱਗਦੇ।
ਸੋ ਇਹ ਫਿਰ ਫੈਡਰਲ ਕੋਰਟ ਚਲੇ ਗਏ, ਫੈਡਰਲ ਕੋਰਟ ਜਾ ਕੇ ਇਹਨਾਂ ਨੇ ਉੱਥੇ ਅਰਜ਼ੀ ਲਾ ਦਿੱਤੀ ਕਿ ਮੇਰਾ ਧੱਕਾ ਹੋ ਰਿਹਾ ਜੀ, ਕਿ ਵੀ ਮੈਨੂੰ ਜ਼ਿਆਦਾ ਤਨਖਾਹ ਦੇ ਰਹੇ ਵੀ ਮੈਂ ਨਹੀਂ ਲੈਣੀ। ਸੋ ਫਿਰ ਦੱਸਿਆ ਜਾਂਦਾ ਵੀ ਇਹਨਾਂ ਨੇ ਜੂਨ ਦੇ ਵਿੱਚ ਐਪਲੀਕੇਸ਼ਨ ਫਾਈਲ ਕੀਤੀ ਫੋਰ ਅ ਜੁਡੀਸ਼ੀਅਲ ਰਿਵਿਊ ਇਨ ਫੈਡਰਲ ਕੋਰਟ, ਅਤੇ ਉਹਦੇ ਵਿੱਚ ਉਹਨਾਂ ਨੇ ਸਾਰੀ ਆਪਣੀ ਅਰਜ਼ੀ ਲਿਖੀ ਕਿ ਵੀ ਮੈਨੂੰ ਇੱਦਾਂ ਪੈਸੇ ਜ਼ਿਆਦਾ ਦੇ ਰਹੇ ਨੇ, ਇਹ ਤਾਂ ਗਲਤ ਹੋ ਰਿਹਾ ਵੀ ਕੈਨੇਡੀਅਨਸ ਤਾਂ ਅਫੋਰਡੇਬਿਲਿਟੀ ਚੈਲੇਂਜਸ ਨਾਲ ਜੂਝ ਰਹੇ ਨੇ, ਸਾਰੇ ਐਮ ਪੀ ਇਸ ਤਰ੍ਹਾਂ ਇੰਨੀ ਵੱਧ ਤਨਖਾਹ ਲੈਣਗੇ ਚੰਗਾ ਨਹੀਂ ਲੱਗਦਾ, ਠੀਕ ਨਹੀਂ ਆ ਇਹ। ਫਿਰ ਉਹਦੇ ਜਵਾਬ ਵਿੱਚ ਦੱਸਿਆ ਜਾਂਦਾ ਕਿ ਹਾਊਸ ਆਫ ਕਾਮਨਸ ਦੇ ਕਲਾਰਕ ਨੇ ਇੱਕ ਐਰਿਕ ਜੈਨਸ, ਉਹਨਾਂ ਨੇ ਆਪਣਾ ਇੱਕ ਐਫੀਡੈਵਿਟ ਫਾਈਲ ਕੀਤਾ ਪਿਛਲੇ ਮਹੀਨੇ
ਅਦਾਲਤ 'ਚ,
ਅਤੇ ਉਹਦੇ ਵਿੱਚ ਉਹਨਾਂ ਨੇ ਇਹ ਲਿਖਿਆ, ਕਹਿੰਦੇ ਕਿ ਦੇਖੋ ਵੀ ਜਿਹੜੀ ਗੱਲ ਮਾਈਕ ਡੌਸਨ ਕਹਿ ਰਹੇ ਨੇ ਉਹ ਇਲੀਗਲ ਹੈ, ਕਿ ਇੱਕ ਤਾਂ ਕਾਨੂੰਨ ਦੀ ਉਲੰਘਣਾ ਹੈ, ਇਹ ਗੱਲ ਪਹਿਲਾਂ ਵੀ ਇਹਨਾਂ ਨੇ ਕਹੀ ਸੀ। ਫਿਰ ਬਾਅਦ 'ਚੋਂ ਕਹਿ ਰਹੇ ਨੇ ਇਹ ਇਨਕਨਵੀਨੀਅੰਟ ਵੀ ਹੋਏਗੀ, ਕਿਉਂਕਿ ਕਹਿੰਦੇ ਸਾਨੂੰ ਤਾਂ ਫਿਰ ਸਪੈਸ਼ਲ ਐਡਮਿਨਿਸਟ੍ਰੇਟਿਵ, ਮੈਨੂੰ ਆਸਾ ਆਈ ਜਾ ਰਿਹਾ, ਐਡਮਿਨਿਸਟ੍ਰੇਟਿਵ ਮੈਜਰਸ ਸਾਨੂੰ ਲੈਣੇ ਪੈਣਗੇ ਟੂ ਐਸਟੈਬਲਿਸ਼ ਐਂਡ ਮੇਨਟੇਨ ਅ ਸੈਪਰੇਟ ਕੈਲਕੂਲੇਸ਼ਨ ਆਫ ਐਪਲੀਕੈਂਟਸ ਸੈਸ਼ਨਲ ਅਲਾਊਂਸ ਐਵਰੀ ਈਅਰ ਫੋਰ ਐਸ ਲੌਂਗ ਐਸ ਹੀ ਇਜ਼ ਐਨ ਐਮਪੀ।
ਐਡਾ ਵੀ ਕਿੰਨਾ ਔਖਾ ਕੰਮ ਹੈ,
ਇਹਨਾਂ ਨੂੰ ਸਾਨੂੰ ਅਲੱਗ ਹਿਸਾਬ ਕਿਤਾਬ ਰੱਖਣਾ ਪਏਗਾ ਕਿ ਵੀ ਇਹਨਾਂ ਦੇ $8,800 ਘੱਟ ਬਾਕੀਆਂ ਨਾਲੋਂ, ਵੀ ਇਹਨਾਂ ਦਾ ਤਾਂ ਵੱਖਰਾ ਸਾਨੂੰ ਲਿਖਤ ਪੜ੍ਹਤ ਕਰਨੀ ਪਏਗੀ, ਉਹ ਤਾਂ ਉਹਦੇ ਵਾਸਤੇ ਸਾਨੂੰ ਵੀਲ ਹੈਵ ਟੂ ਅੰਡਰਟੇਕ ਐਡਮਿਨਿਸਟ੍ਰੇਟਿਵ ਮੈਜਰਸ,
ਕਿਉਂਕਿ ਜਿਹੜੇ ਇਹ ਬੇਸ ਸੈਲਰੀ ਆ ਉਹਦੇ ਨਾਲ ਤੁਹਾਡੇ ਜਿਹੜੇ ਬਾਕੀ ਦੇ ਕੋਈ ਭੱਤੇ ਨੇ, ਕੋਈ ਹੋਰ ਬੈਨੀਫਿਟਸ ਅਲਾਊਂਸਿਸ ਨੇ ਉਹਦੇ ਨਾਲ ਜੁੜੇ ਨੇ। ਉਹਨਾਂ ਨੇ ਇਹ ਵੀ ਗੱਲ ਲਿਖੀ, ਕਹਿੰਦੇ ਜਿਹੜਾ ਇਹ ਇਸ ਤਰ੍ਹਾਂ ਦੇ ਅਲਾਊਂਸਿਸ ਨੇ ਅਤੇ ਜਿੰਨੇ ਵੀ ਹੋਰ ਐਪਲੀਕੇਬਲ ਐਨੂਅਲ ਐਡਜਸਟਮੈਂਟਸ ਨੇ ਉਹ ਪਾਰਲੀਮੈਂਟ ਆਫ ਕੈਨੇਡਾ ਐਕਟ ਦਾ ਹਿੱਸਾ ਨੇ, ਤੇ ਪਾਰਲੀਮੈਂਟ ਆਫ ਕੈਨੇਡਾ ਐਕਟ ਦੀ ਉਲੰਘਣਾ ਹੋ ਜਾਏਗੀ ਜੇ ਇਸ ਤਰ੍ਹਾਂ ਦੇ ਪੈਸੇ ਇਹ ਜਿਹੜੇ ਪੇ ਹਾਈਕ ਹੈ ਜਿਹਨੂੰ ਮਨਜ਼ੂਰ ਨਹੀਂ ਕਰਦੇ। ਸੋ ਵਾਸੂ ਜੀ, ਦੇਖੋ ਆਮ ਤੌਰ 'ਤੇ ਹੁੰਦਾ ਜਦੋਂ ਕੋਈ ਬੰਦਾ ਨਾ ਇੱਕ ਕਹਾਵਤਾਂ, ਜਿਵੇਂ ਤੁਸੀਂ ਕਹਾਵਤ ਦੀ ਗੱਲ ਕੀਤੀ, ਕੋਈ ਬਹੁਤਾ ਤੇਜ਼ ਦੌੜਦਾ ਜਾਂ ਕੋਈ ਆਪਣੇ ਆਪ ਨੂੰ ਸਮਝਦਾ ਬਹੁਤ ਭੱਜਦਾ, ਉਹਨੂੰ ਕਹਿੰਦੇ ਲੈ ਤੂੰ ਬੜਾ ਮਿਲਖਾ ਸਿੰਘ ਹੈ, ਕਹਿੰਦੇ ਮਿਲਖਾ ਸਿੰਘ ਸਮਝਦਾ, ਕੋਈ ਆਪਣੇ ਆਪ ਨੂੰ ਸਮਝੇ ਬਹੁਤ ਤਕੜਾ ਹੋ, ਕਹਿੰਦਾ ਲੈ ਤੂੰ ਆਪਣੇ ਆਪ ਨੂੰ ਦਾਰਾ ਸਿੰਘ ਸਮਝਦਾ, ਕੋਈ ਆਪਣੇ ਆਪ ਨੂੰ ਸਮੇਂ ਸਮੇਂ ਦੇ ਜਿਹੜੇ ਵੱਖੋ ਵੱਖਰੇ ਐਕਟਰਸ ਹੁੰਦੇ ਨੇ ਸੁਪਰ ਸਟਾਰਸ, ਜੇ ਕੋਈ ਬਹੁਤਾ ਹੀ ਹੈ ਨਖਰੇ ਕਰੇ ਤੂੰ ਬੜਾ ਅਮਿਤਾਬ ਬੱਚਨ ਆ, ਤੂੰ ਬੜਾ ਸ਼ਾਹਰੁਖ ਖਾਨ ਆ,
ਜਿਹੜਾ ਕੋਈ ਬੰਦਾ ਆਪਣੇ ਆਪ ਨੂੰ ਬਹੁਤ ਸਿਆਣਾ ਕਹੇ ਕਹਿੰਦਾ ਤੂੰ ਆਪਣੇ ਆਪ ਬੜਾ ਵਿਜੇ ਸੈਣੀ
ਸਮਝਦਾ, ਦੇਖਿਆ ਜਿਹੜਾ ਕੋਈ
ਬਸ ਠੀਕ ਹੈ, ਉਹਨਾਂ ਵੀ ਘੜਨ ਦੀ ਲੋੜ ਨਹੀਂ,
ਜਿਹੜਾ ਵੀ ਮੌਕੇ 'ਤੇ ਚੌਕਾ ਮਾਰ ਕੇ ਤੂੰ ਬੜਾ ਵੜਨ ਵਾਸਤੇ। ਸੋ ਹੁਣ ਜਦੋਂ ਹੁੰਦਾ ਨਾ ਵੀ ਕੋਈ ਰਿਸ਼ਤੇਦਾਰ ਘਰ ਆਏ ਹੁੰਦੇ ਆ, ਉਹ ਤੁਹਾਨੂੰ ਪੈਸੇ ਦਿੰਦੇ ਜਾਣ, ਫਿਰ ਬੱਚਾ ਕਹਿੰਦਾ ਆ ਹੁਣ ਤਾਂ ਅਸੀਂ ਭਾਵੇਂ ਵੱਡੇ ਹੋ ਗਏ ਬਸ ਜੀ, ਹੈ ਨਾ ਹੁਣ ਕਲਚਰ ਇਹੋ ਜਿਹਾ ਕਿ ਅਜੇ ਵੀ ਕਈ ਵਾਰੀ ਕੋਈ ਰਿਸ਼ਤੇਦਾਰ ਆਉਂਦੇ ਕਹਿੰਦੇ ਬੇਟਾ ਪੈਸੇ ਮੈਂ ਬੇਟਾ ਨਹੀਂ ਰਹਿਣ ਦਿਓ ਜੀ, ਰਹਿਣ ਦਿਓ, ਕੋਈ ਨਹੀਂ ਠੀਕ ਆ। ਅਤੇ ਅਗਲਾ ਹੁਣ ਇਹ ਤੁਸੀਂ ਇਹ ਕਹਿ ਸਕਦੇ ਹੋ ਵੀ ਤੂੰ ਬੜਾ ਆਪਣੇ ਆਪ ਨੂੰ ਮਾਈਕ ਡੌਸਨ ਸਮਝਦਾ,
ਸਹੀ ਗੱਲ ਆ,
ਜਿਹੜਾ ਪੈਸੇ ਲੈਣ ਤੋਂ ਮਨਾ ਕਰੇ।
ਹਾਂ, ਸੋ ਮਾਈਕ ਡੌਸਨ ਇੱਥੇ ਵੀ ਟਿਕੇ ਨਹੀਂ, ਫਿਰ ਜਦੋਂ ਉਹਨਾਂ ਨੂੰ ਦੱਸਿਆ ਗਿਆ ਵੀ ਇੱਦਾਂ ਦਾ ਐਫੀਡੈਵਿਟ ਫਾਈਲ ਹੋਇਆ ਜੀ ਫੈਡਰਲ ਕੋਰਟ ਵਿੱਚ, ਉਹ ਕਹਿੰਦੇ ਵੀ ਤੁਹਾਡਾ ਤਾਂ ਵੱਖਰਾ ਹਿਸਾਬ ਕਿਤਾਬ ਰੱਖਣਾ ਪਏਗਾ, ਦਿੱਕਤ ਹੋ ਜਾਣੀ ਸਰਕਾਰ, ਤੁਸੀਂ ਕਿਉਂ ਨਹੀਂ ਹਟਦੇ, ਤੁਸੀਂ ਇਹਨੂੰ ਡੋਨੇਟ ਕਰ ਦਿਆ ਕਰੋ, ਤੁਹਾਨੂੰ ਇੰਨੀ ਦਿੱਕਤ ਆ, ਤੁਹਾਨੂੰ ਲੱਗਦਾ ਵੀ ਕੈਨੇਡੀਅਨਸ ਨੂੰ ਪੈਸਿਆਂ ਦੀ ਲੋੜ ਆ, ਸਗੋਂ ਤੁਸੀਂ ਲੱਭੋ ਵੀ ਕਿਹੜੇ ਵਰਨੇਬਲ ਲੋਕ ਨੇ ਕਿਸੇ ਚੈਰਿਟੀ ਨੂੰ ਕਿਸੇ ਸੰਸਥਾ ਜਾ ਕੇ ਤੁਸੀਂ ਡੋਨੇਟ ਕਰ ਦਿਓ,
ਆਪਣੀ ਕੰਸਟੀਚੁਐਂਸੀ 'ਚ ਕਿਸੇ ਸੰਸਥਾ ਨੂੰ ਪੈਸੇ ਦੇ ਦਿਓ,
ਕਿਸੇ ਲੋੜਵੰਦ ਵਿਅਕਤੀ ਤੱਕ ਪੈਸੇ ਪਹੁੰਚਾ ਦਿਓ ਜਾਂ ਵਿਅਕਤੀਆਂ ਤੱਕ ਪਹੁੰਚਾ ਦਿਓ $8,800। ਉਹ ਕਹਿੰਦੇ ਮੈਂ ਤਾਂ ਡੋਨੇਟ ਵੈਸੇ ਵੀ ਕਰਦਾ ਹੀ ਹਾਂ, ਅਤੇ ਕਹਿੰਦੇ ਮੈਂ ਤਾਂ ਪਹਿਲਾਂ ਵੀ ਜਿਹੜੇ ਕੋਈ ਵਾਧੇ ਵਗੈਰਾ ਨੇ ਆਪਣੇ ਖਰਚੇ ਕਰਕੇ ਮੈਂ ਬਾਕੀ ਡੋਨੇਟ ਕਰਦਾ, ਪਰ ਕਹਿੰਦੇ ਮੈਨੂੰ ਇਹ ਹੱਕ ਹੋਣਾ ਚਾਹੀਦਾ ਕਿ ਮੈਂ ਸਾਰੀ ਜਿਹੜੀ ਓਵਰਆਲ ਜਿਹੜੀ ਇਹ ਪਿਰਤ ਆ ਇਹਦੀ ਮੈਂ ਮੁਖਾਲਫਤ ਕਰ ਸਕਾਂ। ਕਹਿੰਦੇ ਸੋ ਅੱਗੋਂ ਮਾਈਕ ਡੌਸਨ ਨੇ ਕਿਹਾ, ਕਹਿੰਦੇ ਇਹ ਕਹਿੰਦੇ ਵੀ ਸਾਨੂੰ ਵੱਖਰਾ ਹਿਸਾਬ ਕਿਤਾਬ ਰੱਖਣਾ ਪੈਣਾ, ਐਡਮਿਨਿਸਟ੍ਰੇਟਿਵ ਮੈਜਰਸ ਸੋਫਟ, ਕਹਿੰਦੇ ਐਵਰੀਥਿੰਗ ਇਜ਼ ਐਟ ਦਾ ਕਲਿੱਕ ਆਫ ਅ ਬਟਨ, ਕਹਿੰਦੇ ਇਹਨਾਂ ਨੇ ਚੰਦਰਮਾ 'ਤੇ ਤਾਂ ਕਹਿੰਦੇ ਬੰਦਾ ਚਾੜਤਾ, ਸੋ ਹੀ ਸੈਡ ਦੈਟ, ਕਹਿੰਦੇ ਵੀ ਸੀਮ ਟੂ ਬੀ ਆਲ ਰਾਈਟ ਟੂ ਪੁੱਟ ਸੰਬਡੀ ਔਨ ਦਾ ਮੂਨ ਬਟ ਵੀ ਕੈਨ ਸਟੋਪ ਅ ਪੇ ਰੇਸ, ਸੋ ਕਹਿੰਦੇ ਬਟਨ ਦਬਾ ਕੇ ਸਾਰੇ ਕੰਮ ਹੋ ਜਾਂਦੇ ਆ, ਇਹ ਤਾਂ ਕਹਿੰਦੇ ਮੈਨੂੰ ਸਮਝ ਨਹੀਂ ਆਈ ਵੀ ਇੱਦਾਂ ਕਿਉਂ ਕਹਿ ਰਹੇ ਨੇ। ਸੋ ਬੇਸਿਕਲੀ ਵਿਜੇ ਜੀ ਇਹਨਾਂ ਦਾ ਵੀ ਦੇਖੋ ਇਹ ਇੱਕ ਪਬਲਿਸਿਟੀ ਸਟੰਟ ਹੈ,
ਪੋਲੀਟੀਕਲ ਸਟੰਟ,
ਉਹ ਗੱਲ ਬਿਲਕੁਲ ਠੀਕ ਹੈ, ਵਾਜਬ ਹੈ ਕਿ ਵੀ ਤੁਹਾਨੂੰ ਲੱਗਦਾ ਕਿ ਪੈਸੇ ਜ਼ਿਆਦਾ ਨੇ, ਤੁਸੀਂ ਉਹਨੂੰ ਪਲੀਜ਼ ਡੋਨੇਟ ਕਰ ਦਿਓ
ਜੀ ਜੀ,
ਅਤੇ ਜੇ ਇਹ ਚਾਹੁੰਦੇ ਨੇ ਅਸੀਂ ਇਹਨਾਂ ਨੂੰ ਆਪਣਾ ਨੰਬਰ ਵੀ ਭੇਜ ਦਿੰਦੇ। ਵਾਈ ਨੋਟ,
ਅੱਛਾ ਇਹ ਗੱਲ ਪਤਾ ਕੀ ਹੋਈ, ਦੇਖੋ ਇੱਕ ਵਾਰ ਬੰਦਾ ਸੀ ਉਹ ਕਿਸੇ ਨੂੰ ਕਹਿੰਦਾ, ਕਹਿੰਦਾ ਦੋ ਬੰਦੇ ਬੈਠੇ ਸੀ, ਉਹ ਕਹਿੰਦਾ ਕਿੰਨਾ ਟਾਈਮ ਹੋਇਆ ਭਾਅ ਜੀ,
ਹਾਂਜੀ,
ਉਹਨੇ ਸੂਰਜ ਦਾ ਦੇਖਿਆ ਵੀ ਕਿੱਥੇ ਇੱਕ ਧੁੱਪ ਪੈਂਦੀ ਆ, ਕਾਗਜ਼ ਕੱਢਿਆ ਜੇਬ 'ਚੋਂ, ਉਹਨੂੰ ਫੋਲਡ ਜਿਹਾ ਕੀਤਾ, ਉਹਦਾ ਪਰਛਾਵਾਂ ਦੇਖਿਆ, ਕਹਿੰਦਾ ਜੀ 1:00 ਬੰਦਾ ਬੜਾ ਹੈਰਾਨ ਹੋਇਆ, ਕਹਿੰਦਾ ਕਮਾਲ ਹੈ ਯਾਰ, ਉਹਨੇ ਥੋੜ੍ਹੀ ਜਿਹਾ ਫਿਰ ਪੁੱਛਿਆ ਹੁਣ ਕਿੰਨਾ ਟਾਈਮ ਹੋ ਗਿਆ, ਉਹਨੇ ਫਿਰ ਸੂਰਜ ਦੇ ਕੋਲ ਉਹਨਾਂ ਕਾਗਜ਼ ਜਿਹਾ ਕੱਢ ਕੇ ਉਹਦਾ ਐਂਗਲ ਜਿਹਾ ਬਣਾਇਆ ਰੱਖਿਆ, ਉਹਦਾ ਪਰਛਾਵਾਂ ਦੇਖਿਆ, ਕਹਿੰਦਾ ਜੀ ਹੁਣ 1:45 ਹੋ ਗਏ, ਫਿਰ ਥੋੜ੍ਹੀ ਦੇਰ ਹੋ ਗਈ, ਕਹਿੰਦਾ ਯਾਰ ਇਹ ਬੰਦਾ ਬੜਾ ਕਮਾਲ ਹੈ, ਇਹ ਕੀ ਕਰੀ ਜਾਂਦਾ, ਫਿਰ ਥੋੜ੍ਹੀ ਦੇਰ ਫਿਰ ਪੁੱਛਿਆ, ਕਹਿੰਦਾ ਤੁੱਕਾ ਲੱਗ ਗਿਆ ਹੋਣਾ, ਕਹਿੰਦੇ ਹੁਣ ਕਿੰਨਾ ਟਾਈਮ ਹੋਇਆ, ਉਹਨੇ ਫਿਰ ਉੱਦਾਂ ਹੀ ਦਾ ਤਰੀਕਾ ਅਪਣਾ ਕੇ ਕਰਤਾ, ਕਹਿੰਦਾ 4:00, ਬੰਦਾ ਕਹਿੰਦਾ ਯਾਰ ਕਾ ਟਾਈਮ ਹੀ ਸਹੀ ਦੱਸੀ ਜਾਂਦਾ, ਕਹਿੰਦਾ ਭਾਅ ਜੀ ਵੀ ਇਹ ਦੱਸੋ ਹਜੇ ਤਾਂ ਸੂਰਜ ਦੀ ਰੋਸ਼ਨੀ ਹੈਗੀ ਆ, ਤੁਸੀਂ ਪਰਛਾਵਾਂ ਦੇਖ ਕੇ ਟਾਈਮ ਦੱਸੀ ਜਾਂਦੇ ਹੋ, ਜੇ ਹੀ ਤੁਹਾਡੇ 'ਚ ਕੋਈ ਹਨੇਰੇ 'ਚ ਟਾਈਮ ਪੁੱਛ ਲਵੇ, ਹਨੇਰੇ ਵੇਲੇ ਟਾਈਮ ਪੁੱਛ ਲਵੇ, ਫਿਰ ਕੀ ਕਰਦੇ ਹੋ, ਕਹਿੰਦਾ ਫਿਰ ਮੈਂ ਉਹ ਘੜੀ ਹੈਗੀ ਆ। ਸੋ ਇਹਨਾਂ ਤੋਂ ਇਹੀ ਗੱਲ ਆ ਵੀ ਡੋਨੇਟ ਤਾਂ ਉਹ ਵੀ ਕਰਦਾ, ਪਰ ਮੈਂ ਤਾਂ ਬਸ ਵੈਸੇ ਹੀ
ਸਹੀ ਗੱਲ
ਵਿਸ਼ਵਾਸ ਲੈ ਰਿਹਾ ਤੁਹਾਨੂੰ ਘੁਮਾਉਣਾ ਹੀ ਸਾਰਿਆਂ। ਸੋ ਇਹ ਗੱਲ ਹੈਗੀ ਹੈ
ਜੀ, ਸਾਰੇ ਕਹਿਣ ਵੀ ਯਾਰ ਕਿੰਨਾ ਮਾਈਕ ਡੌਸਨ ਕਿੰਨਾ ਸ਼ਾਨਦਾਰ ਬੰਦਾ,
ਕਿੰਨਾ ਸ਼ਾਨਦਾਰ ਬੰਦਾ, ਪਰ ਇਹਨਾਂ ਦੇ ਆਪਣੇ ਕੌਕਸ ਮੈਂਬਰਾਂ ਤੋਂ ਨਾਰਾਜ਼ ਹੋ ਗਏ ਸੀ, ਉਹ ਤਾਂ ਸ਼ਾਇਦ ਇਹ ਸੋਚਦੇ ਹੋਣੇ ਵੀ ਕਿੰਨੇ ਹੀ ਫਲੋਰ ਕ੍ਰੋਸ ਕਰਕੇ ਕਈ ਰਿਜ਼ਾਈਨ ਰਿਜ਼ਾਈਨ ਕਰੀ ਜਾਂਦੇ ਆ, ਇਹ ਵੀ ਕਰ ਦੇਵੇ
ਯਾ, ਇਹ ਤਾਂ ਕਹਿੰਦੇ ਸੀ ਵੀ ਮੈਂ ਕੌਕਸ ਮੀਟਿੰਗ ਇਹਨਾਂ ਨੂੰ ਛੱਡ ਕੇ ਜਾਣੀ ਪੈ ਗਈ ਸੀ, ਇਹਨਾਂ ਦੇ ਕੌਕਸ ਮੈਂਬਰ ਜਿਹੜੇ ਬਾਕੀ ਐਮ ਪੀਜ਼ ਨੇ ਕੰਜ਼ਰਵੇਟਿਵ,
ਨਾਰਾਜ਼
ਹੋ ਗਏ ਸੀ, ਕਹਿੰਦੇ ਵੀ ਸਾਡੇ ਨਾਲ ਸਲਾਹ ਕੀਤੇ ਬਿਨਾਂ ਤੁਸੀਂ ਇੱਦਾਂ ਦੀ ਗੱਲ ਕਿਉਂ ਕਹਿ ਰਹੇ ਹੋ,
ਜੀ ਜੀ ਜੀ,
ਇਹ ਵੀ ਤੁਹਾਨੂੰ ਨਹੀਂ ਪੈਸੇ ਚੰਗੇ ਲੱਗਦੇ, ਇਹਦਾ ਮਤਲਬ ਇਹ ਨਹੀਂ ਸਾਰਿਆਂ ਨੂੰ ਨਹੀਂ ਚੰਗੇ ਲੱਗਦੇ।
ਸਹੀ ਗੱਲ ਆ, ਬਸ ਵੀ ਧਨੋਆ ਕੰਸਟਰਕਸ਼ਨ ਵਾਲੇ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ, ਕਸਟਮ ਘਰ ਲਈ ਤੁਹਾਡਾ ਜੋ ਵੀ ਵਿਜ਼ਨ ਹੈ ਧਨੋਆ ਕੰਸਟਰਕਸ਼ਨ ਉਹਨੂੰ ਸਮਝਣਗੇ, ਅਤੇ ਜਿਹੋ ਜਿਹਾ ਘਰ ਤੁਸੀਂ ਚਾਹੁੰਦੇ ਹੋ ਉਹੋ ਜਿਹਾ ਕਸਟਮ ਘਰ ਤੁਹਾਨੂੰ ਬਣਾ ਕੇ ਦੇਣਗੇ। ਸਰੀ ਕੋਕੇਟਲਮ ਵਾਈਟ ਰੌਕ ਅਤੇ ਰਿਚਮੰਡ ਵਿੱਚ ਕਸਟਮ ਘਰ ਬਣਾਉਣ ਦਾ ਐਕਸਪੀਰੀਅੰਸ ਇਹਨਾਂ ਨੂੰ, ਵਿਥਆਊਟ ਟ੍ਰੇਡਸ ਪਰਸਨ 1500 ਘਰਾਂ 'ਤੇ ਕੰਮ ਕਰ ਚੁੱਕੇ ਨੇ। ਧਨੋਆ ਕੰਸਟਰਕਸ਼ਨ ਦੇ ਸ਼ਮਸ਼ੇਰ ਧਨੋਆ ਨੂੰ ਕਾਲ ਕਰੋ 6046181471 'ਤੇ, 6046181471 ਧਨੋਆ ਕੰਸਟਰਕਸ਼ਨ। ਅਤੇ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਵੀ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਦੇ ਸਪੋਂਸਰ ਨੇ। ਕੀ ਤੁਹਾਨੂੰ ਕ੍ਰਿਟੀਕਲ ਇਲਨੈਸ ਅਤੇ ਡਿਸੇਬਿਲਿਟੀ ਇੰਸ਼ੋਰੈਂਸ ਦੇ ਵਿਚਕਾਰ ਫਰਕ ਪਤਾ ਹੈ? ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਵਿਜ਼ਟਰ ਇੰਸ਼ੋਰੈਂਸ ਦਾ ਕੀ ਫਰਕ ਹੈ ਆਪਸ ਦੇ ਵਿੱਚ, ਕੋਈ ਫਰਕ ਹੈ ਵੀ ਕਿ ਨਹੀਂ? ਕੀ ਤੁਸੀਂ ਲੋਅ ਕੋਸਟ ਇੰਸ਼ੋਰੈਂਸ ਆਪਸ਼ਨਸ ਬਾਰੇ ਪਤਾ ਕਰਨਾ ਚਾਹੁੰਦੇ ਹੋ? ਕਿਉਂਕਿ ਜੇ ਅਜੇ ਤੱਕ ਤੁਸੀਂ ਇੰਸ਼ੋਰੈਂਸ ਸਿਰਫ ਇਸੇ ਕਰਕੇ ਨਹੀਂ ਕਰਵਾਈ ਕਿ ਤੁਹਾਨੂੰ ਲੱਗਦਾ ਕਿ ਇਹਦਾ ਪ੍ਰੀਮੀਅਮ ਬਹੁਤ ਜ਼ਿਆਦਾ ਹੋਏਗਾ, ਤਾਂ ਬਹੁਤ ਵੱਡੀ ਗਲਤੀ ਕਰ ਰਹੇ ਹੋ। ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਜੀ ਨੂੰ ਇੱਕ ਵਾਰੀ ਫੋਨ ਕਰੋ, ਇਹਨਾਂ ਨੇ ਤੁਹਾਨੂੰ ਇਹੋ ਜਿਹੀਆਂ ਪੋਲਿਸੀਜ਼ ਬਾਰੇ ਦੱਸਣਾ ਜਿਹੜੀਆਂ $2-3 ਪਰ ਡੇ 'ਚ ਇੱਕ ਦਹਾਕੇ ਤੋਂ ਕਮਿਊਨਿਟੀ ਦੇ ਟਰਸਟਿਡ ਨੌਲੇਜੇਬਲ ਅਤੇ ਇੰਸ਼ੋਰੈਂਸ ਇੰਡਸਟਰੀ ਦੇ ਵਨ ਆਫ ਦਾ ਟੋਪ ਐਡਵਾਈਜ਼ਰਸ ਅਮਰਿੰਦਰ ਨੱਡਾ ਜੀ ਨੂੰ ਕਾਲ ਕਰੋ 604-363-2200 'ਤੇ 604-363-2200 ਔਰ ਵਿਜ਼ਿਟ planinsurance.ca ਦੈਟਸ planinsurance.ca। ਵਾਸੂ ਜੀ ਕੁਇਕਲੀ ਗੱਲ ਇਹ ਵੀ ਕਰ ਲਈਏ, ਡੋਨਲਡ ਟਰੰਪ ਜਦੋਂ ਗਏ ਸੀ ਨੇਟੋ ਸਮਿਟ ਵਾਸਤੇ ਟਰਕੀ ਗਏ ਸੀ,
ਹਾਂਜੀ,
ਟਰਕੀ ਤੋਂ ਜਦੋਂ ਉਹਨਾਂ ਨੇ ਵਾਪਸੀ ਕਰਨੀ ਸੀ ਉਦੋਂ ਅਸੀਂ ਇਹ ਖਬਰ ਉਦੋਂ ਵੀ ਸਾਂਝੀ ਕੀਤੀ ਸੀ ਕਿ ਟਰੰਪ ਦੇਖੋ ਜਾਣ ਲੱਗੇ ਤਾਂ ਗਏ ਸੀ ਉਹ ਵਾਲੇ ਜਹਾਜ਼ 'ਚ ਜਿਹੜਾ ਕਿ ਇਹਨਾਂ ਨੂੰ ਕਤਰ ਨੇ ਗਿਫਟ ਕੀਤਾ ਸੀ, $400 million ਵਾਲਾ ਜਹਾਜ਼, ਜਿਹਨੂੰ ਫਿਰ ਏਅਰਫੋਰਸ ਵਨ ਮਤਲਬ ਕਿ ਪ੍ਰੈਜ਼ੀਡੈਂਟ ਦਾ ਜਿਹੜਾ ਅਫਿਸ਼ੀਅਲ ਪਲੇਨ ਆ ਉੱਦਾਂ ਦਾ ਉਹਦੇ ਮੁਤਾਬਕ ਕਰਨ ਲਈ ਉਹਦੇ ਵਿੱਚ ਅਪਗ੍ਰੇਡਸ ਕੀਤੀਆਂ ਗਈਆਂ ਸੀ। ਉਹ ਅਪਗ੍ਰੇਡਸ ਵੀ ਤਕਰੀਬਨ $1 billion ਲੱਗਾ ਉੱਤੇ, ਸੋ ਉਹਦੇ ਵਿੱਚ ਕਾਫੀ ਜਿਹੜੀ ਮਾਡਰਨ ਇਕੁਇਪਮੈਂਟ ਵਗੈਰਾ ਲਾਏ ਗਏ। ਪਰ ਜਦੋਂ ਉੱਥੋਂ ਵਾਪਸ ਆਉਣਾ ਸੀ ਨੇਟੋ ਸਮਿਟ ਤੋਂ, ਉਦੋਂ ਖਤਰਾ ਇਹ ਬਣ ਗਿਆ ਵੀ ਈਰਾਨ ਵੱਲੋਂ ਕਿਤੇ ਡੋਨਲਡ ਟਰੰਪ ਨੂੰ ਮਾਰ ਮੁਕਾਉਣ ਦੀ ਕੋਈ ਤਿਆਰੀ ਕੀਤੀ ਜਾ ਰਹੀ ਹੈ, ਕੋਈ ਅਸੈਸੀਨੇਸ਼ਨ ਅਟੈਂਪਟ ਦਾ ਖਤਰਾ ਬਣਿਆ। ਫਿਰ ਖਬਰ ਇਹ ਸਾਹਮਣੇ ਆਈ ਕਿ ਜਿਹੜਾ ਇਹ ਨਵਾਂ ਤਿਆਰ ਕੀਤਾ ਜਹਾਜ਼ ਹੈ ਇਹਦੇ ਵਿੱਚ ਜਿਹੜਾ ਮਿਸਾਈਲ ਦਾ ਡਿਫੈਂਸ ਸਿਸਟਮ ਹੈ ਉਹ ਉਨਾ ਵਧੀਆ ਨਹੀਂ ਜਿੰਨਾ ਕਿ ਟਰੰਪ ਦੇ ਪੁਰਾਣੇ ਏਅਰਫੋਰਸ ਵਨ ਜਹਾਜ਼ ਦੇ ਵਿੱਚ ਲੱਗਿਆ ਹੋਇਆ। ਸੋ ਉਦੋਂ ਫਿਰ ਇਹ ਖਬਰ ਆਈ ਸੀ, ਆਪਾਂ ਉਦੋਂ ਗੱਲ ਵੀ ਕੀਤੀ ਸੀ ਕਿ ਟਰੰਪ ਜਦੋਂ ਟਰਕੀ ਤੋਂ ਚੱਲੇ ਤਾਂ ਉਦੋਂ ਨਵੇਂ ਜਹਾਜ਼ ਵਿੱਚ ਨਹੀਂ, ਸਗੋਂ ਪੁਰਾਣੇ ਜਹਾਜ਼ ਦੇ ਵਿੱਚ ਬੈਠ ਕੇ ਆਏ, ਲੰਡਨ ਤੱਕ ਪੁਰਾਣੇ ਜਹਾਜ਼ 'ਚ ਆਏ ਅਤੇ ਉੱਥੋਂ ਫਿਰ ਉਹਨਾਂ ਨੇ ਦੁਬਾਰਾ ਆਪਣੇ ਨਵੇਂ ਜਹਾਜ਼ ਦੇ ਵਿੱਚ ਚੇਂਜ ਓਵਰ ਕਰਕੇ ਫਿਰ ਉੱਥੋਂ ਵਾਸ਼ਿੰਗਟਨ ਵਾਪਸ ਆਏ ਅਮਰੀਕਾ। ਪਰ ਹੁਣ ਬਸ ਇਹ 'ਚ ਕੁਝ ਨਵੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ, ਨਵੀਆਂ ਡੀਟੇਲਸ ਨੇ ਕਿ ਜਦੋਂ ਈਰਾਨ ਵੱਲੋਂ ਹਮਲਾ ਕੀਤੇ ਜਾਣ ਦਾ ਇਸ ਤਰ੍ਹਾਂ ਦੀ ਕੋਈ ਇੰਟੈਲੀਜੈਂਸ ਸੀ ਤਾਂ ਉੱਥੇ ਟਰੰਪ ਨੂੰ ਏਅਰਪੋਰਟ 'ਤੇ ਜਿਹੜਾ ਕੇਟਰਿੰਗ ਵਾਲਾ ਟਰੱਕ ਹੁੰਦਾ ਥੋੜ੍ਹੀ ਦੇਰ ਕੇਟਰਿੰਗ ਵਾਲੇ ਟਰੱਕ ਦੇ ਵਿੱਚ ਵੀ ਲੁਕੋਇਆ ਸੀ।
ਯਾ ਸੋ 7-8 July ਸੀ ਨੇਟੋ ਸਮਿਟ ਐਂਕਾਰਾ ਟਰਕੀ ਦੇ ਵਿੱਚ
ਜੀ,
ਅਤੇ ਉੱਥੇ ਦੱਸਿਆ ਜਾਂਦਾ ਕਿ ਕਿਉਂਕਿ ਖਤਰਾ ਸੀ ਵੀ ਈਰਾਨ ਵੱਲੋਂ ਡੋਨਲਡ ਟਰੰਪ ਦੇ ਜਹਾਜ਼ 'ਤੇ ਮਿਜ਼ਾਈਲ ਨਾਲ ਕੋਈ ਹਮਲਾ ਕੀਤਾ ਜਾ ਸਕਦਾ, ਸੋ ਇਹਨਾਂ ਨੇ ਪਬਲਿਕਲੀ ਅਨਾਊਂਸ ਕਰਤਾ ਕਿ ਜੀ ਇਹ ਪੁਰਾਣੇ ਜਹਾਜ਼ ਵਿੱਚ ਵਾਪਸ ਜਾਣਗੇ
ਜੀ,
ਕਿ ਨਵੇਂ ਜਹਾਜ਼ ਵਿੱਚ ਨਹੀਂ, ਕਤਰ ਵੱਲੋਂ ਦਿੱਤਾ ਗਿਆ ਜਿਹੜਾ ਨਵਾਂ ਜੈੱਟ ਸੀ ਉਹਦੇ ਵਿੱਚ ਨਹੀਂ ਵਾਪਸ ਜਾਣਾ, ਪੁਰਾਣੇ ਜਹਾਜ਼ ਦੇ ਵਿੱਚ ਹੀ ਜਾਵਾਂਗੇ। ਸੋ ਪੁਰਾਣੇ ਜਹਾਜ਼ ਦੇ ਵਿੱਚ ਇਹ ਟੀ ਵੀ ਸਕਰੀਨਸ ਦੇ ਸਾਹਮਣੇ, ਕੈਮਰਿਆਂ ਦੇ ਸਾਹਮਣੇ ਇਹ ਪੁਰਾਣੇ ਜਹਾਜ਼ ਦੇ ਵਿੱਚ ਚੜ ਜਾਂਦੇ ਨੇ।
ਹਾਂਜੀ,
ਸੋ ਹੀ ਬੋਰਡਸ ਦ ਓਲਡ ਏਅਰਫੋਰਸ ਵਨ
ਜੀ,
ਸੋ ਉਹਦੇ ਵਿੱਚ ਚੜ ਗਏ। ਉਸ ਤੋਂ ਬਾਅਦ ਤੁਸੀਂ ਹੁਣ ਜਿਹੜੀ ਟੀ ਵੀ ਫੁਟੇਜ ਆ, ਟੀ ਵੀ ਕੈਮਰਾਜ਼, ਕਿਉਂਕਿ ਸਾਰਾ ਕੁਝ ਰਿਕਾਰਡ ਕਰ ਰਹੇ ਸੀ, ਉਹਨੂੰ ਕੱਢ ਕੱਢ ਕੇ ਦੁਬਾਰਾ ਦਿਖਾ ਰਹੇ ਨੇ ਕਿ ਇੱਕ ਵਿੱਚ ਟਾਈਮ ਆਉਂਦਾ ਜਦੋਂ ਇੱਕ ਕੇਟਰਿੰਗ ਜਿਹੜਾ ਟਰੱਕ ਆ, ਕੇਟਰਿੰਗ ਵੈਨ, ਉਹ ਬਿਲਕੁਲ, ਸੋ ਜਿਹਦੇ ਵਿੱਚ ਬੇਸਿਕਲੀ ਇਨ ਫਲਾਈਟ ਜਿਹੜਾ ਫੂਡ ਸਰਵ ਕਰਨ ਵਾਸਤੇ ਸਮਾਨ ਹੁੰਦਾ ਉਹ ਬਿਲਕੁਲ ਜਹਾਜ਼ ਦੇ ਦਰਵਾਜ਼ੇ ਦੇ ਕੋਲ ਜਾ ਕੇ ਲੱਗ ਜਾਂਦੀ ਆ। ਅਤੇ ਦੱਸਿਆ ਜਾਂਦਾ, ਹੁਣ ਇਹ ਬਾਅਦ 'ਚ ਰਿਪੋਰਟ ਕੀਤਾ ਜਾ ਰਿਹਾ ਕਿ ਡੋਨਲਡ ਟਰੰਪ ਉਸ ਕੇਟਰਿੰਗ ਵੈਨ ਦੇ ਵਿੱਚ ਚੜ ਜਾਂਦੇ ਨੇ, ਸੋ ਹੀ ਬੋਰਡਸ ਦੈਟ, ਸੋ ਹੀ ਡੀਬੋਰਡਸ ਦ ਪਲੇਨ ਐਂਡ ਹੀ ਹੌਪਸ ਇਨ ਟੂ ਦ ਕੇਟਰਿੰਗ ਵੈਨ। ਸੋ ਕੇਟਰਿੰਗ ਵੈਨ ਜਿਹੜੀ ਆ ਉਹ ਬਾਅਦ ਵਿੱਚ ਜਾ ਕੇ ਇੱਕ ਮਿਲਟਰੀ ਪਲੇਨ ਸਾਈਡ 'ਤੇ ਕਿਤੇ ਪਾਰਕਡ ਆ, ਸੋ ਉਸ ਮਿਲਟਰੀ ਪਲੇਨ ਦੇ ਨਾਲ ਜਾ ਕੇ ਉਹ ਕੇਟਰਿੰਗ ਵੈਨ ਜਾ ਕੇ ਡੌਕ ਕਰਦੀ ਆ ਅਤੇ ਡੋਨਲਡ ਟਰੰਪ ਉਸ ਮਿਲਟਰੀ ਪਲੇਨ ਦੇ ਵਿੱਚ ਸਵਾਰ ਹੋ ਜਾਂਦੇ ਨੇ। ਅਤੇ ਜਿਹੜੇ ਇਹਨਾਂ ਦੇ ਡਿਫੈਂਸ ਸੈਕਰਟਰੀ ਨੇ ਪੀਟ ਹੈਗਸੈਥ, ਉਹ ਵੀ ਇਸ ਮਿਲਟਰੀ ਪਲੇਨ C-32A, ਉਹ ਜਹਾਜ਼ ਆ ਮਿਲਟਰੀ ਜਹਾਜ਼, ਉਹਦੇ ਵਿੱਚ ਪੌੜੀਆਂ ਚੜ ਕੇ ਪੀਟ ਹੈਗਸੈਥ ਵੀ ਸਵਾਰ ਹੁੰਦੇ ਨੇ, ਦਿਖਾਉਣ ਵਾਸਤੇ ਵੀ ਮਿਲਟਰੀ ਪਲੇਨ ਐਵੇਂ ਨਹੀਂ ਖੜਾ ਵੀ ਸ਼ਾਇਦ ਪੀਟ ਹੈਗਸੈਥ ਵਾਸਤੇ ਆਇਆ। ਸੋ ਕੁਝ ਸਮੇਂ ਵਾਸਤੇ ਡੋਨਲਡ ਟਰੰਪ ਨੂੰ ਏਅਰਫੋਰਸ ਵਨ ਦੇ ਵਿੱਚੋਂ, ਪੁਰਾਣੇ ਵਾਲੇ ਦੇ ਵਿੱਚੋਂ ਕੱਢ ਕੇ ਇੱਕ ਕੇਟਰਿੰਗ ਵੈਨ ਦੇ ਵਿੱਚ ਬਿਠਾ ਕੇ ਇੱਕ ਮਿਲਟਰੀ ਪਲੇਨ ਦੇ ਵਿੱਚ ਲਿਜਾ ਕੇ ਬਿਠਾਇਆ ਗਿਆ ਕੁਝ ਸਮੇਂ ਵਾਸਤੇ। ਫਿਰ ਵਾਪਸ ਜਦੋਂ ਉਡਾਨ ਭਰੇ ਨੇ ਉੱਥੋਂ ਟਰਕੀ ਤੋਂ, ਐਂਕਾਰਾ ਤੋਂ, ਉਹ ਤਾਂ ਆਪਣੇ ਏਅਰਫੋਰਸ ਵਨ ਦੇ ਵਿੱਚ ਸਵਾਰ ਹੀ ਸਨ। ਸੋ ਵਾਪਸ ਉਹ ਮਿਲਟਰੀ ਪਲੇਨ ਤੋਂ ਏਅਰਫੋਰਸ ਵਨ ਦੇ ਵਿੱਚ ਕਿਵੇਂ ਪਹੁੰਚੇ,
ਉਹ ਨਹੀਂ ਪਤਾ
ਕਦੋਂ ਪਹੁੰਚੇ, ਇਹ ਨਹੀਂ ਕਿਸੇ ਨੂੰ ਪਤਾ
ਉਹਦੇ ਬਾਰੇ ਕਲੈਰਿਟੀ ਨਹੀਂ।
ਸੋ ਜਿਹੜੇ ਜਦੋਂ ਡੋਨਲਡ ਟਰੰਪ ਏਅਰਫੋਰਸ ਵਨ ਦੇ ਵਿੱਚ ਚੜ ਗਏ ਸਨ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕੈਮਰਿਆਂ ਦੇ ਸਾਹਮਣੇ, ਉਦੋਂ ਜਹਾਜ਼ ਦੇ ਵਿੱਚ ਕੁਝ ਜਰਨਲਿਸਟ ਵੀ ਬਿਠਾਏ ਹੋਏ ਸੀ ਤੇ ਨਾਲ ਕੁਝ ਇਹਨਾਂ ਦੇ ਸਟਾਫ ਮੈਂਬਰਸ ਵੀ ਸਵਾਰ ਸਨ। ਉਹਨਾਂ ਨੂੰ ਵੀ ਨਹੀਂ ਦੱਸਿਆ ਗਿਆ ਕਿ ਡੋਨਲਡ ਟਰੰਪ ਜਹਾਜ਼ ਤੋਂ ਉਤਰ ਕੇ ਮਿਲਟਰੀ ਪਲੇਨ ਵਿੱਚ ਚਲੇ ਗਏ ਨੇ, ਸਗੋਂ ਜਰਨਲਿਸਟ ਨੂੰ ਇਹ ਕਿਹਾ ਗਿਆ ਕਿ ਜਿਹੜੇ ਤੁਹਾਡੇ ਵਿੰਡੋਜ਼ ਦੇ ਜਿਹੜੇ ਫਲੈਪਸ ਨੇ ਇਹਨਾਂ ਨੂੰ ਥੱਲੇ ਕਰ ਦਿਓ, ਤੇ ਸੋ ਉਹਨਾਂ ਨੂੰ ਦੱਸਿਆ ਨਹੀਂ ਗਿਆ ਵੀ ਕਿਉਂ। ਬਾਅਦ ਵਿੱਚ ਜਦੋਂ ਡੋਨਲਡ ਟਰੰਪ ਇਸ ਜਹਾਜ਼ ਵਿੱਚ ਵਾਪਸ ਆ ਜਾਂਦੇ ਨੇ, ਇਹ ਜਹਾਜ਼ ਟਰਕੀ ਤੋਂ ਉਡਾਨ ਭਰ ਜਾਂਦਾ, ਤਾਂ ਔਨ ਜਦੋਂ ਇਨ ਫਲਾਈਟ ਜਰਨਲਿਸਟ ਫਿਰ ਗੱਲਬਾਤ ਕਰਦੇ ਆ ਰਾਸ਼ਟਰਪਤੀ ਨਾਲ, ਉਹਨਾਂ ਨੇ ਸਵਾਲ ਪੁੱਛਿਆ ਵੀ ਸਾਨੂੰ ਤੁਸੀਂ ਆ ਫਲੈਪਸ ਥੱਲੇ ਕਰਨ ਲਈ ਕਿਉਂ ਕਿਹਾ ਸੀ, ਕਹਿੰਦੇ ਕਿਉਂਕਿ ਤੁਸੀਂ ਇੱਕ ਬੜੇ ਖਤਰਨਾਕ ਜਗ੍ਹਾ ਤੇ ਖਤਰਨਾਕ ਬੰਦੇ ਨਾਲ ਤੁਸੀਂ ਆਏ ਹੋਏ ਹੋ, ਤੇ ਕਹਿੰਦੇ ਵੀ ਦੇਖੋ ਜੇ ਮੈਨੂੰ ਕੁਝ ਹੁੰਦਾ ਤੁਹਾਨੂੰ ਵੀ ਨਾਲ ਹੀ ਹੋਏਗਾ, ਸੋ ਕਹਿੰਦੇ ਮੇਰੀ ਫਿਊਚਰ ਦੇ ਵਿੱਚ ਕਹਿੰਦੇ ਤੁਸੀਂ ਆਪਣਾ ਕਰੀਅਰ ਬਦਲਣ ਬਾਰੇ ਸੋਚੋ। ਸੋ ਇੱਦਾਂ ਦੀਆਂ ਗੱਲਾਂ ਹੋਈਆਂ ਡੋਨਲਡ ਟਰੰਪ ਦੀ, ਮਤਲਬ ਇੱਥੇ ਆਪਾਂ ਨੂੰ ਲੱਗਦਾ ਨਾ ਕਿ ਡੋਨਲਡ ਟਰੰਪ ਬੜਾ ਕੋਈ ਇਮੈਚਿਓਰ ਕਿਸਮ ਦਾ ਵਿਅਕਤੀ ਹੈ,
ਵੀ
ਉਹਦੇ ਕੋਲੋਂ ਕੋਈ ਗੱਲ ਲੁਕੋ ਕੇ ਨਹੀਂ ਰੱਖੀ ਜਾਂਦੀ, ਉਹ ਜਿਹੜੇ ਮਨ 'ਚ ਹੁੰਦੀ ਗੱਲ ਕਰ ਦਿੰਦੇ ਆ,
ਇੰਨੀ ਦੇਰ
ਉਹਨਾਂ ਜਰਨਲਿਸਟ ਨੂੰ ਦੱਸਿਆ ਨਹੀਂ
ਜੀ ਜੀ
ਕਿ ਵੀ ਮੈਂ ਤਾਂ ਜਹਾਜ਼ ਦੇ ਵਿੱਚੋਂ ਮੈਨੂੰ ਤਾਂ ਇੱਥੋਂ ਕੱਢ ਕੇ ਮਿਲਟਰੀ ਪਲੇਨ ਦੇ ਵਿੱਚ
ਰੱਖਿਆ ਆਪਣੀ ਜਾਨ ਨੂੰ ਖਤਰਾ ਸੀ
ਹਾਂ ਸੋ ਹੀ ਡਿਡ
ਨਾਟ ਰੀਅਲ ਖਤਰਾ ਸੀ
ਯਾ ਹੀ ਡਿਡ ਨਾਟ ਰਿਵੀਲ ਦੈਟ ਟੂ ਦਾ ਜਰਨਲਿਸਟ
ਜੀ
ਸੋ ਇਹਦੇ ਬਾਰੇ ਡੋਨਲਡ ਟਰੰਪ ਨੇ ਮਤਲਬ ਜਰਨਲਿਸਟ ਨੂੰ ਅੱਜ ਤੱਕ ਕਹਿੰਦੇ ਪਤਾ ਨਹੀਂ ਸੀ ਇਹ ਹੁਣ ਜਾ ਕੇ ਖਬਰ ਨਿਕਲੀ ਹੈ ਬਾਹਰ
ਜੀ ਤੇ ਬਸ ਜੀ ਉਸ ਤੋਂ ਬਾਅਦ ਸਾਨੂੰ ਪਤਾ ਕਿ ਈਰਾਨ ਪ੍ਰਤੀ ਟਰੰਪ ਦਾ ਰੁਖ ਥੋੜਾ ਹੋਰ ਜ਼ਿਆਦਾ ਸਖਤ ਹੋ ਗਿਆ ਸੀ ਉਸ ਤੋਂ ਬਾਅਦ ਹੀ ਇੱਕਦਮ ਜਿਹੜੇ ਲਗਾਤਾਰ 12-13 ਦਿਨ ਦੀਆਂ ਸਟ੍ਰਾਈਕਸ ਨੇ ਉਹ ਫਿਰ ਤੋਂ ਸ਼ੁਰੂ ਹੋ ਗਈਆਂ ਸੀ 60 ਦਿਨਾਂ ਦੀ ਸੀਜ਼ ਫਾਇਰ ਉਹ ਵਿੱਚ ਵਿਚਾਲੇ ਰਹਿ ਗਈ ਸੀ ਜਦੋਂ
ਜੀ
ਅੱਛਾ ਹੁਣ ਉਹ ਸੀਜ਼ ਫਾਇਰ ਬਾਰੇ ਵਿੱਚ ਇਹ ਹੁਣ ਗੱਲ ਹੈ ਵਾਸੂ ਜੀ ਕਿ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਖਵਾਜਾ ਆਸਿਫ ਨੇ ਅੱਜ ਇਹ ਗੱਲ ਕਹੀ ਹੈ ਕਿ ਕੋਈ ਨਾ ਕੋਈ ਅਰੇਂਜਮੈਂਟ ਸਟੇਟ ਆਫ ਹਰਮੂਜ਼ ਨੂੰ ਲੈ ਕੇ ਅਮਰੀਕਾ ਅਤੇ ਈਰਾਨ ਦੇ ਵਿਚਕਾਰ ਬਣਦਾ ਨਜ਼ਰ ਆ ਰਿਹਾ ਇਟਸ ਵੈਰੀ ਕਲੋਜ਼ ਪਾਕਿਸਤਾਨ ਵੱਲੋਂ ਇਹ ਗੱਲ ਆਖੀ ਗਈ ਆ ਉੱਧਰੋਂ ਟਰੰਪ ਨੇ ਅੱਜ ਇੱਕ ਗੱਲ ਹੋਰ ਆਖ ਦਿੱਤੀ ਆ ਕਿਉਂਕਿ ਈਰਾਨ ਨੇ ਕਹਿ ਦਿੱਤਾ ਸੀ ਨਾ ਵੀ ਸਾਨੂੰ ਪੈਸੇ ਦਿਓ ਜਿਹੜਾ ਸਾਡੇ ਉੱਪਰ ਤੁਸੀਂ ਹਮਲੇ ਕੀਤੇ ਸਾਡਾ ਨੁਕਸਾਨ ਹੋਇਆ ਟਰੰਪ ਨੇ ਕਹਿੰਦਾ ਕਿ ਤੁਸੀਂ ਪੈਸੇ ਦਿਓ ਜਿਹੜੇ ਤੁਸੀਂ ਪਾਸਟ ਅਟੈਕਸ ਕੀਤੇ ਨੇ ਤੁਸੀਂ ਹੁਣ ਪੈਸੇ ਦਿਓ
ਬਾਜੀ ਦੇਖੋ ਡੋਨਲਡ ਟਰੰਪ ਅਲਟੀਮੇਟਲੀ ਪੈਸੇ ਲੈ ਕੇ ਹੀ ਮੰਨਦੇ ਆ ਸੋ ਡੀਲ ਜਿੰਨੀ ਮਰਜ਼ੀ ਕਰ ਲਓ ਕਾਗਜ਼ ਤੇ ਸਾਈਨ ਜਿੰਨੀ ਮਰਜ਼ੀ ਕਰ ਲਓ ਹੁਣ ਆਪਣੇ ਇੱਥੇ ਜੋ ਗੋਡੀ ਹਾਓ ਬ੍ਰਿਜ ਤੇ ਆਪਣੇ ਨਾਲ ਜੋ ਹੋਇਆ
ਸਹੀ ਗੱਲ ਆ
ਉਹਦਾ ਇੱਕ ਬੜਾ ਲੂਜ਼ ਪੈਰਲ ਡਰਾ ਕੀਤਾ ਜਾ ਸਕਦਾ ਸਟੇਟ ਆਫ ਹਰਮੂਜ਼ ਦੇ ਨਾਲ ਵੀ
ਜੀ ਜੀ ਬਿਲਕੁਲ
ਕਿ ਜਿਵੇਂ ਇੱਥੇ ਵੀ ਲਾਂਘੇ ਵਾਲੀ ਗੱਲ ਸੀ ਉੱਥੇ ਵੀ ਲਾਂਘੇ ਵਾਲੀ ਗੱਲ ਸੀ ਉਹ ਕਹਿੰਦੇ ਵੀ ਲਾਂਘਾ ਜਿਹੜਾ ਅਸੀਂ ਚਾਰਜ ਕਰਨਾ ਸਾਨੂੰ ਪੈਸਾ ਚਾਹੀਦਾ ਉਹ 'ਚੋਂ ਹਿੱਸਾ ਚਾਹੀਦਾ
ਜੀ
ਹੁਣ ਅਲਟੀਮੇਟਲੀ ਲੱਗਦਾ ਮਤਲਬ ਮੈਂ ਤਾਂ ਬਹੁਤ ਦੂਰ ਬੈਠਾ ਨੋਟ ਐਨ ਐਕਸਪਰਟ ਆਲਸੋ ਪਰ ਡੋਨਲਡ ਟਰੰਪ ਦੇ ਗਵਾਂਢੀ ਹੋਣ ਕਰਕੇ ਆਪਾਂ ਨੂੰ ਥੋੜ੍ਹੀ ਜਿਹੀ ਐਡਵਾਂਟੇਜ ਆਪਾਂ ਇੱਥੋਂ ਨੇੜੇ ਹੋ ਕੇ ਦੇਖਦੇ ਉਹਨਾਂ ਨੂੰ ਰੋਜ਼ ਹੀ ਸਾਡੀ ਮਤਲਬ ਸਾਡੀ ਨਹੀਂ ਮਤਲਬ ਐਜ਼ ਕੈਨੇਡਾ ਐਜ਼ ਕੈਨੇਡੀਅਨਸ ਸਾਨੂੰ ਉਹਨਾਂ ਨਾਲ ਡੀਲ ਕਰਨਾ ਪੈਂਦਾ
ਜੀ ਨਿਊਜ਼ ਕਵਰੇਜ ਦੇ ਵਿੱਚ ਕਈ ਵਾਰੀ ਕੈਨੇਡੀਅਨ ਪੋਲੀਟੀਸ਼ੀਅਨਸ ਨਾਲੋਂ ਟਰੰਪ ਦਾ ਜ਼ਿਕਰ ਜ਼ਿਆਦਾ
ਹੁੰਦਾ ਅੱਗੇ ਜਾ ਕੇ ਆਪਾਂ ਗੱਲ ਕਰਾਂਗੇ ਸੋ ਡੋਨਲਡ ਟਰੰਪ ਅਲਟੀਮੇਟਲੀ ਪੈਸੇ ਲੈ ਕੇ ਮੰਨਦੇ ਹੁੰਦੇ ਆ
ਜੀ
ਸੋ ਸਟੇਟ ਆਫ ਹਰਮੂਜ਼ ਦੇ ਵਿੱਚੋਂ ਲਾਂਘੇ ਦੇ ਵਿੱਚੋਂ ਇਹਨਾਂ ਨੂੰ ਜੇ 5-10% ਜਾਂ ਕੁਝ ਵੀ ਹਿੱਸਾ ਨਾ ਦਿੱਤਾ ਗਿਆ ਇਹ ਫਿਰ ਡੀਲਸ ਹੁੰਦੀਆਂ ਰਹਿਣਗੀਆਂ ਸੀਜ਼ ਫਾਇਰ ਹੁੰਦੇ ਰਹਿਣਗੇ ਟੁੱਟਦੇ ਰਹਿਣਗੇ
ਜੀ
ਅਲਟੀਮੇਟਲੀ ਡੋਨਲਡ ਟਰੰਪ ਹੈਜ਼ ਟੂ ਪ੍ਰੋਜੈਕਟ ਅ ਵਿਨ ਟੂ ਹਿਸ ਵੋਟਰਸ ਕਿ ਦੇਖੋ ਮੈਂ ਤੁਹਾਡੇ ਵਾਸਤੇ ਉੱਥੋਂ ਇੰਨੇ ਬਿਲੀਅਨ ਡਾਲਰ ਹਰ ਸਾਲ ਦੇ ਲੈ ਕੇ ਆਇਆ
ਅਤੇ ਇਸ ਵਾਸਤੇ ਜੀ ਸਭ ਕੁਝ ਉਦੋਂ ਜਦੋਂ ਜਿਹੜਾ ਡੋਨਲਡ ਟਰੰਪ ਦਾ ਆਪਣਾ ਜਿਹੜਾ ਵੋਟਰਸ ਦਾ ਬੇਸ ਹੈ ਨਾ ਉਹ ਵੀ ਹੁਣ ਖੁਰਦਾ ਜਾ ਰਿਹਾ ਸਪੈਸ਼ਲੀ ਰੂਰਲ ਅਮਰੀਕਾ ਦੇ ਵਿੱਚ ਜੋ ਟਰੰਪ ਨੂੰ ਪਹਿਲਾਂ ਸਮਰਥਨ ਮਿਲਿਆ ਸੀ ਜਿਹੜੇ ਉਹ ਪੇਂਡੂ ਇਲਾਕੇ ਨੇ ਉੱਥੋਂ ਹੁਣ ਜਿਹੜੇ ਸਮਰਥਕ ਨੇ ਟਰੰਪ ਦੇ ਟੁੱਟਦੇ ਜਾ ਰਹੇ ਨੇ ਉਹਨਾਂ ਦੇ ਵਿੱਚੋਂ ਕਈ ਫਾਰਮਰਸ ਨੇ ਉਹਨਾਂ ਦੇ ਖਰਚੇ ਬੜੇ ਵੱਧ ਗਏ ਫਰਟੀਲਾਈਜ਼ਰ ਮਹਿੰਗਾ ਹੋ ਗਿਆ ਤੇਲ ਮਹਿੰਗਾ ਹੋਇਆ ਤੇਲ ਮਹਿੰਗਾ ਹੋਣ ਕਰਕੇ ਤਾਂ ਅਕਰੋਸ ਦ ਕੰਟਰੀ ਇਸ ਵੇਲੇ ਇਨਫਲੇਸ਼ਨ ਦੀ ਜੋ ਸਥਿਤੀ ਆ ਉਹ ਕਾਫੀ ਗੰਭੀਰ ਆ ਕੱਲ੍ਹ ਅਮਰੀਕਾ ਦੇ ਵੀ ਇਨਫਲੇਸ਼ਨ ਨੰਬਰਸ ਆਉਣੇ ਆ ਆਪਣੇ ਵੀ ਆਈ ਬਿਲੀਵ ਕੱਲ੍ਹ ਹੀ ਆਉਣੇ ਆ ਅਮਰੀਕਾ ਦੇ ਵੀ ਕੱਲ੍ਹ ਜਿਹੜੇ ਇਨਫਲੇਸ਼ਨ ਨੰਬਰਸ ਆਉਣਗੇ ਉਹਨਾਂ ਨੂੰ ਲੈ ਕੇ ਵੀ ਇਸ ਵੇਲੇ ਕਾਫੀ ਜ਼ਿਆਦਾ ਕੰਸਰਨ ਬਣਿਆ ਹੋਇਆ ਕਿਉਂਕਿ ਪਿਛਲੇ ਮਹੀਨੇ ਤੇਲ ਦੀਆਂ ਕੀਮਤਾਂ ਇੱਕ ਵਾਰੀ ਫਿਰ ਤੋਂ ਐਲੀਵੇਟ ਹੋ ਗਈਆਂ ਸੀ ਵੱਧ ਗਈਆਂ ਸੀ
ਕਿਉਂਕਿ ਦੇਖੋ ਨਾ ਮਿਲੀਟੈਰਲੀ ਡੋਨਲਡ ਟਰੰਪ ਅਮਰੀਕਾ ਨੂੰ ਮਿਡਲ ਈਸਟ ਦੇ ਵਿੱਚ ਜਿੱਤ ਨਹੀਂ ਦਵਾ ਸਕੇ ਸਾਰਿਆਂ ਨੂੰ ਨਜ਼ਰ ਆ ਰਿਹਾ ਹੁਣ ਕਿ ਅਮਰੀਕਾ ਦੀ ਜਿਵੇਂ ਇੱਕ ਤਰ੍ਹਾਂ ਹਾਰ ਹੀ ਹੋਈ ਹੈ
ਹਾਂਜੀ ਹਾਂਜੀ
ਬਾਕੀ ਅੱਜ ਕੱਲ੍ਹ ਦੀਆਂ ਜੰਗਾਂ ਦੇ ਵਿੱਚ ਕੋਈ ਜਿੱਤਦਾ ਹਾਰਦਾ ਤਾਂ ਹੁੰਦਾ ਨਹੀਂ ਸਪਸ਼ਟ ਤੌਰ 'ਤੇ ਪਰ ਨਜ਼ਰ ਇੱਦਾਂ ਆ ਰਿਹਾ ਵੀ ਅਮਰੀਕਾ ਵਰਗੀ ਇੱਕ ਸੁਪਰ ਪਾਵਰ ਨੂੰ ਈਰਾਨ ਨੇ ਜਿਵੇਂ ਮਜਬੂਰ ਜਾ
ਮਜਬੂਰ ਕਰਤਾ
ਮਿਲੀਟੈਰਲੀ ਕੋਈ ਵਿਨ ਪ੍ਰੋਜੈਕਟ ਨਹੀਂ ਕਰ ਪਾ ਰਹੇ ਸੋ ਦ ਓਨਲੀ ਅਦਰ ਵੇ ਡੋਨਲਡ ਟਰੰਪ ਨੋਜ਼ ਇਜ਼ ਕਿ ਉਹਦੇ ਵਿੱਚੋਂ ਕੋਈ ਪੈਸੇ ਕਿ ਆਹ ਦੇਖੋ ਜੀ ਮੈਂ ਤੁਹਾਡੇ ਵਾਸਤੇ ਇੰਨਾ ਨਵਾਂ ਹਰ ਸਾਲ ਦਾ ਰੈਵਨਿਊ ਉੱਥੋਂ ਮੈਂ ਪੱਕਾ ਕਰਕੇ ਆਇਆ ਭਾਵੇਂ ਅਸੀਂ ਉੱਥੇ ਬਿਲੀਅਨਸ ਡਾਲਰ ਗਾਲ ਦਿੱਤੇ ਨੇ
ਜੀ ਜੀ
ਕਿ ਸਾਡਾ ਖਰਚਾ ਵੱਧ ਗਿਆ ਅਸੀਂ ਨੁਕਸਾਨ ਕਰ ਲਿਆ ਟੈਰਿਫਸ ਦਾ ਜਿਹੜਾ ਵੱਖਰਾ ਨੁਕਸਾਨ ਕਰ ਲਿਆ ਪਰ ਆਹ ਦੇਖੋ ਮੈਂ ਸਟੇਟ ਆਫ ਹਰਮੂਜ਼ ਦੇ ਵਿੱਚੋਂ ਜਿਹੜਾ ਸਾਨੂੰ ਕੁਝ ਨਹੀਂ ਸੀ ਮਿਲਦਾ ਉਹਦੇ ਵਿੱਚੋਂ ਮੈਂ ਤੁਹਾਡੇ ਲਈ 1-2 ਬਿਲੀਅਨ ਡਾਲਰ ਸਾਲ ਦੇ ਲੈ ਕੇ ਆਇਆ
ਅਸੀਂ ਦੇਖੋ ਦੋ ਵੱਖੋ ਵੱਖਰੇ ਕਿਸਮ ਦੇ ਬੰਦਿਆਂ ਦੀ ਗੱਲ ਕੀਤੀ ਇੱਕ ਮਾਈਕ ਡੌਸਨ ਜਿਹੜੇ ਕਹਿੰਦੇ ਵੀ ਪੈਸੇ ਨਹੀਂ ਚਾਹੀਦੇ ਅਤੇ ਦੂਜੇ ਡੋਨਲਡ ਟਰੰਪ ਜਿਹੜੇ ਮੰਨਦੇ ਹੀ ਪੈਸੇ ਲੈ ਕੇ
ਮਾਈਕ ਡੌਸਨ ਤਾਂ ਹੀ ਫਿਰ ਰਾਸ਼ਟਰਪਤੀ ਨਹੀਂ ਨਾ
ਰਾਸ਼ਟਰਪਤੀ ਉਹ ਵਿਸ਼ਵਪਤੀ ਬਣਨ ਨੂੰ ਫਿਰ ਰਾਸ਼ਟਰਪਤੀ
ਵਿਸ਼ਵਪਤੀ ਵਿਸ਼ਵ ਗੁਰੂ ਨਾਲ ਮਿਲਦੀ ਜੁਲਦੀ ਗੱਲ
ਬਸ ਜੀ ਮੈਂ ਇੱਥੇ ਦੱਸ ਦਈਏ ਰਾਇਲ ਕਿਚਨ ਕੇਟਰਿੰਗ ਵਾਲੇ ਸੂਚਨਾ ਦੇ ਰਹੇ ਨੇ ਰਾਇਲ ਕਿਚਨ ਕੇਟਰਿੰਗ ਹੁਣ ਲੈ ਕੇ ਆਏ ਨੇ ਸਮਰ ਪਾਰਟੀ ਸਪੈਸ਼ਲ ਟੇਕ ਆਊਟ ਆਫਰਸ ਫਿਸ਼ ਪਕੌੜਾ 9.99 ਪਰ ਪਾਊਂਡ ਪਨੀਰ ਪਕੌੜਾ 8.99 ਪਰ ਪਾਊਂਡ ਚਿਕਨ ਪਕੌੜਾ 9.99 ਪਰ ਪਾਊਂਡ ਦਿੱਲੀ ਵਾਲੇ ਛੋਲੇ ਭਟੂਰੇ 9.99 ਦੇ
ਗੋਭੀ ਪਕੌੜਾ
ਗੋਭੀ ਪਕੌੜੇ ਪੁੱਛਣਾ ਪੈਣਾ ਬਸ
ਠੀਕ ਹੈ
ਕਨੈਕਟ ਐਫ ਐਮ ਦਾ ਹਵਾਲਾ ਦੇਣ 'ਤੇ ਸਪੈਸ਼ਲ ਲੈਂਪ ਚੌਪਸ ਅਤੇ ਲੰਚ ਥਾਲੀ 'ਤੇ ਲਓ 10% ਡਿਸਕਾਊਂਟ ਟੇਕ ਆਊਟ ਆਰਡਰ ਕਰਨ ਲਈ ਰਾਇਲ ਕਿਚਨ ਵਾਲਿਆਂ ਨੂੰ ਕਾਲ ਕਰੋ ਪਕੌੜੇ ਨਾ ਖਾਇਓ ਜੇ ਗਲਾ ਖਰਾਬ ਤੁਹਾਡਾ 6047634700 604 763 7400 ਯੂਨਿਟ ਨੰਬਰ 5774312 8 ਸਟਰੀਟ ਰਾਇਲ ਕਿਚਨ ਦੇ ਇਹ ਸਮਰ ਪਾਰਟੀ ਸਪੈਸ਼ਲ ਟੇਕ ਆਊਟ ਆਫਰ
ਚਟਨੀ ਤੋਂ ਬਿਨਾਂ ਵੀ ਨਹੀਂ
ਚਟਨੀ ਤੋਂ ਬਿਨਾਂ ਵੀ ਨਹੀਂ ਰੁਕ ਜਾਓ ਜੀ
ਠੀਕ
ਹਫ਼ਤਾ ਕੁ ਰੁਕ ਜਾ ਮੇਰਾ ਵੀਰ
ਠੀਕ ਹੈ
ਹਾਂਜੀ ਮੈਂ ਨਾ ਕਈ ਵਾਰ ਸੋਚਦਾ ਸੀ ਯਾਰ ਆਪਾਂ ਕਈ ਵਾਰ ਗੱਲ ਕੀਤੀ ਨਾ ਸਵੇਰੇ ਸਵੇਰੇ ਪਕੌੜਿਆਂ ਦੀ ਗੱਲ ਹੈ ਨਾ ਕਰਨੀ ਪੈਂਦੀ ਹੈ ਵੀ ਚਲੋ ਠੀਕ ਹੈ ਵੈਸਾ ਫਿਰ ਇੱਕ ਦਿਨ ਨਾ ਮੈਸੇਜ ਆਇਆ ਅਤੇ ਕਿਤੇ ਗੱਲ ਹੋ ਰਹੀ ਸੀ ਵੀ ਸਵੇਰੇ ਅਰਲੀ ਉੱਠ ਗਏ ਇੱਕ ਮੈਸੇਜ ਆਇਆ ਵੀ ਕਹਿੰਦੇ ਮੈਂ 2:30 ਵਜੇ ਉੱਠਦਾ ਸਵੇਰੇ
ਹਾਂਜੀ
ਕੋਈ ਬੰਦਾ
ਰਾਤ ਨਹੀਂ ਉੱਠਦੇ ਨੇ ਫਿਰ
2:30 ਵਜੇ ਉੱਠਦੇ ਨੇ
ਹਾਂਜੀ
ਅਤੇ ਫਿਰ ਉਹਨਾਂ ਦਾ ਤਾਂ
ਹਾਂ ਇਹ ਵੀ ਗੱਲ ਸਹੀ,
ਜਿਹੜਾ 2:30 ਵਜੇ ਉੱਠ ਗਿਆ
ਜੀ ਜੀ,
ਹਾਂ ਉਹਨਾਂ ਵਾਸਤੇ ਤਾਂ ਫਿਰ ਉਹਨਾਂ ਲਈ ਹੈ ਅਪਰੋਪਰੀਏਟ ਟਾਈਮ ਹੈ ਪਕੌੜਿਆਂ ਦਾ।
ਵੈਸੇ ਵਿਜੇ ਜੀ ਸਵੇਰੇ ਸਵੇਰੇ ਵੀ ਕਈ ਵਾਰੀ ਪਕੌੜੇ, ਜਿਵੇਂ ਆਪਾਂ ਬ੍ਰੈਡ ਪਕੌੜਾ, ਮੈਨੂੰ ਧਿਆਨ ਆ ਸਾਡੇ ਕਈ ਵਾਰੀ ਘਰ ਸਵੇਰੇ ਨਾਸ਼ਤੇ 'ਚ ਵੀ ਬਣ ਜਾਂਦਾ ਸੀ, ਜਿਹੜਾ ਬ੍ਰੈਡ ਦੇ ਨਹੀਂ ਬਣਾਉਂਦੇ ਪਕੌੜੇ ਵਿੱਚ ਸਟਫ ਕਰਕੇ ਥੋੜ੍ਹਾ
ਜੀ ਜੀ ਜੀ,
ਯਾ ਸੋ ਪਕੌੜੇ ਇਨ ਦਾ ਮੋਰਨਿੰਗ ਨੋਟ ਅ ਬੈਡ ਆਈਡੀਆ, ਕੋਈ ਗੱਲ ਨਹੀਂ।
ਕਿੰਨੇ ਵਜੇ?
ਹਾਂਜੀ
ਕਿੰਨੇ ਵਜੇ?
ਹਾਂ ਸਵੇਰੇ 7 ਵਜੇ, 7 ਵਜੇ ਤਾਂ ਵੈਸੇ ਨਾਸ਼ਤਾ ਵੀ ਕਰਨਾ ਔਖਾ ਲੱਗਦਾ,
7 ਵਜੇ ਤਾਂ ਰਾਇਲ ਕਿਚਨ ਵਾਲੇ ਵੀ ਨਹੀਂ ਖੁੱਲੇ ਅਜੇ।
ਹਾਂ ਐਗਜ਼ੈਕਟਲੀ ਯਾਰ,
ਪਰ ਇਹ ਪਤਾ ਕੀ ਹੈ, ਇਸ ਵੇਲੇ ਗੱਲ ਕਰਾ ਕੇ ਇਹ ਤੁਹਾਡਾ
ਤਿਆਰ ਕਰ,
ਹਾਂ ਇਹ ਮਾਹੌਲ ਸੈੱਟ ਕਰਦੇ ਆ, ਬੰਦਾ ਕਹੇ ਵੀ ਠੀਕ ਆ
ਜਿਹੜੇ ਜੀਭ ਤੇ ਤੰਤੂ ਨੇ।
ਅੱਛਾ ਵਾਸੂ ਜੀ, ਅੱਜ ਦੁਬਾਰਾ ਤੋਂ ਡੋਮਿਨਿਕ ਲੈਬਲੋਂਗ ਤੇ ਜੈਨਿਸ ਸ਼ਰੈਟ ਇੱਕ ਵਾਰ ਫਿਰ ਵਾਸ਼ਿੰਗਟਨ ਡੀਸੀ ਜਾ ਰਹੇ ਨੇ ਅਮਰੀਕਨ ਅਧਿਕਾਰੀਆਂ ਦੇ ਨਾਲ ਮੁਲਾਕਾਤ ਕਰਨ। ਇਹ ਲਗਾਤਾਰ ਹੁਣ ਤੀਜਾ ਹਫ਼ਤਾ ਹੈ ਜਦੋਂ ਕੈਨੇਡੀਅਨ ਅਫੀਸ਼ੀਅਲਸ ਵੱਲੋਂ US ਅਫੀਸ਼ੀਅਲਸ ਨਾਲ ਮੀਟਿੰਗ ਕੀਤੀ ਜਾ ਰਹੀ ਹੈ। 11 ਤਰੀਕ ਅੱਜ ਹੋ ਗਈ ਹੈ, 19 ਤਰੀਕ ਬੜੀ ਤੇਜ਼ੀ ਨਾਲ ਆ ਰਹੀ ਹੈ ਕਿਉਂਕਿ ਅਗਲਾ ਬੁੱਧਵਾਰ ਆ ਜਿਹੜੀ ਕਿ ਇੱਕ ਡੈਡਲਾਈਨ ਆ। ਡੋਨਲਡ ਟਰੰਪ ਨੇ ਪਿਛਲੇ ਮਹੀਨੇ ਜਿਹੜੇ ਐਗਜ਼ੈਕਟਿਵ ਆਰਡਰ ਸਾਈਨ ਕੀਤੇ ਸੀ 3, ਕਿ 19 ਅਗਸਤ ਦੇ ਉਹਦੀ ਡੈਡਲਾਈਨ ਬਣਦੀ ਹੈ, 30 ਦਿਨਾਂ ਦਾ ਸਮਾਂ ਸੀ ਨਾ ਉਹਦੇ 'ਚ, ਕਿ 50% ਟੈਰਿਫ ਕੈਨੇਡਾ ਵੱਲੋਂ ਅਮਰੀਕਾ ਨੂੰ ਭੇਜੇ ਜਾਂਦੇ ਲਗਭਗ 28 ਬਿਲੀਅਨ ਕੈਨੇਡੀਅਨ ਡਾਲਰਸ ਦੇ ਗੁੱਡਸ ਉੱਪਰ ਲੱਗੇਗਾ। ਅਤੇ ਉਹਨਾਂ ਨੇ ਜਿਹੜੇ ਹੁਣ ਉਹਨੂੰ ਲੈ ਕੇ, ਉਸ ਤੋਂ ਬਾਅਦ ਫਿਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਸੀ ਕਿ ਹੁਣ ਟ੍ਰੇਡ ਡੀਲ ਨੂੰ ਲੈ ਕੇ ਗੱਲਬਾਤ ਇੰਟੈਂਸੀਫਾਈ ਹੋਏਗੀ। ਅਤੇ ਅਸੀਂ ਇਹ ਚਾਹੁੰਦੇ ਹਾਂ, ਪ੍ਰਧਾਨ ਮੰਤਰੀ ਦਾ ਕਹਿਣਾ ਕਿ ਸਾਰੀ ਗੱਲਬਾਤ ਇਕੱਠੀ ਹੋ ਜਾਵੇ, ਇੱਦਾਂ ਨਾ ਹੋਵੇ ਕਿ ਹੁਣ ਅਸੀਂ ਇੱਕ ਅੱਧੀ ਗੱਲ 'ਤੇ ਕੋਈ ਸਹਿਮਤੀ ਕਰਕੇ ਨਿਬੇੜਾ ਕਰਕੇ ਵਾਪਸ ਆ ਜਾਈਏ, ਅਤੇ ਜਿਹੜਾ ਗਿੱਲਾ ਪੀਣ ਇੱਦਾਂ ਹੀ ਪਿਆ ਰਹੇ, ਵੀ ਇੱਕ ਪੱਕਾ ਇਹਦਾ ਕੋਈ ਸੋਲਿਊਸ਼ਨ ਲੱਭ ਲਈਏ, ਉਹਨੂੰ ਲੈ ਕੇ ਹੁਣ ਸਾਰੀ ਕਵੈਤ ਚੱਲ ਰਹੀ ਆ।
ਯਾ ਸੋ ਪਿਛਲੇ ਸ਼ੁੱਕਰਵਾਰ, ਵੀਰਵਾਰ, ਸ਼ੁੱਕਰਵਾਰ ਇਹ ਖਬਰਾਂ ਆਉਣ ਲੱਗ ਪਈਆਂ ਸੀ ਕਿ ਇੱਕ ਇੰਟਰਿਮ ਡੀਲ ਦੋਨੋਂ ਧਿਰਾਂ ਦੇ ਵਿਚਕਾਰ ਹੋਣੀ ਬਹੁਤ ਨੇੜੇ ਹੈ। ਸੋ ਹੋ ਸਕਦਾ ਕਿ 19 ਅਗਸਤ ਤੋਂ ਪਹਿਲਾਂ ਪਹਿਲਾਂ ਹੀ ਕੋਈ ਆਪਸ ਦੇ ਵਿੱਚ ਰਾਜ਼ੀਨਾਮਾ ਹੋ ਜਾਏ। ਅਤੇ ਉਸ ਇੰਟਰਿਮ ਡੀਲ ਦੇ ਵਿੱਚੋਂ ਬਾਅਦ ਵਿੱਚ ਖਬਰਾਂ ਇਹ ਵੀ ਆਈਆਂ ਕਿ ਇਹ ਜਿਹੜੀ ਪੂਰੀ ਮੁਕੰਮਲ ਡੀਲ ਜੋ ਜਿਹਦੇ ਬਾਰੇ ਮਾਰਕ ਕਾਰਨੀ ਗੱਲ ਕਰਦੇ ਨੇ ਕਿ ਇੱਕ ਪਰਮਾਨੈਂਟ ਸੋਲਿਊਸ਼ਨ, ਵੀ ਇਹ ਪਰਮਾਨੈਂਟ ਸੋਲਿਊਸ਼ਨ ਤਾਂ ਨਹੀਂ ਪਹਿਲੀ ਡੀਲ ਦੇ ਵਿੱਚ ਹੋਣਾ, ਇਹ ਪੜਾਵਾਂ ਦੇ ਵਿੱਚ, ਫੇਜ਼ਿਸ ਦੇ ਵਿੱਚ ਇਹ ਆਪਸ ਦੇ ਵਿੱਚ ਰੈਜ਼ੋਲਿਊਸ਼ਨ ਹੋਏਗਾ। ਸੋ ਉਹਦੇ ਵਿੱਚ ਪਹਿਲੇ ਫੇਜ਼ ਦੇ ਵਿੱਚ ਤਾਂ ਇਹ ਕਿਹਾ ਜਾ ਰਿਹਾ ਕਿ ਜਿਹੜੀਆਂ ਕੁਝ ਕਨਸੈਸ਼ਨ ਸਾਨੂੰ ਹੋਰ ਦੇਣੀਆਂ ਪੈਣਗੀਆਂ, ਅਤੇ ਬਦਲੇ ਵਿੱਚ ਸਟੀਲ ਅਤੇ ਅਲੂਮੀਨੀਅਮ 'ਤੇ ਜਿਹੜਾ ਇਹਨਾਂ ਨੇ ਟੈਰਿਫ ਲਗਾਇਆ ਉਹ ਘਟਾ ਦੇਣਗੇ, ਦੈਟ ਇਜ਼ ਇਟ। ਅਤੇ ਉਸ ਤੋਂ ਬਾਅਦ ਫਿਰ ਕਹਿੰਦੇ ਸੈਕਿੰਡ ਫੇਜ਼ ਦੇ ਵਿੱਚ ਲੇਟਰ ਦਿਸ ਈਅਰ ਮੇ ਬੀ ਕਿ ਚਾਈਨਾ ਦੇ ਉੱਤੇ ਜਿਹੜੀਆਂ ਟੈਰਿਫਸ ਲੱਗੀਆਂ ਨੇ ਅਤੇ ਹੋਰ ਕਈ ਹੋਰ ਕਨਸੈਸ਼ਨ ਉਹਨਾਂ ਦੇ ਉੱਤੇ ਗੱਲਬਾਤ ਹੋਏਗੀ। ਫਿਰ ਤੀਸਰਾ ਜਿਹੜਾ ਫੇਜ਼ ਹੈ, ਸਭ ਤੋਂ ਜਿਹੜਾ ਮੇਨ ਫੇਜ਼ ਆ, ਉਹ ਹੈ ਸਟਰਕਚਰਲ ਚੇਂਜਸ ਇਨ USMCA, ਜਿਹਦੇ ਵਾਸਤੇ ਡੋਨਲਡ ਟਰੰਪ ਨੂੰ US ਦੇ ਕੰਗਰੈਸ਼ਨਲ ਅਪਰੂਵਲ ਦੀ ਲੋੜ ਆ
ਜੀ। ਸੋ ਇਸ ਕਰਕੇ ਜਿਹੜੇ ਆਹ ਅਲੱਗ ਅਲੱਗ ਕਦਮ ਨੇ, ਜਿਹੜੀ ਹੁਣ ਡੀਲ ਹੋਣੀ ਆ ਉਹ ਇੱਕ ਇੰਟਰਿਮ ਡੀਲ ਕਿਸੇ ਹਿਸਾਬ ਦੀ ਹੋਏਗੀ, ਆਫ ਸੋਰਟ, ਜਿਹੜੀ ਕਿ ਇੱਕ ਸਟਾਪ ਗੈਪ ਅਰੇਂਜਮੈਂਟ ਹੋਏਗੀ।
ਅਤੇ ਇਸ ਇੰਟਰਿਮ ਡੀਲ ਦੇ ਉੱਤੇ ਬਹੁਤ ਤੇਜ਼ੀ ਨਾਲ ਇੰਟੈਂਸਿਵ ਤਰੀਕੇ ਨਾਲ ਗੱਲਬਾਤ ਚੱਲ ਰਹੀ ਹੈ। ਸੋ ਇਹ ਦੱਸਿਆ ਗਿਆ ਸੀ ਪਿਛਲੇ ਵੀਰਵਾਰ, ਸ਼ੁੱਕਰਵਾਰ, ਕਿ ਜਿਹੜਾ ਸੋਮਵਾਰ ਕੱਲ੍ਹ ਲੰਘ ਗਿਆ,
ਹਾਂਜੀ,
ਸੋ ਯੈਸਟਰਡੇ ਡੋਮਿਨਿਕ ਲੈਬਲੋਂਗ ਅਤੇ ਜੈਨਿਸ ਸ਼ਰੈਟ ਦੁਬਾਰਾ ਵਾਸ਼ਿੰਗਟਨ ਡੀਸੀ ਹੋਣਗੇ
ਜੀ,
ਅਤੇ ਉਹ 3 ਹਫ਼ਤਿਆਂ ਦੇ ਵਿੱਚ 3ਵਾਰ ਜੇਮਿਸਨ ਗਰੀਅਰ ਨਾਲ ਮੁਲਾਕਾਤ ਕਰਨਗੇ।
ਉਹ ਮੀਟਿੰਗ ਅੱਜ ਹੋਣੀ,
ਪਰ ਉਹ ਦੱਸਿਆ ਜਾਂਦਾ ਵੀ ਕੱਲ੍ਹ ਫਲਾਈਟ, ਕਹਿੰਦੇ ਉਡਾਨ ਭਰੀ ਇਹਨਾਂ ਨੇ, ਸੋ ਇਹ ਜਾ ਰਹੇ ਸਨ ਵਾਸ਼ਿੰਗਟਨ ਡੀਸੀ, ਪਰ ਡਿਊ ਟੂ ਐਕਸਟ੍ਰੀਮ ਵੈਦਰ ਇਹਨਾਂ ਦਾ ਜਹਾਜ਼ ਕਹਿੰਦੇ ਵਾਪਸ ਮੋਂਟਰੀਅਲ ਲਿਆ ਕੇ ਲੈਂਡ ਕਰਨਾ ਪੈ ਗਿਆ
ਜੀ।
ਸੋ ਖਰਾਬ ਮੌਸਮ ਦੇ ਚਲਦੇ ਉੱਥੇ ਉਹ ਪਹੁੰਚ ਨਹੀਂ ਸਕੇ
ਜੀ।
ਸੋ ਅੱਜ ਜਾ ਰਹੇ ਨੇ ਦੁਬਾਰਾ, ਅਤੇ ਅੱਜ ਐਕਸਪੈਕਟ ਕੀਤਾ ਜਾ ਰਿਹਾ ਵੀ ਜੇਮਿਸਨ ਗਰੀਅਰ ਨੂੰ ਫਿਰ ਮਿਲਣਗੇ।
ਅੱਛਾ ਵਾਸੂ ਜੀ, ਹੁਣ ਜਿਹੜੀਆਂ ਸਾਰੀਆਂ ਟ੍ਰੇਡ ਡੀਲ ਦੀਆਂ ਨੈਗੋਸੀਏਸ਼ਨਸ ਨੇ ਉਹਦੇ ਵਿੱਚ ਜਿਹੜੀਆਂ ਨਾ ਕਨਸੈਸ਼ਨਸ ਦੀ ਗੱਲ ਆ ਕਿ ਅਮਰੀਕਾ ਦੀਆਂ ਕੁਝ ਗੱਲਾਂ ਕੈਨੇਡਾ ਨੂੰ ਮੰਨਣੀਆਂ ਪੈਣਗੀਆਂ, ਉਹਦੇ ਵਿੱਚ ਅਲੱਗ ਅਲੱਗ ਚੀਜ਼ਾਂ ਨੇ ਕਿ ਆਪਣੇ ਜਿਹੜੇ ਕੁਝ ਤੁਸੀਂ ਹੋਰ ਕਨਸੈਸ਼ਨ ਦਿਓ, ਡੇਅਰੀ ਸੈਕਟਰ ਦੇ ਕਨਸੈਸ਼ਨ ਦਿਓ, ਚਾਈਨਾ ਦੇ ਨਾਲ ਜਿਹੜੇ ਟੈਰਿਫਸ ਨੇ ਉਹਨਾਂ 'ਚ ਇਕਸਾਰਤਾ ਹੋਵੇ। ਫਿਰ ਇੱਕ ਜਿਹੜੀ ਗੱਲ ਬਹੁਤ ਵੱਡਾ ਇਰੀਟੈਂਟ ਬਣਿਆ ਹੋਇਆ ਉਹ ਹੈ ਕਿ ਜਿਹੜੇ ਕੈਨੇਡਾ ਨੇ ਜਹਾਜ਼ ਖਰੀਦਣੇ ਸੀ F-35 ਫਾਈਟਰ ਜੈਟਸ ਲੋਕਹਿਡ ਮਾਰਟਿਨ ਤੋਂ, 88 ਜੈਟਸ ਖਰੀਦਣ ਦਾ ਜਿਹੜਾ ਕੰਟਰੈਕਟ ਆ ਉਹ 2023 ਦੇ ਵਿੱਚ ਹੋਇਆ ਸੀ, ਫਾਈਨਲਾਈਜ਼ ਕੀਤਾ ਗਿਆ ਸੀ। ਉਦੋਂ ਵੈਸੇ ਦੱਸਿਆ ਗਿਆ ਸੀ ਕਿ ਜਿਹੜਾ ਇਹ ਕੰਟਰੈਕਟ ਆ ਇਹ ਤਕਰੀਬਨ
19 ਬਿਲੀਅਨ
ਡਾਲਰ ਦਾ ਹੋਣਾ ਸੀ, ਪਰ ਪਿਛਲੇ ਸਾਲ ਦੀ ਇੱਕ ਰਿਪੋਰਟ ਸੀ ਆਡੀਟਰ ਜਨਰਲ ਦੀ, ਉਹਨਾਂ ਨੇ ਇਹ ਕਹਿਤਾ ਸੀ ਵੀ ਇਹ ਜਿਹੜਾ ਕੰਟਰੈਕਟ ਆ 88 ਫਾਈਟਰ ਜੈਟਸ ਦਾ ਇਹ 19 ਬਿਲੀਅਨ ਨਹੀਂ, ਇਹ 27.7 ਬਿਲੀਅਨ ਡਾਲਰਸ ਦਾ ਹੋਏਗਾ, ਕਿਉਂਕਿ ਕਈ ਖਰਚੇ ਅਜਿਹੇ ਸੀ ਜਿਹੜੇ ਕਿ ਐਸਟੀਮੇਟ 'ਚ ਇੰਕਲੂਡ ਨਹੀਂ ਸੀ ਕੀਤੇ ਗਏ, ਆਫਕੋਰਸ ਇਨਫਲੇਸ਼ਨਰੀ ਪ੍ਰੈਸ਼ਰਸ, ਹੋਰ ਚੀਜ਼ਾਂ, ਪਰ ਤਕਰੀਬਨ 5 ਬਿਲੀਅਨ ਡਾਲਰ ਦਾ ਖਰਚਾ ਤਾਂ ਅਜਿਹਾ ਸੀ ਜਿਹੜਾ ਕਿ ਜਿਹੜੇ ਮਿਲਟਰੀ ਬੇਸਿਸ ਨੇ ਉੱਥੇ ਅਪਗ੍ਰੇਡ ਕਰਨੀਆਂ ਪੈਣਗੀਆਂ ਨਵੇਂ ਜਹਾਜ਼ਾਂ ਵਾਸਤੇ, ਉਹ ਤਕਰੀਬਨ 5 ਬਿਲੀਅਨ ਖਰਚਾ ਅਕਾਊਂਟ ਹੀ ਨਹੀਂ ਸੀ ਕੀਤਾ ਹੋਇਆ। ਸੋ ਇੱਦਾਂ ਦੀਆਂ ਗੱਲਾਂ ਸਾਹਮਣੇ ਆਈਆਂ ਸੀ। 2023 ਦੇ ਵਿੱਚ 88 ਫਾਈਟਰ ਜੈੱਟ ਖਰੀਦਣ ਦਾ ਇਹ ਕੰਟਰੈਕਟ ਹੁੰਦਾ। ਫਿਰ ਉਸ ਤੋਂ ਬਾਅਦ ਡੋਨਲਡ ਟਰੰਪ ਦੀ ਟ੍ਰੇਡ ਵਾਰ ਦੇ ਚੱਲਦੇ, ਜਦੋਂ ਫਿਰ ਪਿਛਲੇ ਸਾਲ ਮਾਰਕ ਕਾਰਨੀ ਪ੍ਰਧਾਨ ਮੰਤਰੀ ਬਣ ਜਾਂਦੇ ਨੇ, ਉਦੋਂ ਉਹਨਾਂ ਨੇ ਕਹਿ ਦਿੱਤਾ ਸੀ ਕਿ ਜੀ ਅਸੀਂ ਇਸ ਪੂਰੇ ਪ੍ਰੋਗਰਾਮ ਦਾ ਕਰਨਾ ਰਿਵਿਊ। 88 ਜਹਾਜ਼ਾਂ ਦੇ ਵਿੱਚੋਂ 16 ਜਹਾਜ਼ਾਂ ਵਾਸਤੇ ਕੈਨੇਡਾ ਨੇ ਆਲਰੇਡੀ ਡਾਊਨ ਪੇਮੈਂਟ ਦੇ ਦਿੱਤੀ ਹੋਈ ਸੀ, ਉਹ 16 ਜਹਾਜ਼ਾਂ ਦੇ ਖਰੀਦ ਤੋਂ ਕੈਨੇਡਾ ਬੈਕਆਊਟ ਨਹੀਂ ਸੀ ਕਰ ਸਕਦਾ। ਫਿਰ ਅਸੀਂ ਕਿੰਨੀ ਵਾਰ ਗੱਲ ਸਾਂਝੀ ਕੀਤੀ ਆ ਕਿ ਕੈਨੇਡਾ ਨੇ ਇਹ ਰਿਵਿਊ ਇੱਕ ਪਾਸੇ ਔਰਡਰ ਕਰਤਾ, ਦੂਜੇ ਪਾਸੇ ਗੱਲ ਇਹ ਚੱਲ ਪਈ ਕਿ ਹੁਣ ਇਹ ਕਰੀਏ ਸਵੀਡਨ ਦੀ ਜਿਹੜੀ ਕੰਪਨੀ ਆ, ਸਵੀਡਨ ਦਾ ਜਿਹੜਾ ਸਾਬ ਗ੍ਰਿਪਨ ਫਾਈਟਰ ਜੈੱਟ ਆ ਵੀ ਅਸੀਂ ਉਹ ਵੀ ਲੈ ਲੈਂਦੇ ਹਾਂ, 16 ਜਹਾਜ਼ ਆ ਤਾਂ ਖਰੀਦਣੇ ਹੀ ਪੈਣੇ ਆ F-35 ਅਮਰੀਕਾ ਤੋਂ, ਬਾਕੀ ਅਸੀਂ ਦੂਜੇ ਲੈ ਲੈਂਦੇ ਹਾਂ। ਇਹ ਕੈਨੇਡਾ ਦਾ ਤਰੀਕਾ ਸੀ ਇੱਕ ਪ੍ਰੈਸ਼ਰ ਟੈਕਟਿਕ ਵਜੋਂ ਅਮਰੀਕਾ ਦੇ ਉੱਪਰ ਵੀ ਦਬਾਅ ਪਾਉਣ ਦਾ। ਹੁਣ ਬਸੂ ਜੀ, ਕੱਲ੍ਹ ਜਿਹੜੇ ਸਾਡੇ ਡਿਫੈਂਸ ਮਿਨਿਸਟਰ ਨੇ ਡੇਵਿਡ ਮੈਕਿੰਟੀ, ਉਹਨਾਂ ਨੇ ਇਸ ਗੱਲ ਨੂੰ ਐਕਨੋਲੇਜ ਕੀਤਾ ਹੈ ਕਿ ਇਹ ਇੱਕ ਬਹੁਤ ਵੱਡਾ ਇਰੀਟੈਂਟ ਬਣਿਆ ਹੋਇਆ।
ਯਾ ਸੋ ਉਹਨਾਂ ਨੇ ਕਿਹਾ ਕਿ ਜਦੋਂ ਪੁੱਛਿਆ ਗਿਆ ਉਹਨਾਂ ਨੂੰ, ਤਾਂ ਉਹਨਾਂ ਨੇ ਕਿਹਾ ਵੀ ਹਾਂ ਵੀ ਹੋਰ ਦੇਖੋ ਬਹੁਤ ਇੱਕ ਮਲਟੀ ਪਾਰਟੀ ਮਲਟੀ ਐਲੀਮੈਂਟ ਮਲਟੀ ਸਟੇਕ ਹੋਲਡਰ ਟਾਈਪ ਆਫ ਨੈਗੋਸੀਏਸ਼ਨ ਹੈ, ਅਤੇ ਇਸ ਨੈਗੋਸੀਏ ਕਹਿੰਦੇ ਬੜੀ ਐਕਸਟ੍ਰੀਮਲੀ ਕੰਪਲੈਕਸ ਨੈਗੋਸੀਏਸ਼ਨ ਹੈ, ਅਤੇ ਇਹਦੇ ਇਸ ਤਰ੍ਹਾਂ ਦੀ ਕਹਿੰਦੇ ਜਦੋਂ ਇੱਡੀ ਵੱਡੀ ਸੋ ਜਿਹੜੀ ਕੋਈ ਅਸੀਂ F-35 ਜੇ ਅਸੀਂ ਐਕੁਆਇਰ ਕਰਨੇ ਨੇ, ਅਤੇ ਇਹ ਜਿਹੜੀ ਇੱਡੀ ਵੱਡੀ ਐਕੁਜੀਸ਼ਨ ਹੈ, ਕਹਿੰਦੇ ਇਟ ਵੁੱਡ ਨੋਰਮਲੀ ਬੀ ਅ ਪੁਆਇੰਟ ਆਫ ਡਿਬੇਟ ਔਰ ਡਾਇਲੋਗ ਬਿਟਵੀਨ ਟੂ ਸੋਵਰਨ ਨੇਸ਼ਨਸ ਵੀ। ਅਫਕੋਰਸ ਕਹਿੰਦੇ ਵੀ ਇੱਕ ਥੋੜ੍ਹਾ ਜਿਹਾ ਉਹਨਾਂ ਨੇ ਪੁਆਇੰਟ ਆਫ ਡਾਇਲੋਗ ਕਹਿਤਾ, ਮਤਲਬ ਲੈਵਰੇਜ ਹੈ ਸਾਡੇ ਕੋਲ ਇਹ, ਪਰ ਇਹ ਜਿਹੜੀ USMCA ਦੀ ਨੈਗੋਸੀਏਸ਼ਨ ਆ ਵੀ ਇਹਦੇ ਵਿੱਚ ਹੋਰ ਵੀ ਬਹੁਤ ਸਾਰੇ ਫੈਕਟਰਸ ਨੇ। ਸੋ ਬੇਸਿਕਲੀ ਇਹਦੇ 'ਚੋਂ ਟੇਕ ਅਵੇ ਇਹ ਹੈ ਕਿ ਉਹਨਾਂ ਨੇ ਮਨਾ ਨਹੀਂ ਕੀਤਾ ਕਿ ਵੀ ਅਸੀਂ F-35 ਦੀ ਜਿਹੜੀ ਪਰਚੇਜ਼ ਆ ਵੀ ਇਹਨੂੰ ਅਸੀਂ ਐਜ ਲੈਵਰੇਜ ਇਸਤੇਮਾਲ ਕਰ ਰਹੇ ਹਾਂ, ਉਹਨਾਂ ਨੇ ਇਸ ਤੋਂ ਮੁਨਕਰ ਨਹੀਂ ਹੋਏ ਉਹ, ਅਤੇ ਉਹਨਾਂ ਨੇ ਹਾਂ ਵੀ ਨਹੀਂ ਕਿਹਾ, ਮਤਲਬ ਉਹ ਕਹਿ ਵੀ ਨਹੀਂ ਸਕਦੇ, ਅਤੇ ਬਟ ਹੀ ਡਿਡ ਨੋਟ ਡਿਨਾਈ ਇਟ।
ਜਿਹੜਾ ਰਿਵਿਊ ਹੈ ਵਾਸੂ ਜੀ, ਉਹ ਪਿਛਲੇ ਸਾਲ ਸਤੰਬਰ ਦੇ ਵਿੱਚ ਮੁਕੰਮਲ ਹੋ ਜਾਣਾ ਸੀ,
ਹਾਂਜੀ,
ਪਰ ਅਜੇ ਤੱਕ ਉਹਦੇ ਜਿਹੜਾ ਰਿਵਿਊ ਦੀ ਰਿਪੋਰਟ ਕੀ ਆ ਉਹ ਜਨਤਕ ਨਹੀਂ ਕੀਤੀ ਗਈ।
ਅਸੀਂ ਥੋੜ੍ਹੇ ਦਿਨ ਪਹਿਲਾਂ ਗੱਲ
ਕੀਤੀ ਸੀ ਆਪਾਂ, ਯੈਸ,
ਕਿ ਵੀ ਕਲੀਅਰਲੀ ਵੀ ਆਰ ਯੂਜ਼ਿੰਗ ਇਟ ਐਜ਼ ਅ ਲੈਵਰੇਜ
ਜੀ,
ਕਿ ਅਸੀਂ ਇਸੇ ਕਰਕੇ ਜਿਹੜੇ ਰਿਵਿਊ ਦੇ ਨਤੀਜੇ ਨੇ ਉਹਨਾਂ ਨੂੰ ਅਜੇ ਦਬਾ ਕੇ ਬੈਠੇ ਹਾਂ, ਕਿ ਅਸੀਂ ਡੋਨਲਡ ਟਰੰਪ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਸਾਡੇ ਕੋਲ ਵੀ ਕਈ ਲੀਵਰਸ ਹੈਗੇ ਨੇ ਜਿਹੜੇ ਅਸੀਂ ਪੁੱਲ ਕਰ ਸਕਦੇ
ਹਾਂ। ਆਫ ਟ੍ਰੇਡਸ ਵਾਸੂ ਜੀ, BC ਪਬਲਿਕ ਅਕਾਊਂਟਸ ਕੱਲ੍ਹ BC ਦੀ ਫਾਈਨੈਂਸ ਮਿਨਿਸਟਰ ਬ੍ਰੈਂਡਾ ਬੇਲੀ ਵੱਲੋਂ ਜਾਰੀ ਕੀਤੇ ਗਏ ਫੋਰ ਦ ਈਅਰ 2025-2026, ਮਤਲਬ ਕਿ 31 ਮਾਰਚ 2026 ਨੂੰ, ਹੁਣੇ ਹੀ ਜਿਹੜੀ ਲੰਘੀ 31 ਮਾਰਚ ਆ, ਜਿਹੜਾ ਫਾਈਨੈਂਸ਼ੀਅਲ ਈਅਰ ਖਤਮ ਹੋਇਆ ਉਹਦਾ ਲੇਖਾ ਜੋਖਾ ਸਾਰਾ ਹੁਣ ਪ੍ਰਜੈਂਟ ਕੀਤਾ ਗਿਆ। ਇਸ ਵਿੱਤੀ ਵਰ੍ਹੇ ਵਾਸਤੇ ਜਦੋਂ ਪਿਛਲੇ ਸਾਲ ਦੀ ਮਾਰਚ ਵਿੱਚ ਸਰਕਾਰ ਨੇ ਬਜਟ ਪ੍ਰਜੈਂਟ ਕੀਤਾ ਸੀ, ਉਦੋਂ ਹੀ ਕਿਹਾ ਗਿਆ ਸੀ ਕਿ ਇਸ ਫਾਈਨੈਂਸ਼ੀਅਲ ਈਅਰ ਲਈ ਜਿਹੜਾ ਕਿ ਖਤਮ ਹੋ ਗਿਆ ਹੁਣ 31 ਮਾਰਚ 2026 ਨੂੰ, ਇਹਦਾ ਡੈਫੀਸਿਟ ਹੋਏਗਾ $10.9 billion। ਹੁਣ ਜੇ ਅਸੀਂ ਇਕੱਲੀ ਹੈੱਡਲਾਈਨ ਵੇਖ ਕੇ ਚੱਲੀਏ ਤਾਂ ਵਾਸੂ ਜੀ, ਉਹ ਡੈਫੀਸਿਟ ਜਿੰਨਾ ਪਹਿਲਾਂ ਘਾਟਾ ਦੱਸਿਆ ਗਿਆ ਸੀ, ਘਾਟਾ $3.2 billion ਘੱਟ ਗਿਆ ਹੈ, ਜੋ ਕਿ ਚੰਗੀ ਗੱਲ ਆ। ਡੈਫੀਸਿਟ $10.9 billion ਤੋਂ ਘੱਟ ਕੇ $7.7 billion ਰਿਹਾ, ਜੋ ਕਿ ਅਜੇ ਵੀ ਬਹੁਤ ਸਿਗਨੀਫਿਕੈਂਟ ਨੰਬਰ ਆ, ਅਤੇ ਇਹ ਪਿਛਲੇ ਸਾਲ ਦੇ ਡੈਫੀਸਿਟ ਨਾਲੋਂ ਵੀ ਜ਼ਿਆਦਾ ਹੈ। ਸੋ ਜੇ ਤੁਸੀਂ ਟਰੈਂਡ ਲਾਈਨ ਵੀ ਵੇਖੋ ਅਤੇ ਉਹ ਵੀ ਇਨਕਰੀਜ਼ਿੰਗ ਟਰੈਂਡ ਲਾਈਨ ਵਾਲੇ ਪਾਸੇ ਨੂੰ, ਇੱਦਾਂ ਨਹੀਂ ਹੈ ਕਿ ਈਅਰ ਔਨ ਈਅਰ ਡੈਫੀਸਿਟ ਦੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਕਟੌਤੀ ਹੋ ਰਹੀ ਹੋਵੇ, ਪਰ ਇਹ ਡੈਫੀਸਿਟ ਘੱਟ ਕੇ $7.7 billion ਹੋ ਗਿਆ। ਕਾਰਨ ਡੈਫੀਸਿਟ ਦੇ ਘਟਣ ਦੇ, ਚਲੋ ਕੁਝ ਸਰਕਾਰ ਦੀ ਆਮਦਨ ਵੀ ਵਧੀ, ਕੁਝ ਇਨਕਮ ਟੈਕਸਿਸ ਤੋਂ ਪੈਸੇ ਜ਼ਿਆਦਾ ਇਕੱਠੇ ਹੋਏ, ਕੁਝ ICBC ਅਤੇ ਜਿਹੜੇ ਹੋਰ ਕਰਾਊਨ ਕਾਰਪੋਰੇਸ਼ਨਸ ਨੇ ਉਹਨਾਂ ਦੀਆਂ ਜਿਹੜੀਆਂ ਕਮਾਈਆਂ ਸੀ ਉਹ ਬਿਹਤਰ ਰਹੀਆਂ, ਕੁਝ ਜਿਹੜੀਆਂ ਸਰਕਾਰ ਦੀਆਂ ਇਨਵੈਸਟਮੈਂਟਸ ਨੇ ਉਹਨਾਂ ਨੇ ਪੈਸੇ ਵਗੈਰਾ ਬਿਹਤਰ ਜ਼ਿਆਦਾ ਕਮਾ ਕੇ ਦਿੱਤੇ, ਪਰ ਜਿਹੜਾ ਵਾਸੂ ਜੀ ਇਹ ਤਕਰੀਬਨ $3.2 billion ਦਾ ਇਹਦੇ ਵਿੱਚ ਗਿਰਾਵਟ ਆਈ ਹੈ ਡੈਫੀਸਿਟ 'ਚ, ਉਹਦਾ ਇੱਕ ਸਿਗਨੀਫਿਕੈਂਟ ਕੰਟਰੀਬਿਊਸ਼ਨ ਹੈ। ਇੱਕ ਉਹ ਗੱਲ ਜਿਹੜੀ ਕਿ ਅਸੀਂ ਪਿਛਲੇ ਤਕਰੀਬਨ ਸਾਲ ਕੁ ਤੋਂ ਕਾਫੀ ਮਲਟੀਪਲ ਟਾਈਮ ਜਿਹਦਾ ਜ਼ਿਕਰ ਕੀਤਾ,
ਜਾਂ ਜਿਹੜੀ ਤੰਬਾਕੂ ਕੰਪਨੀਆਂ ਵਾਲੀ ਸੈਟਲਮੈਂਟ
ਜੀ,
ਜਾਂ ਸੋ ਜਿਹੜਾ ਕਿ ਸਾਰੇ ਐਕਸਪੈਕਟ ਕਰ ਰਹੇ ਸੀ ਵੀ ਸਰਕਾਰ ਜਿਹੜਾ ਹੁਣ 2026-27 ਜਿਹੜਾ ਵਿੱਤੀ ਵਾਲਾ ਹੁਣ ਚੱਲ ਰਿਹਾ ਵੀ ਇਹਦੇ ਵਿੱਚ ਉਹਨੂੰ ਜੋੜੇਗੀ
ਜੀ।
ਸਰਕਾਰ ਨੇ ਪਿਛਲੇ ਸਾਲ ਦੇ ਬਜਟ ਦੇ ਵਿੱਚ ਹੀ $2.6 billion ਜਿਹੜੇ ਅਗਲੇ 18 ਸਾਲਾਂ ਵਿੱਚ ਆਉਣੇ
ਸੀ, ਕਿਉਂਕਿ 20 ਸਾਲ ਦੀ ਸੈਟਲਮੈਂਟ
ਜੀ 18 ਹੋ ਰਹਿ ਗਏ, ਸੋ ਜਿਹੜੇ ਅਗਲੇ 18 ਸਾਲਾਂ ਦੇ ਵਿੱਚ $2.6 billion ਤਕਰੀਬਨ ਆਉਣੇ ਸੀ, ਉਹ ਸਰਕਾਰ ਨੇ ਪਿਛਲੇ ਸਾਲ ਦੇ ਬਜਟ ਦੇ ਵਿੱਚ ਪੂਰੇ ਦੇ ਪੂਰੇ ਪਾ ਦਿੱਤੇ ਸੋ ਐਜ਼ ਰੈਵਨਿਊ, ਜਿਹਦੇ ਨਾਲ ਕੀ ਹੋਇਆ ਕਿ ਜੋ ਸਰਕਾਰ ਦਾ ਡੈਫੀਸਿਟ $10.9 billion ਪ੍ਰੋਜੈਕਟਡ ਸੀ ਉਹ ਘੱਟ ਕੇ ਰਹਿ ਗਿਆ $7.7 billion।
ਸੋ $2.6 billion ਜਿਹੜਾ ਉਸ ਕਲਾਸ ਐਕਸ਼ਨ ਲੋ ਸੂਟ ਦਾ ਅਜੇ ਆਉਣਾ,
ਹਾਂਜੀ,
ਉਹ ਹੁਣ ਸੋ $3.2 billion ਜਿਹੜਾ ਘਟਿਆ ਉਹ 'ਚੋਂ $2.6 billion ਤਾਂ ਉਹੀ ਹੋ ਗਿਆ,
ਉਹੀ ਹੈ,
ਕਿਉਂਕਿ ਜਿਹੜੀ ਇਹ ਟਬੈਕੋ ਸੈਟਲਮੈਂਟ ਸੀਗੀ ਇਹਦੇ ਵਿੱਚ $32 billion ਦੀ ਟੋਟਲ ਸੈਟਲਮੈਂਟ ਸੀ, ਜਿਹਦੇ ਵਿੱਚੋਂ ਸੂਬਿਆਂ ਨੂੰ ਮਿਲਣੇ ਸੀ ਸਾਰੇ ਸੂਬਿਆਂ ਨੂੰ $24 billion, ਉਹਦੇ ਵਿੱਚੋਂ BC ਦਾ ਹਿੱਸਾ ਸੀ $3.6 billion, ਪਿਛਲੇ ਸਾਲ $936 million ਤਾਂ ਪਿਛਲੇ ਸਾਲ ਹੀ BC ਨੂੰ ਮਿਲ ਗਏ ਸੀ, ਜਿਹੜੇ ਬਾਕੀ ਦੇ ਪੈਸੇ ਨੇ $2.6 billion ਇਹ ਆਉਂਦੇ 18-19 ਸਾਲਾਂ 'ਚ ਆਉਣੇ ਨੇ ਕਿਸ਼ਤਾਂ 'ਚ, ਪਰ ਇਹਨਾਂ ਨੇ ਸਾਰੇ ਦੇ ਸਾਰੇ ਪੈਸੇ ਹੁਣ ਉਹਨਾਂ ਨੂੰ ਐਲੋਕੇਟ ਕਰ ਲਿਆ ਜਾਂ ਉਹਨੂੰ ਅਕਾਊਂਟ ਫੋਰ ਕਰ ਲਿਆ ਪਿਛਲੇ ਸਾਲ ਵਾਸਤੇ ਹੀ।
ਯਾ ਪਰ ਵਿਜੇ ਜੀ ਤੁਸੀਂ ਇੱਕ ਗੱਲ ਗਲਤ ਕਹੀ,
ਕੀ
ਤੁਸੀਂ ਕਿਹਾ ਕਿ ਜੇ ਆਪਾਂ ਹੈਡਲਾਈਨ ਦੇਖੀਏ ਕਿ ਹੈਡਲਾਈਨ ਇਹ ਹੈ ਕਿ ਜਿਹੜਾ ਡੈਫੀਸਿਟ ਆ ਹੁਣ ਉਹ $7.7 billion ਰਹਿ ਗਿਆ ਪਿਛਲੇ ਸਾਲ ਦਾ, ਨਹੀਂ, ਸਰਕਾਰ ਦੀ ਹੈਡਲਾਈਨ ਵੱਖਰੀ
ਹੈ।
ਸਰਕਾਰ ਦੀ ਹੈਡਲਾਈਨ ਇਹ ਹੈ ਕਿ ਬੀਸੀ ਦੀ ਜੀਡੀਪੀ ਪਿਛਲੇ ਸਾਲ 2% ਗਰੋ ਕੀਤੀ ਹੈ।
ਅਸੀਂ ਤੇ ਮੰਨਿਆ ਸੀ ਵੀ 1.8% ਤੇ ਗਰੋਥ ਹੋਏਗੀ, ਪਰ ਜਿੰਨੀ ਸਾਡੀ ਉਮੀਦ ਸੀ ਉਹ ਤੋਂ ਬਿਹਤਰ ਜੀਡੀਪੀ ਦੀ ਗਰੋਥ ਹੋਈ ਆ।
ਤੇ ਬੀਸੀ ਸਰਕਾਰ ਦੀ ਹੈਡਲਾਈਨ ਇਹ ਹੈ ਕਿ ਜਿਹੜਾ ਸਾਡਾ ਡੈਟ ਟੂ ਜੀਡੀਪੀ ਰੇਸ਼ੋ ਆ ਬੀਸੀ ਦਾ ਉਹ 26.3% ਆ, ਵਿਚ ਇਜ਼ ਸੈਕਿੰਡ ਲੋਵੈਸਟ ਇਨ ਆਲ ਆਫ ਕੈਨੇਡਾ। ਤੇ ਸਰਕਾਰ ਦੀ ਇੱਕ ਹੈਡਲਾਈਨ ਇਹ ਹੈ ਕਿ ਸਰਕਾਰ ਨੇ ਪ੍ਰੋਜੈਕਟ ਕੀਤਾ ਸੀ ਵੀ ਅਸੀਂ ਕੋਸਟ ਸੇਵਿੰਗ ਕਰਕੇ ਡਿਸਕ੍ਰਿਸ਼ਨਰੀ ਖਰਚੇ ਘਟਾ ਕੇ $300 million ਸੇਵ ਕਰਾਂਗੇ, ਪਰ ਸਰਕਾਰ ਨੇ ਸੇਵ ਕੀਤੇ ਨੇ $467 million
$95,000 ਦੇ ਬਜਟ ਚੋਂ।
ਹਾਂਜੀ,
$95 billion ਦੇ ਬਜਟ ਚੋਂ
$167 million ਅਸੀਂ ਪ੍ਰੋਜੈਕਸ਼ਨ ਤੋਂ ਵੱਧ
ਐਕਸਟਰਾ ਸੇਵ ਕਰ ਲਏ।
ਐਕਸਟਰਾ ਦੇਖੋ ਬਚਤ ਕਿੰਨੀ ਹੋ ਰਹੀ ਹੈ
ਜੀ।
ਫਿਰ ਸੋ ਇਹ ਆ ਹੈਡਲਾਈਨ ਵਿਜੇ ਜੀ, ਤੁਸੀਂ ਕਿਹੜੀਆਂ ਗੱਲਾਂ 'ਚ ਪੈ ਗਏ? ਸਰਕਾਰ ਦੇ ਬਿਆਨ ਦੇ ਵਿੱਚ ਵਿਜੇ ਜੀ ਡੈਟ ਨਾਂ ਦਾ ਕੋਈ ਜ਼ਿਕਰ ਹੀ ਨਹੀਂ ਹੈ।
ਡੈਟ ਦਾ ਜ਼ਿਕਰ ਨਹੀਂ ਹੈ, ਡੈਟ ਦੀ ਵੀ ਗੱਲ ਅੱਗੇ ਚੱਲ ਕੇ
ਆਪਾਂ ਕਰਾਂਗੇ,
ਕਰਦੇ ਹਾਂ।
ਪਰ ਹੈਡਲਾਈਨ ਤੋਂ ਪਹਿਲੇ ਤੁਸੀਂ ਗੱਲ ਕਰੋ ਨਾ, ਹੈਡਲਾਈਨ ਇਹ ਹੈ,
ਹੈਡਲਾਈਨ ਦੇ ਵਿੱਚ
ਬੀਸੀ ਦੀ ਜੀਡੀਪੀ 2% ਗਰੋ ਕਰ ਗਈ ਹੈ,
ਕਿਉਂਕਿ ਜਿਨ੍ਹਾਂ ਗੱਲਾਂ ਦਾ ਉਹਨਾਂ ਦੀ ਹੈਡਲਾਈਨ 'ਚ ਜ਼ਿਕਰ ਨਹੀਂ ਹੈ। ਜਦੋਂ ਆ 150 ਸਫ਼ਿਆਂ ਤੋਂ ਵੀ ਵੱਧ ਦੀ ਆ ਪੂਰਾ ਰਿਲੀਜ਼ ਸੀਗੀ, ਉਹ 'ਚੋਂ ਮੱਥਾ ਮਾਰ ਕੇ ਤੁਸੀਂ ਸਾਰੇ ਨੰਬਰ ਇੱਥੋਂ ਕੱਢਣੇ ਹੁੰਦੇ, ਟਾਈਮ ਬਹੁਤ ਲੱਗਦਾ। ਅਤੇ ਵਾਸੂ ਜੀ ਉਹ ਜਿਹੜਾ ਹੁਣ ਟਾਈਮ ਲਾਇਆ, ਹੁਣ ਉਹ ਸਾਰੀ ਗੱਲ ਸੁਣਨ ਨਾਲ ਨਹੀਂ ਸੁਣਾਉਣੀ ਹੈ।
150 ਸਫ਼ਿਆਂ ਦਾ ਰਿਲੀਜ਼ ਨਹੀਂ ਹੈ, ਡਾਕੂਮੈਂਟ
ਆ।
ਹਾਂ, ਜਿਹੜਾ ਪ੍ਰੈਸ ਰਿਲੀਜ਼ ਤਾਂ ਨਿੱਕਾ ਜਿਹਾ,
ਪ੍ਰੈਸ ਰਿਲੀਜ਼ ਤਾਂ ਛੋਟਾ ਜਿਹਾ,
ਤਾਂ ਹੈਡਲਾਈਨਸ ਨੇ 2% 467 million
ਬਚਤ,
26.3% ਸਾਡਾ ਡੈਫਿਸਿਟ ਟੂ ਜੀਡੀਪੀ ਰੇਸ਼ੋ, ਡੈਟ ਟੂ ਜੀਡੀਪੀ ਰੇਸ਼ੋ ਸੈਕਿੰਡ ਲੋਵੈਸਟ ਇਨ ਕੈਨੇਡਾ,
ਤੇ ਸਾਡਾ ਡੈਫਿਸਿਟ ਘਟ ਗਿਆ।
ਹਾਂਜੀ ਹਾਂਜੀ,
ਉਹ ਵੀ ਗੱਲ ਸਿੱਧੀ ਨਹੀਂ ਲਿਖੀ ਉਹਨਾਂ ਨੇ। ਤੇ ਅੱਛਾ ਵਾਸੂ ਜੀ, ਜਿਹੜਾ ਹੁਣ ਸਰਕਾਰ ਦਾ ਰੈਵਨਿਊ ਸੀ, ਦੇਖੋ ਸਰਕਾਰ ਦੀ ਪ੍ਰੋਜੈਕਸ਼ਨ ਇਹ ਸੀ ਕਿ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਟੋਟਲ ਰੈਵਨਿਊ ਹੋਣਾ ਸੀ $84 billion, ਉਹ ਰੈਵਨਿਊ ਵੱਧ ਕੇ ਹੋਇਆ $86.8 billion। ਸੋ ਤਕਰੀਬਨ $2.8 billion ਮੋਰ ਦੈਨ ਪ੍ਰੋਜੈਕਟਡ।
ਇਹ ਚ $2.6 billion ਟੋਬੈਕੋ ਵਾਲੇ,
91% ਦਾ ਇਹੀ ਆ
ਉਹੀ। ਸੋ 2.8 ਦੇ ਵਿੱਚੋਂ $2.6 billion ਤੰਬਾਕੂ ਵਾਲਾ
ਜੀ। ਅਤੇ ਵਾਸੂ ਜੀ, ਬਾਕੀ ਇਹ ਆ ਕਿ ICBC ਦਾ ਜਿਹੜਾ ਰੈਵਨਿਊ ਰਿਹਾ ਜਾਂ ਜਿਹੜੀ ਉਹਨਾਂ ਦੀ ਨੈੱਟ ਇਨਕਮ ਰਹੀ, ਉਹ ਉਮੀਦ ਨਾਲੋਂ ਬਿਹਤਰ ਸੀਗੀ, ਕਿਉਂਕਿ ਜਿਹੜੀਆਂ ਆਪਸ਼ਨਲ ਇੰਸ਼ੋਰੈਂਸ, ਇੱਕ ਤਾਂ ਦੇਖੋ ICBC ਦੀ ਹੈਗੀ ਆ ਜਿਹੜੀ ਕੰਪਲਸਰੀ ਬੇਸਿਕ ਇੰਸ਼ੋਰੈਂਸ ਆ, ਉਹ ਤਾਂ ਲੈਣੀ ਪੈਂਦੀ ਆ। ਆਪਸ਼ਨਲ ਇੰਸ਼ੋਰੈਂਸ ਦੀ ਤੁਹਾਡੇ ਕੋਲ ਹੁੰਦਾ ਕਿ ਤੁਸੀਂ ਕਿਸੇ ਹੋਰ ਕੰਪਨੀ ਤੋਂ ਇੰਸ਼ੋਰੈਂਸ ਕਰਾ ਸਕਦੇ ਹੋ। ICBC ਦੀਆਂ ਆਪਸ਼ਨਲ ਇੰਸ਼ੋਰੈਂਸ ਸੇਲਸ ਉਮੀਦ ਨਾਲੋਂ ਬਿਹਤਰ ਰਹੀਆਂ, ਸੋ ਆਫਕੋਰਸ ਉਹਨੇ ਇੱਕ ICBC ਦੀ ਬੋਟਮ ਲਾਈਨ ਦੇ ਵਿੱਚ ਕੰਟਰੀਬਿਊਟ ਕੀਤਾ। ਜਿਹੜਾ ਵਾਸੂ ਜੀ $86.8 billion ਦਾ ਸਰਕਾਰ ਦਾ ਟੋਟਲ ਰੈਵਨਿਊ ਰਿਹਾ, ਉਹਦੇ ਵਿੱਚੋਂ $49 billion ਆਲਮੋਸਟ 57% ਉਹ ਟੈਕਸਿਸ ਦੀ ਸ਼ਕਲ 'ਚ ਆਇਆ, ਪਰਸਨਲ ਇਨਕਮ ਟੈਕਸ, ਕਾਰਪੋਰੇਟ ਟੈਕਸ, PST, ਪ੍ਰੋਪਰਟੀ ਟ੍ਰਾਂਸਫਰ ਟੈਕਸ, ਇਹਨਾਂ ਅਲੱਗ ਜਿਹੜੇ ਫਿਰ ਆਹ ਅਲੱਗ ਅਲੱਗ ਤਰ੍ਹਾਂ ਦੀਆਂ ਕੋਈ ਡਿਊਟੀਜ਼ ਵਗੈਰਾ ਕਿਸੇ ਚੀਜ਼ 'ਤੇ ਲੱਗਦੀਆਂ ਨੇ, ਉਹ 57% ਰੈਵਨਿਊ ਟੈਕਸਿਸ ਰਾਹੀਂ ਆ।
ਅਤੇ ਵਿੱਚੋਂ ਵਜੇ ਜੀ $14 billion ਜੋ ਕਿ 16.7% ਬਣ ਜਾਂਦਾ, ਇਹ ਫੈਡਰਲ ਟ੍ਰਾਂਸਫਰਸ ਨੇ ਜੋ ਫੈਡਰਲ ਸਰਕਾਰ ਵੱਲੋਂ ਪੈਸੇ ਆਏ,
ਜਿਵੇਂ ਹੈਲਥ ਟ੍ਰਾਂਸਫਰ ਵਗੈਰਾ ਹੁੰਦੇ ਆ, ਹੋਰ ਪੈਸੇ ਨੇ, ਸੋ ਫੈਡਰਲ ਸਰਕਾਰ ਵੱਲੋਂ ਪੈਸੇ ਆਏ ਇਹ। ਸੋ ਤਕਰੀਬਨ ਤੁਸੀਂ ਲਾ ਲਓ ਵੀ ਅਬਾਊਟ 74-75% ਆਫ ਦਾ ਰੈਵਨਿਊ ਇਹਨਾਂ ਦੋ ਸੋਰਸਿਸ ਤੋਂ ਹੈਗਾ। ਫਿਰ ਵੈਸੇ ਜੀ ਖਰਚਿਆਂ ਦੀ ਗੱਲ ਕਰੀਏ, ਦੇਖੋ ਹਰ ਸਾਲ ਸਾਨੂੰ ਪਤਾ ਹੈ ਕਿ ਜਿਹੜਾ ਇਸ ਵੇਲੇ ਸਰਕਾਰ ਦੇ ਖਰਚਿਆਂ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਕੋਈ ਐਕਸਪੈਂਸ ਆਈਟਮ ਆ ਉਹ ਹੁੰਦੀ ਹੈ ਹੈਲਥ ਕੇਅਰ ਦੀ। ਸੋ ਹੈਲਥ ਕੇਅਰ ਅਜੇ ਵੀ ਤਕਰੀਬਨ 42% ਟੋਟਲ ਜਿਹੜਾ ਸਰਕਾਰ ਦਾ ਖਰਚਾ ਹੈ, 42% ਹਿੱਸਾ ਉਹਦਾ ਹੈਲਥ ਕੇਅਰ 'ਤੇ ਰਿਹਾ। $40.2 billion ਪਿਛਲੇ ਸਾਲ ਹੈਲਥ ਕੇਅਰ 'ਤੇ ਖਰਚੇ ਗਏ,
ਟੋਟਲ $95 billion ਦਾ ਬਜਟ ਆ।
ਹਾਂ,
ਉਹਦੇ ਵਿੱਚੋਂ $40.2 billion ਅਸੀਂ ਹੈਲਥ ਕੇਅਰ 'ਤੇ ਖਰਚ ਕੀਤੇ ਨੇ
ਜੀ।
ਇਫ ਆਮ ਨੋਟ ਮਿਸਟੇਕਨ, ਪਹਿਲਾਂ ਜਿਹੜੀ ਪ੍ਰੋਜੈਕਸ਼ਨ ਹੈ 39 point something ਦੀ ਸੀ
ਜੀ ਜੀ ਜੀ।
ਸੋ ਇਹ ਹੁਣ $40.2 billion ਅਸੀਂ ਖਰਚ ਕੀਤੇ ਨੇ
ਜੀ।
ਦੂਜੇ ਨੰਬਰ 'ਤੇ ਵਿਜੇ ਜੀ ਐਜੂਕੇਸ਼ਨ ਆ, ਸੋ $20 billion ਤੋਂ ਵੀ ਜ਼ਿਆਦਾ, $20.12 billion
ਜੀ
ਅਸੀਂ ਖਰਚ ਕੀਤੇ ਨੇ ਐਜੂਕੇਸ਼ਨ ਦੇ ਉੱਤੇ, ਜੋ ਕਿ ਬਜਟ ਦਾ 21% ਬਣ ਜਾਂਦਾ
ਜੀ।
ਅਤੇ ਫਿਰ ਉਸ ਤੋਂ ਬਾਅਦ ਸੋਸ਼ਲ ਸਰਵਿਸਿਸ ਦਾ ਨੰਬਰ ਆਉਂਦਾ,
ਸੋਸ਼ਲ ਸਰਵਿਸਿਸ 'ਤੇ $10.8 billion ਖਰਚਿਆ ਗਿਆ, ਜੋ ਕਿ ਬਜਟ ਦਾ ਤਕਰੀਬਨ 11.4% ਬਣਦਾ। ਚੌਥੇ ਨੰਬਰ 'ਤੇ ਆਉਂਦੇ ਨੇ ਨੈਚੁਰਲ ਰੀਸੋਰਸਿਸ ਦੇ ਉੱਪਰ ਹੋਏ ਖਰਚੇ, ਜੋ ਕਿ $5.3 billion ਬਣਦਾ, ਅਬਾਊਟ 5.6% ਆਫ ਦਾ ਟੋਟਲ ਬਜਟ।
ਅਤੇ ਉਸ ਤੋਂ ਬਾਅਦ ਵਿਜੇ ਜਿਹੜੀ ਚੀਜ਼ ਹੈ ਉਹ ਬਜਟ ਦਾ ਤਕਰੀਬਨ 5% ਅਸੀਂ ਖਰਚ ਕਰ ਰਹੇ ਹਾਂ ਵਿਆਜ 'ਤੇ।
$4.9 billion ਜਿਹੜਾ ਕਰਜ਼ਾ ਚੜਿਆ ਹੋਇਆ ਉਹਦੇ ਵਿਆਜ ਦੇ ਉੱਪਰ ਅਦਾਇਗੀ ਕੀਤੀ ਹੈ। ਕਰਜ਼ਾ ਕਿੰਨਾ ਉਹਦੀ ਅੱਗੇ ਚੱਲ ਕੇ ਗੱਲ ਕਰਦੇ ਹਾਂ। ਤੁਸੀਂ ਇਹ ਦੇਖੋ ਵਾਸੂ ਜੀ, ਡੈਟ ਸਰਵਿਸਿੰਗ ਦੇ ਉੱਪਰ ਜਿਹੜੇ ਪੈਸੇ ਪਿਛਲੇ ਸਾਲ ਖਰਚੇ ਨੇ, ਜੇ ਤੁਸੀਂ ਉਹਨੂੰ ਕੰਪੇਅਰ ਕਰੋ ਬਾਕੀ ਦੇ ਖਰਚਿਆਂ ਦੇ ਨਾਲ, ਪ੍ਰੋਟੈਕਸ਼ਨ ਆਫ ਪਰਸਨਸ ਐਂਡ ਪ੍ਰੋਪਰਟੀ, ਹੁਣ ਇਹ ਸੁਣ ਕੇ ਬੜੀ ਇੰਪੋਰਟੈਂਟ ਗੱਲ ਹੈ ਨਾ, ਕਿ ਲੋਕਾਂ ਦੀ ਅਤੇ ਪ੍ਰੋਪਰਟੀ ਦੀ, ਜਾਇਦਾਦ ਦੀ ਰੱਖਿਆ ਉੱਪਰ ਸਰਕਾਰ ਨੇ ਕਿੰਨੇ ਪੈਸੇ ਖਰਚੇ, 3.3 3.4 billion ਵਿਆਜ ਦੇ ਉੱਪਰ 4.9 billion ਹੈ। ਸੋ ਵਿਆਜ ਦਾ ਨੰਬਰ ਸਾਰੇ ਚੇਤੇ ਰੱਖਣ, ਬਾਕੀ ਦੇ ਨੰਬਰ ਤੁਸੀਂ ਵੇਖਿਓ ਵੀ ਉੱਥੇ ਕਿੰਨਾ ਖਰਚਾ ਹੋਇਆ। ਵਿਆਜ ਦਾ 4.9 billion, ਪ੍ਰੋਟੈਕਸ਼ਨ ਆਫ ਪਰਸਨ ਐਂਡ ਪ੍ਰੋਪਰਟੀ 3.375 billion ਆਲਮੋਸਟ, ਮਤਲਬ 3.4 billion, ਜਨਰਲ ਗਵਰਨਮੈਂਟ ਦੇ ਖਰਚਿਆਂ ਦੇ ਉੱਪਰ 3.2 billion, ਟਰਾਂਸਪੋਰਟੇਸ਼ਨ ਦੇ ਉੱਪਰ, ਸੋ ਟਰਾਂਸਪੋਰਟੇਸ਼ਨ ਸਰਕਾਰ ਦੇ ਆਪਣੀ ਆਵਾਜਾਈ ਨਹੀਂ, ਓਵਰਆਲ ਟਰਾਂਸਪੋਰਟੇਸ਼ਨ ਦੇ ਤੰਤਰ ਉੱਪਰ $2.7 billion, ਟਰਾਂਸਪੋਰਟੇਸ਼ਨ ਦੇ ਖਰਚ ਹੁੰਦਾ। ਅਦਰ ਸਰਵਿਸਿਜ਼ 'ਤੇ 4 billion, ਇਹ ਕੰਟੀਨਜੈਂਸੀ ਵਾਲੇ 4 billion ਆ ਜਿਹੜੇ ਸਰਕਾਰ ਨੇ ਇਹ, ਅੱਛਾ ਇਹ ਇਹ ਲਹਿਦੀ ਕਹਾਣੀ ਹੈ ਇੱਕ, ਪਿਛਲੇ ਸਾਲ ਦੇ ਬਜਟ 'ਚ ਵਾਸੂ ਜੀ $4 billion ਦੀ ਕੰਟੀਨਜੈਂਸੀ ਸਰਕਾਰ ਨੇ ਰੱਖ ਲਈ ਸੀ। ਕੰਟੀਨਜੈਂਸੀ ਵੀ ਇੱਕ ਅਜਿਹਾ ਪੈਂਤੜਾ ਹੈ ਕਿ ਉਹਦੇ ਨਾਲ ਜਿਹੜੇ ਪੈਸੇ ਨੇ ਉਹ ਅਜਿਹੀਆਂ ਅਲੱਗ ਅਲੱਗ ਚੀਜ਼ਾਂ ਦੇ ਉੱਪਰ ਸਰਕਾਰ ਨੇ ਖਰਚ ਕਰ ਲਏ, ਕੋਈ ਆ ਕਲਾਈਮੇਟ ਐਕਸ਼ਨ ਦੇ ਉੱਪਰ, ਕੋਈ ਇੰਡੀਜਨਸ ਇਨੀਸ਼ੀਏਟਿਵਸ ਦੇ ਉੱਪਰ, ਕਿਉਂਕਿ ਕੰਟੀਨਜੈਂਸੀ ਵਿੱਚ ਰੱਖੇ ਪੈਸਿਆਂ ਦੀ ਉਸ ਹਿਸਾਬ ਦੀ ਪੁਣਛਾਣ ਨਹੀਂ ਹੁੰਦੀ, ਉਸ ਹਿਸਾਬ ਦੀ ਸਕਰੂਟਨੀ ਨਹੀਂ ਹੁੰਦੀ, ਇੱਕ ਤਰ੍ਹਾਂ ਬਲੈਂਕ ਚੈੱਕ ਮਿਲ ਜਾਂਦਾ ਗਵਰਨਮੈਂਟ ਨੂੰ।
ਜਾਂ ਆਮ ਵਿਜੇ ਜੀ, ਪਹਿਲਾਂ ਕੰਟੀਨਜੈਂਸੀ ਦੇ ਵਿੱਚ ਆਮ ਤੌਰ 'ਤੇ ਪੂਰੇ ਬਜਟ ਦਾ 1% ਰੱਖਿਆ ਜਾਂਦਾ ਹੁੰਦਾ ਸੀ,
ਕੈਰਲ ਜੇਮਸ ਇਹੀ ਕਰਦੇ ਸੀ।
ਹਾਂ, ਅਤੇ ਹੁਣ ਜਦੋਂ ਦੀ BC NDP ਸਰਕਾਰ ਕਹਿ ਲਓ ਵੀ 2.0 ਹੈ ਸਿੰਸ DBDB, ਉਹਨਾਂ ਵੱਲੋਂ ਹੁਣ ਕੰਟੀਨਜੈਂਸੀ ਦਾ ਜਿਹੜਾ ਖਰਚਾ ਹੈ ਜਾਂ ਕਹਿ ਲਓ ਜਿਹੜਾ ਇਹਦੀ ਪਰਸੈਂਟੇਜ ਆ ਉਹ ਵਧਾ ਦਿੱਤੀ ਗਈ ਹੈ। ਹੁਣ ਤਕਰੀਬਨ 4% ਪੂਰੇ ਬਜਟ ਦਾ ਉਹ ਕੰਟੀਨਜੈਂਸੀ ਵਿੱਚ ਰੱਖਿਆ ਜਾਂਦਾ। ਫਿਰ ਪਹਿਲਾਂ ਕੀ ਹੁੰਦਾ ਸੀ ਕਿ ਕੰਟੀਨਜੈਂਸੀ ਦੇ ਵਿੱਚ ਵੀ ਕੋਈ ਜਿਹੜੇ ਅਣਕਿਆਸੇ ਜਿਹੜੇ ਕੋਈ ਖਰਚੇ ਨੇ, ਵੀ ਵਾਈਲਡ ਫਾਇਰਸ ਦੇ ਅਚਾਨਕ ਕੋਈ ਪੈਸਿਆਂ ਦੀ ਲੋੜ ਪੈ ਗਈ,
ਫਲੱਡਸ ਆ ਗਏ,
ਕੋਈ ਈਵਨ ਜੇ ਕੋਈ ਕੰਟਰੈਕਟ ਨੈਗੋਸੀਏਸ਼ਨ ਵੀ ਹੁੰਦੀ ਹੈ,
ਹਾਂਜੀ ਹਾਂਜੀ,
ਉਹਦੇ ਪੈਸੇ ਵੀ ਕੰਟੀਨਜੈਂਸੀ ਵਿੱਚ ਰੱਖੇ ਜਾਂਦੇ ਆ, ਕਿਉਂਕਿ ਗਵਰਨਮੈਂਟ ਡਸ ਨੋਟ ਵਾਂਟ ਟੂ ਰਿਵੀਲ ਕਿ ਅਸੀਂ ਕੰਟਰੈਕਟ ਵਾਸਤੇ ਕਿੰਨੇ ਪੈਸੇ ਰੱਖੇ ਹੋਏ ਆ ਨੈਗੋਸੀਏਸ਼ਨ ਵਾਸਤੇ। ਸੋ ਇਹ ਜਿਹੜੀਆਂ ਆਮ ਤੌਰ 'ਤੇ ਚੀਜ਼ਾਂ ਹੁੰਦੀਆਂ ਸੀ ਵੀ ਕੰਟੀਨਜੈਂਸੀ ਵਿੱਚ ਰੱਖੀਆਂ ਜਾਂਦੀਆਂ ਸੀ, ਪਰ ਹੁਣ ਕੰਟੀਨਜੈਂਸੀ ਦਾ ਬਜਟ ਵੀ ਅਸੀਂ ਇਨਫਲੇਟ ਕਰਤਾ, ਉਹਦੇ ਵਿੱਚ ਅਸੀਂ ਹੁਣ ਪਹਿਲਾਂ ਤਕਰੀਬਨ $1 billion ਹੁੰਦਾ ਸੀ, ਹੁਣ 4 billion ਰੱਖਣ ਲੱਗ ਗਏ, ਪਲੱਸ ਬਹੁਤ ਸਾਰੀਆਂ ਚੀਜ਼ਾਂ, ਬਹੁਤ ਸਾਰੇ ਪਲਾਨ ਜਿਹੜੇ ਕਿ ਨਵੇਂ ਹੀ ਪਲਾਨ ਜਿਹੜੇ ਕਿ ਕਹਿ ਲਓ ਕਿ ਤੁਰਦੇ ਫਿਰਦੇ ਬਸ ਸਰਕਾਰ ਦੇ ਜ਼ਹਿਨ ਦੇ ਵਿੱਚ ਆ ਗਏ ਕਿ ਇੱਦਾਂ ਵੀ ਕਰ ਦਿੱਤਾ ਜਾਵੇ, ਜਿਵੇਂ ਕਲੀਨ BC ਦੇ ਉੱਤੇ ਵਿਜੇ ਜੀ, ਕਲੀਨ BC ਦੇ ਉੱਤੇ ਪੈਸੇ ਖਰਚ ਦਿੱਤੇ ਇਹਦੇ ਵਿੱਚੋਂ
$100 million,
ਸੋ $100 million ਕਲੀਨ BC 'ਤੇ, ਪੁਲਿਸਿੰਗ ਐਂਡ ਸਿਕਿਉਰਿਟੀ ਸਰਵਿਸਿਜ਼ $175 million, ਇਹ ਕਿਉਂ ਕੰਟੀਨਜੈਂਸੀ ਵਿੱਚ ਹੈ? ਫਿਰ ਵਿਜੇ ਜੀ, ਰੀਓਰਗਨਾਈਜੇਸ਼ਨ ਆਫ ਗਵਰਨਮੈਂਟ ਕਨੈਕਟਡ ਸਰਵਿਸਿਜ਼ ਕਮਿਊਨੀਕੇਸ਼ਨਸ, ਉਹਦੇ ਉੱਤੇ ਵਿਜੇ ਜੀ $7 million ਖਰਚ ਕਰ ਦਿੱਤੇ,
ਇੰਡੀਜਨਸ ਨੇਸ਼ਨਸ ਦੀਆਂ ਡੀਲਸ ਦੇ ਉੱਪਰ $300 million ਖਰਚ ਕੀਤਾ। ਸੋ ਇਹ ਸਾਰਾ ਇਸ ਤਰ੍ਹਾਂ ਦੇ ਕੰਟੀਨਜੈਂਸੀ ਫੰਡ ਦੇ ਵਿੱਚੋਂ ਪੈਸੇ ਕੱਢੇ ਗਏ ਹੈ।
ਜਿਹੜੇ ਹੁਣ ਇੰਡੀਜਨਸ ਡੀਲਸ ਦੇ ਉੱਤੇ $300 million ਖਰਚ ਦਿੱਤੇ ਨੇ, ਉਹਦੀ ਇੱਕ ਲੈਦਾ ਕੰਟਰੋਵਰਸੀ ਬਣੀ ਹੋਈ ਹੈ।
ਹਾਂ, ਯੈਸ, ਉਹਦੇ ਯੈਸ, ਕਿਉਂਕਿ ਉਹਦੇ 'ਚ ਵਾਸੂ ਜੀ ਕਈ ਜਿਹੜੇ ਲੈਂਡ ਟ੍ਰਾਂਸਫਰ ਹੋਣੇ ਨੇ ਨਾ, ਇਹ ਕੱਲ੍ਹ ਵਾਲੇ ਇਸ ਡੇਟਾ ਦੇ ਵਿੱਚ ਹੀ ਦੱਸਿਆ ਗਿਆ, ਇਸ ਰਿਲੀਜ਼ ਦੇ ਵਿੱਚ 20 ਵੱਖੋ ਵੱਖਰੇ ਲੈਂਡ ਟ੍ਰਾਂਸਫਰ ਅਰੇਂਜਮੈਂਟਸ ਨੇ,
24 million acres ਜ਼ਮੀਨ ਬਣ,
24 million acres ਜ਼ਮੀਨ, ਅਤੇ ਕੈਰਲਿਨ ਫਿਨਲੀ ਨੇ ਇੱਕ ਟਵੀਟ ਕੀਤੀ ਆ, ਉਹਨੇ ਕਿਹਾ ਵੀ ਇਹ ਜੇ ਤੁਸੀਂ ਪੁਰਤਗਾਲ ਪੂਰਾ ਮੁਲਕ ਤੁਸੀਂ ਵੇਖ ਲਓ, ਪੁਰਤਗਾਲ ਦੇ ਸਾਈਜ਼ ਤੋਂ ਵੀ ਜ਼ਿਆਦਾ ਇਹ ਲੈਂਡ ਆ ਜਿਹੜਾ ਕਿ ਸਰਕਾਰ ਨੇ ਵੱਖੋ ਵੱਖਰੇ ਇੰਡੀਜਨਸ ਗਰੁੱਪਸ ਨੂੰ ਸੂਬੇ ਭਰ ਦੇ ਅਲੱਗ ਅਲੱਗ ਏਰੀਆਜ਼ ਦੇ ਵਿੱਚ ਟ੍ਰਾਂਸਫਰ ਕਰ ਦੇਣਾ, ਅਤੇ ਇਹ ਸਰਕਾਰੀ ਜ਼ਮੀਨ ਆ, ਇਹ 'ਚ ਕੋਈ ਪ੍ਰਾਈਵੇਟ ਪ੍ਰੋਪਰਟੀ ਨਹੀਂ ਆ ਥੈਂਕਫੁਲੀ। ਸੋ ਇਹ ਸਰਕਾਰੀ ਜ਼ਮੀਨ ਆ, ਪਰ ਕੈਰਲਿਨ ਫਿਨਲੀ ਨੇ ਦੋਸ਼ ਇਹ ਲਗਾਇਆ ਵੀ ਇਹ ਜ਼ਮੀਨ ਤਾਂ BC ਦੇ ਲੋਕਾਂ ਦੀ ਆ, ਅਤੇ ਕਹਿੰਦੇ ਜਦੋਂ ਤੱਕ BC NDP ਆਪਣੀ ਸੱਤਾ ਖਤਮ ਕਰੇਗੀ ਉਦੋਂ ਤੱਕ BC ਦੇ ਲੋਕਾਂ ਲਈ ਰਹਿਣਾ ਹੀ ਕੁਛ ਨਹੀਂ, ਉਹਨਾਂ ਨੇ ਇੱਦਾਂ ਦੀ ਗੱਲ ਕੀਤੀ ਆ।
ਅਤੇ ਜੇ ਵਿਜੇ ਜੀ ਹੁਣ ਆਪਾਂ ਡੈਟ ਦੀ ਵੀ ਗੱਲ ਕਰੀਏ
ਜੀ,
ਸੋ ਪ੍ਰੋਵਿੰਸ਼ੀਅਲ ਡੈਟ ਜਿਹੜਾ ਸਾਡਾ ਜੋ ਕਿ $99.4 billion ਹੁੰਦਾ ਸੀ ਜਦੋਂ DBDB ਸਾਡੇ ਪ੍ਰੀਮੀਅਰ ਬਣੇ ਸਨ
2022-2020 late 2022 ਦੇ ਵਿੱਚ,
ਇਹ ਜਿਹੜਾ ਹੁਣ ਸਾਡਾ ਪ੍ਰੋਵਿੰਸ਼ੀਅਲ ਡੈਟ ਹੈ $154.7 billion ਹੋ ਗਿਆ
ਜੀ,
ਅਤੇ ਇਹ ਜਿਹੜੀ ਪਹਿਲਾਂ ਪ੍ਰੋਜੈਕਸ਼ਨ ਸੀ ਉਸ ਤੋਂ $700 million ਜ਼ਿਆਦਾ ਹੈ,
ਜ਼ਿਆਦਾ ਹੈ, ਯੈਸ।
ਤਾਂ ਮੈਂ ਕਹਿ ਰਿਹਾ ਸੀ ਵੀ ਜਿਹੜਾ ਸਰਕਾਰੀ ਬਿਆਨ ਹੈ ਉਹਦੇ ਵਿੱਚ ਡੈਟ ਦਾ ਕੋਈ ਜ਼ਿਕਰ ਨਹੀਂ,
ਡੈਟ ਦਾ ਜ਼ਿਕਰ,
ਜਿਹੜੀਆਂ ਚੀਜ਼ਾਂ ਘੱਟ ਗਈਆਂ ਨੇ ਜਿਹੜੀਆਂ ਕਿ ਇੱਧਰੋਂ ਉੱਧਰੋਂ ਜੁਗਾੜ ਕਰਕੇ ਤੰਬਾਕੂ ਵਾਲੀ ਸੈਟਲਮੈਂਟ ਪਾ ਕੇ ਅਤੇ ਹੋਰ ਤਿਕੜਬਾਜ਼ੀ ਕਰਕੇ ਨੰਬਰਸ ਥੋੜ੍ਹੇ ਜਿਹੇ ਸੋਹਣੇ ਕਰਕੇ ਪੇਸ਼ ਕਰ ਦਿੱਤੇ, ਉਹ ਤਾਂ ਲਿਖ ਦਿੱਤੇ ਨੇ
ਜੀ ਜੀ
ਸਰਕਾਰੀ ਬਿਆਨ ਦੇ ਵਿੱਚ ਜਿਹੜਾ ਪ੍ਰੈਸ ਰਿਲੀਜ਼ ਆ, ਪਰ ਜੋ ਸਾਡਾ ਕਰਜ਼ਾ ਪਿਛਲੇ ਸਾਲ ਦੀ ਜਿਹੜੀ ਆਪਣੀ ਹੀ ਪ੍ਰੋਜੈਕਸ਼ਨ ਸੀ ਸਰਕਾਰ ਦੀ ਪਿਛਲੇ ਸਾਲ ਵਾਸਤੇ ਹੀ ਆਪਣੀ ਹੀ ਪ੍ਰੋਜੈਕਸ਼ਨ ਤੋਂ $700 million ਵੱਧ ਕਰਜ਼ਾ ਵੀ ਚੁੱਕ ਲਿਆ ਸਰਕਾਰ ਨੇ। ਜੇ ਤੁਹਾਡਾ ਰੈਵਨਿਊ ਬੈਟਰ ਰਿਹਾ, ਜੇ ਤੁਹਾਡਾ ਸਾਰਾ ਕੁਛ ਠੀਕ ਰਿਹਾ, ਫਿਰ ਕਰਜ਼ਾ $700 million ਕਿਉਂ ਵਧਿਆ?
ਅਤੇ ਵਾਸੂ ਜੀ, ਅੱਛਾ ਇੱਕ ਹੋਰ ਜਿਹੜੀ ਬਹੁਤ ਇੰਪੋਰਟੈਂਟ ਗੱਲ ਹੈ ਇਹਦੇ 'ਚ ਕਿ ਜਿਹੜਾ ਜੇ ਇਹ ਡੈਫੀਸਿਟ ਘਟਿਆ ਨਾ, ਸਰਕਾਰ ਨੇ ਪਿਛਲੇ ਸਾਲ ਦੇ ਬਜਟ 'ਚ ਕਮਿਟ ਇਹ ਕੀਤਾ ਸੀ ਕਿ ਅਸੀਂ ਕੈਪੀਟਲ ਐਕਸਪੈਂਸ ਦੇ ਵਿੱਚ ਨਾ $15.4 billion ਅਸੀਂ ਸਪੈਂਡ ਕਰਾਂਗੇ, ਵੀ ਨਵੇਂ ਸਕੂਲ ਬਣਨਗੇ, ਨਵੇਂ ਹਸਪਤਾਲ ਬਣਨਗੇ, ਟ੍ਰਾਂਜ਼ਿਟ 'ਤੇ ਫੰਡਿੰਗ ਹੋਏਗੀ, ਹਾਊਸਿੰਗ ਫੈਸਿਲਿਟੀਜ਼ ਬਣਨਗੀਆਂ, ਵੀ ਅਸੀਂ ਵਾਰੇ ਨਿਆਰੇ ਕਰ ਦੇਣੇ ਆ, ਤੁਸੀਂ ਦੇਖੀ ਚੱਲੋ। ਬਸ ਜੀ, ਸਰਕਾਰ ਨੇ ਉਸ ਇਨਫਰਾਸਟ੍ਰਕਚਰ ਦੇ ਉੱਪਰ ਜਿੰਨਾ ਕਮਿਟ ਕੀਤਾ ਸੀ ਉਹ ਤੋਂ $4 billion ਘੱਟ ਖਰਚ ਕੀਤਾ।
ਸਲਿਪੇਜ ਹੈ,
ਇਹ ਨਵਾਂ ਟਰਮ ਆ ਗਈ,
ਸਲਿਪੇਜ।
ਪਹਿਲਾਂ ਇੱਕ ਸ਼ਬਦ ਚੱਲਿਆ ਸੀ ਰੀਪੇਸਿੰਗ, ਕਿ ਜੀ ਆਹ ਪ੍ਰੋਜੈਕਟਸ ਅਸੀਂ ਰੀਪੇਸ ਕਰ ਰਹੇ ਹਾਂ ਕਿ ਜੀ ਇਹਨਾਂ ਦੀ ਜਿਹੜੀ ਰਫ਼ਤਾਰ ਹੈ ਥੋੜ੍ਹੀ ਉਹਦੇ ਵਿੱਚ ਤਰਮੀਮ ਕੀਤੀ ਜਾ ਰਹੀ ਆ, ਅਸੀਂ ਉਨੀ ਤੇਜ਼ੀ ਨਾਲ ਉਸ ਟਾਈਮਲਾਈਨ ਦੇ ਮੁਤਾਬਕ ਇਹ ਪ੍ਰੋਜੈਕਟ ਨਹੀਂ ਬਣਾਵਾਂਗੇ। ਫਿਰ ਪਤਾ ਲੱਗਿਆ ਵੀ ਰੀਪੇਸਿੰਗ ਦਾ ਮਤਲਬ ਤਾਂ ਇਹ ਹੈ ਕਿ ਉਹ ਪ੍ਰੋਜੈਕਟ ਦੁਬਾਰਾ ਤੋਂ ਟੈਂਡਰਿੰਗ ਲਈ ਜਾਣਗੇ, ਉਹਨਾਂ ਦੇ ਉੱਪਰ ਦੁਬਾਰਾ ਤੋਂ ਸਾਰਾ ਜਿਹੜਾ ਕੰਮਕਾਜ ਸ਼ੁਰੂ ਹੋਏਗਾ, ਕਿਉਂਕਿ ਕਈ ਜਿਹੜੇ ਲੌਂਗ ਟਰਮ ਕੇਅਰ ਸੈਂਟਰ ਨੇ ਇੱਦਾਂ ਹੀ ਰੀਪੇਸ ਕੀਤੇ, ਰੀਪੇਸ ਕੀ ਫਿਰ ਹੋਸਪਿਟਲ ਦੀ ਬਰਨਬੀ ਦੇ ਵਿੱਚ ਹੋਸਪਿਟਲ ਦੇ ਐਕਸਪੈਂਸ਼ਨ ਦਾ ਕੰਮ ਸੀ, ਉਹ ਵੀ ਇਸੇ ਤਰ੍ਹਾਂ ਰੀਪੇਸ ਹੋ ਗਿਆ। ਹੁਣ ਕੱਲ੍ਹ ਇੱਕ ਨਵਾਂ ਸ਼ਬਦ ਬ੍ਰੈਂਡਾ ਬੇਲੀ ਫਾਈਨੈਂਸ ਮਿਨਿਸਟਰ ਨੇ ਕਿਹਾ, ਕਹਿੰਦੇ ਜੀ ਕੁਝ ਪ੍ਰੋਜੈਕਟ ਦੀ ਸਲਿਪੇਜ ਆ ਇਹ। ਕਹਿੰਦੇ ਸਲਿਪੇਜ ਦਾ ਮਤਲਬ ਇਹ ਨਹੀਂ ਹੈ ਵੀ ਪ੍ਰੋਜੈਕਟ ਹੋਣਾ ਹੀ ਨਹੀਂ, ਪਰ ਇਹ ਆਉਂਦੇ ਸਾਲਾਂ ਦੇ ਵਿੱਚ ਹੋਏਗਾ, ਮੱਠੀ ਮੱਠੀ ਰਫ਼ਤਾਰ 'ਤੇ ਕੰਮ ਚੱਲੀ ਜਾਏਗਾ।
ਯਾ ਸੋ ਕਹਿੰਦੇ ਕਿ ਜਿਹੜੇ ਵੱਡੇ ਕੈਪੀਟਲ ਪ੍ਰੋਜੈਕਟਸ ਹੁੰਦੇ ਨੇ ਉਹਨਾਂ ਦੇ ਅਕਸਰ ਕਹਿੰਦੇ ਵੀ ਸਪਲਾਈ ਚੇਨ ਕਹਿ ਲਓ ਵੀ ਰਿਸਟ੍ਰਿਕਸ਼ਨਸ ਕਰਕੇ ਜਾਂ ਫਿਰ ਲੈਕ ਆਫ ਲੇਬਰ ਸ਼ੋਰਟੇਜ ਦੇ ਕਰਕੇ ਕਹਿੰਦੇ ਪ੍ਰੋਜੈਕਟਸ ਅਕਸਰ ਡਿਲੇ ਹੋ ਜਾਇਆ ਕਰਦੇ ਨੇ। ਵੀ ਅਸੀਂ ਐਕਸਪੈਕਟ ਕਰਦੇ ਹੁੰਦੇ ਵੀ ਅਸੀਂ ਇਸ ਚੀਜ਼ ਦੇ ਉੱਤੇ ਫਰਜ਼ ਕਰੋ ਵੀ ਇਸ ਸਾਲ $1 billion ਖਰਚ ਦੇਵਾਂਗੇ, ਪਰ ਕਿਉਂਕਿ ਕੰਮ ਹੌਲੀ ਹੌਲੀ ਚੱਲ ਰਿਹਾ $1 billion ਖਰਚਿਆ ਨਹੀਂ ਗਿਆ, ਸੋ ਇਹ ਸਲਿਪੇਜ ਹੈ। ਕਹਿੰਦੇ ਇਹ ਤਾਂ ਹੋ ਹੀ ਜਾਂਦੀ ਹੈ, ਸੋ ਇਹਦਾ ਮਤਲਬ ਕਹਿੰਦੇ ਇਹ ਰੀਪੇਸਿੰਗ ਤੋਂ ਵੱਖਰੀ ਹੈ। ਰੀਪੇਸਿੰਗ ਦੇ ਵਿੱਚ ਤਾਂ ਕਹਿੰਦੇ ਅਸੀਂ ਜਾਣ ਬੁੱਝ ਕੇ ਜਿਹੜੇ ਉਹ ਕੰਟਰੈਕਟ ਹੀ ਖਾਰਜ ਕਰ ਦਿੱਤੇ, ਨਵੇਂ ਸਿਰੇ ਤੋਂ ਕਹਿੰਦੇ ਅਸੀਂ ਕੰਟਰੈਕਟ ਜਿਹੜੇ ਦੁਬਾਰਾ ਜਾਰੀ ਕਰਾਂਗੇ, ਕਿਉਂਕਿ ਅਸੀਂ ਉਹਦੇ ਵਿੱਚ ਕੋਸਟ ਸੇਵਿੰਗ ਕਰਨਾ ਚਾਹੁੰਦੇ ਹਾਂ, ਨਵੇਂ ਤਰੀਕੇ ਲੱਭਣਾ ਚਾਹੁੰਦੇ ਹਾਂ। ਜਿਵੇਂ ਉਹਨਾਂ ਨੇ ਕਿਹਾ ਸੀ ਵੀ ਲੌਂਗ ਟਰਮ ਕੇਅਰ ਸੈਂਟਰਸ ਦੇ ਵਿੱਚ ਇੱਕ ਇੱਕ ਬੈੱਡ ਸਾਨੂੰ ਕਿੰਨੇ ਮਿਲੀਅਨ ਦਾ ਪੈ ਰਿਹਾ, ਵੀ ਇਹ ਤਰੀਕਾ ਹੀ ਗਲਤ ਆ ਲੌਂਗ ਟਰਮ ਕੇਅਰ ਸੈਂਟਰ ਬਣਾਉਣ ਦਾ, ਅਸੀਂ ਨਵਾਂ ਤਰੀਕਾ ਇਜਾਦ ਕਰਨਾ ਚਾਹੁੰਦੇ ਹਾਂ।
ਸੋ ਮਤਲਬ ਜਿਵੇਂ ਮੈਸੀ ਟਨਲ ਵਾਲਾ ਵੀ ਹੋਇਆ, ਉਹ ਰੀਪੇਸ ਹੋਇਆ ਨਾ।
ਹਾਂ ਇੱਕ ਤਰੀਕੇ
ਨਾਲ ਸਰਕਾਰ ਦੀ ਡਿਕਸ਼ਨਰੀ ਮਤਲਬ,
ਉਹ ਤਾਂ ਵਿਚਾਰਾ ਸ਼ੁਰੂ ਹੀ ਨਹੀਂ ਹੋਇਆ, ਰੀਪੇਸ ਤਾਂ ਕੀ ਕਰਨਾ
ਤੇ ਡੀਬੇਸ ਹੀ ਹੋ ਗਿਆ।
ਹਾਂ ਤਾਂ ਉਹ ਤਾਂ ਪੋਸਟਪੋਨ ਹੀ ਹੋਇਆ ਤੇ ਅੱਛਾ ਖੈਰ। ਸੋ ਕਹਿੰਦੇ ਵੀ ਉਹ ਰੀਪੇਸਿੰਗ ਤਾਂ ਵੱਖਰੀ ਆ, ਵੀ ਉਹ ਤਾਂ ਅਸੀਂ ਨਵੇਂ ਤਰੀਕੇ ਤੋਂ ਪ੍ਰੋਜੈਕਟ ਨੂੰ ਨਵੇਂ ਕੋਈ ਨਵਾਂ ਫਾਰਮੂਲਾ ਯਾਦ ਕਰਕੇ ਦੁਬਾਰਾ
ਰੀਟੈਂਡਰਿੰਗ ਹੋਏਗੀ,
ਉਹ ਵੱਖਰੀ ਚੀਜ਼ ਹੈ। ਇਹ ਪ੍ਰੋਜੈਕਟਸ ਕੀ ਰੀਟੈਂਡਰਿੰਗ ਨਹੀਂ ਹੋ ਰਹੀ, ਇਹ ਤਾਂ ਕਹਿੰਦੇ ਸਪਲਾਈ ਚੇਨ ਰੀਜ਼ਨਸ ਕਰਕੇ, ਲੇਬਰ ਸ਼ਾਰਟੇਜ ਕਰਕੇ ਥੋੜੇ ਡਿਲੇ ਹੋ ਗਏ ਨੇ, ਇਹ ਸਲਿਪੇਜ ਹੁੰਦੀ ਆ। ਸੋ ਇਹ ਵਿਜੇ ਜੀ ਹੁਣ ਇਹ
ਤੁਸੀਂ ਕਹਿੰਦੇ ਹੋ ਕਮਿਊਨੀਕੇਸ਼ਨ ਤੇ $7 million ਖਰਚਤਾ ਕੰਟੀਨਜੈਂਸੀ ਚੋਂ, ਆਹਾ ਆਹ ਜਿਹੜੀ ਇੱਦਾਂ ਦੇ ਹੈਡ ਸਕ੍ਰੈਚਿੰਗ ਵੋਕੈਬੂਲਰੀ ਆ ਇਹ ਉੱਥੋਂ ਹੀ ਨਿਕਲਦੀ ਹੈ
ਜੀ ਜੀ ਜੀ। ਮੈਨੂੰ ਤਾਂ ਇਹ ਲੱਗਦਾ ਵਿਜੇ ਜੀ ਕਿ ਜਿਵੇਂ ਕੋਈ MBA ਸੈਕਿੰਡ ਈਅਰ ਦਾ ਕੋਈ ਪੇਪਰ ਹੋਵੇ, ਉਹਦੇ ਵਿੱਚ 6 ਨੰਬਰਾਂ ਦਾ ਸਵਾਲ ਹੋਵੇ, ਵਾਟ ਇਜ਼ ਦ ਡਿਫਰੈਂਸ ਬਿਟਵੀਨ ਸਲਿਪੇਜ ਐਂਡ ਰੀਪੇਸਿੰਗ।
ਸਹੀ ਗੱਲ ਹੈ, ਸਹੀ ਗੱਲ ਹੈ, ਬਿਲਕੁਲ ਸਹੀ ਗੱਲ
ਹੈ।
ਇਹ ਅੱਛਾ ਫਿਰ ਵਾਸੂ ਜੀ, ਜਿਹੜੇ ਇਹਨਾਂ ਨੇ ਖਰਚੇ ਕਰਨ ਦੀ ਗੱਲ ਕੀਤੀ ਸੀ ਨਾ ਪਿਛਲੇ ਸਾਲ, ਜਾਂ ਕਮਿਟਮੈਂਟਸ ਕੀਤੀਆਂ ਸੀ ਇਨਵੈਸਟਮੈਂਟ ਦੀਆਂ ਇਹਨਾਂ ਨੂੰ, ਕਿਉਂਕਿ ਸਰਕਾਰ ਖਰਚਾ ਨਹੀਂ ਕਹਿੰਦੀ ਇਹਨਾਂ ਚੀਜ਼ਾਂ ਨੂੰ, ਕਹਿੰਦੀ ਇਨਵੈਸਟ ਕਰ ਰਹੇ ਹਾਂ। ਹੈਲਥ ਕੇਅਰ ਦੇ ਵਿੱਚ ਵਾਅਦਾ ਕੀਤਾ ਗਿਆ ਸੀ ਕਿ $4.5 billion ਇਨਵੈਸਟ ਹੋਣੇ ਸੀ, ਇਨਵੈਸਟ ਕੀਤੇ ਗਏ ਨੇ $1.8 billion ਘੱਟ
ਜੀ।
ਸੋ ਅਸਲ ਦੇ ਵਿੱਚ ਲੱਗੇ $2.7 billion। ਟਰਾਂਸਪੋਰਟੇਸ਼ਨ ਅਤੇ ਟ੍ਰਾਂਜ਼ਿਟ ਦੇ ਵਿੱਚ ਵਾਅਦਾ ਕੀਤਾ ਗਿਆ ਸੀ $3.8 billion ਲਗਾਉਣ ਦਾ, ਲਗਾਏ ਗਏ ਨੇ $2.54 billion, ਜੋ ਕਿ ਪ੍ਰੋਮਿਸ ਕੀਤੇ ਅਮਾਊਂਟ ਦੇ ਨਾਲੋਂ ਤਕਰੀਬਨ $1.26 billion ਘੱਟ ਆ।
ਅਤੇ ਇਸੇ ਤਰ੍ਹਾਂ ਹਾਊਸਿੰਗ ਅਤੇ ਇਨਫਰਾਸਟ੍ਰਕਚਰ 'ਤੇ ਇਹਨਾਂ ਨੇ ਪ੍ਰੋਮਿਸ ਕੀਤੇ ਸੀ ਜਿੰਨੇ ਪੈਸੇ, ਉਸ ਤੋਂ $463 million ਇਹ ਘੱਟ ਖਰਚ ਕਰ ਸਕੇ। ਐਜੂਕੇਸ਼ਨ ਅਤੇ ਸਕੂਲ
ਇੰਪੋਰਟੈਂਟ ਆ,
ਯਾ ਸੋ ਐਜੂਕੇਸ਼ਨ ਐਂਡ ਸਕੂਲਸ ਦੇ ਉੱਤੇ $1.2 billion ਇਹਨਾਂ ਨੇ ਪ੍ਰੋਮਿਸ ਕੀਤੇ ਸੀ ਖਰਚ ਕਰਾਂਗੇ
ਜੀ,
ਪਰ ਖਰਚ ਕੀਤੇ ਨੇ ਐਕਚੁਅਲ ਦੇ ਵਿੱਚ $734 million ਹੀ
ਜੀ।
ਸੋ ਇਹ ਕਿਉਂਕਿ ਵੀ ਰੀਪੇਸਿੰਗ
$466 million ਲੈਸ ਦੈਨ ਵਟ ਵਾਸ ਪ੍ਰੋਮਿਸ ਫਾਰ ਐਜੂਕੇਸ਼ਨ ਐਂਡ ਸਕੂਲਸ,
ਇਸ ਸਲਿਪੇਜ ਹੋ ਗਈ ਹੈ,
ਇਸ ਸਲਿਪੇਜ ਹੋ ਗਈ ਹੈ,
ਵੀ ਥੋੜ੍ਹਾ ਜਿਹਾ ਕੰਸਟਰਕਸ਼ਨ ਦੇ ਵਿੱਚ ਅਤੇ ਹੋਰ ਚੀਜ਼ਾਂ ਦੇ ਵਿੱਚ ਡਿਲੇ ਹੋ ਗਿਆ ਥੋੜ੍ਹਾ ਜਿਹਾ।
ਜਿਹੜੀ ਵਾਸੂ ਜੀ ਹੁਣ ਜੇ ਡੈਟ ਦੇ ਸਨੈਪਸ਼ੋਟ ਦੀ ਕੁਇਕਲੀ ਮਾੜੀ ਜੀ ਹੋਰ ਗੱਲ ਕਰ ਲਈਏ, ਜਿਹੜਾ ਟੈਕਸਪੇਅਰ ਸਪੋਰਟਿਡ ਡੈਟ ਹੈ ਇਸ ਵੇਲੇ ਉਹ $117.4 billion ਦਾ ਟੋਟਲ ਡੈਟ, ਤੁਸੀਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਉਹ $154.8 billion ਦਾ, ਅਤੇ ਇਹਦੇ ਵਿੱਚ ਵਾਸੂ ਜੀ ਤੁਸੀਂ ਇਹ ਕਹਿ ਲਓ ਵੀ ਸਰਕਾਰ ਦਾ ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਆ, ਜਿੰਨਾ ਵੀ ਰੈਵੀਨਿਊ ਆ ਉਹਦਾ 5% ਤੋਂ ਵੀ ਵੱਧ ਹਿੱਸਾ, 5.2% ਉਹ ਇਸ ਵੇਲੇ ਇਸ ਕਰਜ਼ੇ ਦਾ ਵਿਆਜ ਧਾਰਨ 'ਤੇ ਜਾ ਰਿਹਾ ਸਿਰਫ, ਅਤੇ ਆਉਂਦੇ ਸਾਲਾਂ ਦੇ ਵਿੱਚ ਜਿਹੜੀ ਇਹ ਡੈਟ ਰੀਪੇਮੈਂਟ ਆ ਇਹ ਹੋਰ ਵਧਣੀ ਆ ਇੰਟਰਸਟ ਪੇਮੈਂਟ। ਤੁਸੀਂ ਇਹੀ ਦੇਖ ਲਓ 2022 ਦੇ ਵਿੱਚ ਜਦੋਂ DVDB ਨੇ ਟੇਕ ਓਵਰ ਕੀਤਾ ਸੀ, ਉਸ ਵੇਲੇ ਵਾਸੂ ਜੀ ਤਕਰੀਬਨ $3 billion ਸਾਲ ਦਾ ਇੰਟਰਸਟ ਪੇਮੈਂਟ ਜਾਂਦੀ ਸੀ ਕਰਜ਼ੇ ਦੀ, ਹੁਣ ਉਹ ਵੱਧ ਕੇ ਹੋ ਗਈ ਹੈ $4.2 billion, ਮਤਲਬ ਉਹਦੇ 'ਚ ਤਕਰੀਬਨ 40% ਦਾ ਵਾਧਾ ਹੋ ਗਿਆ।
ਕਿਉਂਕਿ ਵਿਜੇ ਜੀ ਉਦੋਂ ਕਰਜ਼ਾ ਵੀ $99 billion ਦੇ ਨੇੜੇ ਸੀ ਅਤੇ ਉਦੋਂ ਵਿਆਜ ਦਰਾਂ ਵੀ ਘੱਟ ਸਨ, ਸ਼ਾਇਦ
ਕ੍ਰੈਡਿਟ ਰੇਟਿੰਗ ਵੀ ਬੈਟਰ ਸੀ।
ਹਾਂ ਕ੍ਰੈਡਿਟ ਰੇਟਿੰਗ ਵੀ ਬੈਟਰ ਸੀ, ਯੈਸ, ਅਤੇ ਹੁਣ ਕ੍ਰੈਡਿਟ ਰੇਟਿੰਗ ਵੀ ਆਪਣੀ ਖਰਾਬ ਹੈ, ਸੋ ਇਸ ਕਰਕੇ ਵਿਆਜ ਦਰ ਜ਼ਿਆਦਾ ਅਦਾ ਕਰਨੀ ਪੈਂਦੀ ਹੈ
ਜੀ,
ਅਤੇ ਸਾਡਾ ਕਰਜ਼ਾ ਵੀ ਵੈਸੇ ਹੀ ਵੱਧ ਗਿਆ
ਜੀ। ਬਾਕੀ ਵਾਸੂ ਜੀ ਅੱਛਾ, ਜਿਹੜੀ ਇਹ ਗੱਲ ਆ ਨਾ ਇੰਡੀਜਨਸ ਲੈਂਡ ਟ੍ਰਾਂਸਫਰ ਵਾਲੀ, ਉਹ 24 million acres ਜਿਹੜੀ ਜ਼ਮੀਨ ਆ ਉਹ ਦਿੱਤੀ ਜਾਣੀ ਹੈ, ਦੇਖਦੇ ਹਾਂ ਉੱਥੇ ਸਰਕਾਰ ਦਾ ਪ੍ਰਤੀਕਰਮ ਕੀ ਆਉਂਦਾ। ਪਰ ਮੈਨੂੰ ਇਹ ਤਾਂ ਹੈਰਾਨੀ ਪਤਾ ਕਿਸ ਗੱਲ ਦੀ ਆ
ਜੀ,
ਦੇਖੋ ਇਸ ਪੂਰੀ ਦੀ ਪੂਰੀ ਅਪਡੇਟ ਦੇ ਵਿੱਚ ਕਾਫੀ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਕਿ ਇਸ ਚੀਜ਼ ਨੂੰ ਕਲੀਅਰ ਕਰਦੀਆਂ ਨੇ ਕਿ ਜਿਹੜੀ ਸਰਕਾਰ ਦੀ ਮਿਸਮੈਨੇਜਮੈਂਟ ਆ ਉਹ ਕਿੰਨੀ ਮਹਿੰਗੀ ਪੈ ਰਹੀ ਆ ਕਲੀਅਰਲੀ, ਕਿ ਭਾਵੇਂ ਵੱਡੇ ਪ੍ਰੋਜੈਕਟਸ ਹੋਣ, ਭਾਵੇਂ ਬੁੱਕਸ ਨੂੰ, ਭਾਵੇਂ ਖਰਚਿਆਂ ਨੂੰ ਕੰਟਰੋਲ ਕਰਨ ਦੀ ਗੱਲ ਹੋਵੇ, ਭਾਵੇਂ ਓਵਰਆਲ ਆਹ ਡੈਟ ਵਾਲੇ ਲੋਡ ਦੀ ਗੱਲ ਹੋਵੇ, ਕਿਸੇ ਵੀ ਪਾਸਿਓਂ ਕਹਾਣੀ ਅਜੇ ਕੰਟਰੋਲ 'ਚ ਆਉਂਦੀ ਨਹੀਂ ਦਿਸਦੀ ਪਈ। ਜਿਹੜਾ ਸਾਲ ਹੋਣਾ ਚੱਲਦਾ ਪਿਆ ਇਹਦੇ 'ਚ ਹੁਣ ਡੈਫੀਸਿਟ 13.3 ਬਿਲੀਅਨ ਡਾਲਰ ਦਾ, ਪਹਿਲਾਂ ਇਹ ਮੰਨਿਆ ਜਾਂਦਾ ਸੀ ਵੀ 13.3 ਬਿਲੀਅਨ 'ਚੋਂ ਆਹ ਟਬੈਕੋ ਵਾਲੇ ਪੈਸੇ ਇਹਨਾਂ ਨੇ ਅਕਾਊਂਟ ਫੋਰ ਕਰਕੇ ਘਟਾਇਆ, ਉਹ ਟਬੈਕੋ ਵਾਲੇ ਪੈਸੇ ਤਾਂ ਪਿਛਲੇ ਸਾਲ 'ਚ ਪਾ ਲਏ ਨੇ, ਸੋ ਹੁਣ ਅਗਲੇ ਸਾਲ ਵਾਸਤੇ ਉਹ ਪੈਸੇ ਵੀ ਨਹੀਂ ਹੋਣੇ। ਇਹ ਤਾਂ ਇੱਕ ਐਤਕੀ ਵਿੰਡਫਾਲ ਹੋ ਗਿਆ, ਉਹ ਵੀ ਕ੍ਰੀਏਟਿਵ ਅਕਾਊਂਟਿੰਗ ਆ ਕਿ ਜਿਹੜੇ ਪੈਸੇ ਅਗਲੇ 19 ਸਾਲਾਂ 'ਚ ਆਉਣੇ ਨੇ ਤੁਸੀਂ ਉਹਨਾਂ ਨੂੰ ਹੁਣੇ ਹੀ ਅਕਾਊਂਟ ਫੋਰ ਕਰ ਰਹੇ ਹੋ। ਇੰਨੀ ਜ਼ਿਆਦਾ ਸਰਕਾਰ ਦੀ ਕਾਰਗੁਜ਼ਾਰੀ ਦੇ ਵਿੱਚ ਆ ਢਿੱਲ ਮਸ ਹੋਣ ਦੇ ਬਾਵਜੂਦ ਅੱਜ ਯਾਰ ਓਪੋਜੀਸ਼ਨ ਦੇ ਤਾਂ ਸਾਰੇ ਮੀਡੀਆ ਦੇ ਵਿੱਚ ਉਛਾਏ ਹੋਣੇ ਚਾਹੀਦੇ ਆ ਓਪੋਜੀਸ਼ਨ ਵੱਲੋਂ। ਤਾਂ ਮਤਲਬ ਤੁਸੀਂ ਇਹ ਸੋਚੋ ਵੀ ਜਿਹੜੇ ਵੱਖ ਵੱਖ ਮੀਡੀਆ ਅਦਾਰਿਆਂ ਦੇ ਦਫ਼ਤਰ ਨੇ ਉਹਨਾਂ ਦੇ ਨੱਕ 'ਚ ਦਮ ਕੀਤਾ ਹੋਣਾ ਚਾਹੀਦਾ ਵੀ ਸਾਨੂੰ ਦਿਓ ਟਾਈਮ, ਕਿਉਂਕਿ ਪਹਿਲਾਂ ਓਪੋਜੀਸ਼ਨ ਅਜਿਹਾ ਕਰਦੀ ਰਹੀ ਆ, ਜਦੋਂ NDP ਖੁਦ ਵੀ ਓਪੋਜੀਸ਼ਨ ਦੇ ਵਿੱਚ ਸੀ NDP ਵੀ ਅਜਿਹਾ ਕਰਦੀ ਸੀ, ਪਰ ਐਤਕੀ BC ਕੰਜ਼ਰਵੇਟਿਵਸ ਵੱਲੋਂ ਅਜਿਹਾ ਕੁਝ ਨਹੀਂ ਕੀਤਾ ਜਾ ਰਿਹਾ, ਇਕੱਲੀ ਟਵੀਟ ਕਰਕੇ ਜਾਂ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾ ਕੇ, ਦੈਟਸ ਨੋਟ ਇਨਫ।
ਬਿਲਕੁਲ, ਸੋ ਵੀਰੇ ਦੀ ਓਪੋਜੀਸ਼ਨ ਦੀ ਜੋ ਕਾਰਗੁਜ਼ਾਰੀ ਹੈ ਉਹ ਕੋਈ ਬਹੁਤੀ ਚੰਗੀ ਨਹੀਂ ਰਹੀ, ਅਤੇ ਤੁਸੀਂ ਜੇ ਦੇਖੋ ਜਦੋਂ ਦੀ BC ਕੰਜ਼ਰਵੇਟਿਵ ਪਾਰਟੀ ਹੋਂਦ ਵਿੱਚ ਆਈ ਆ
ਜੀ,
ਸਪੈਸ਼ਲੀ ਸਿੰਸ ਦ ਪ੍ਰੋਵਿੰਸ਼ੀਅਲ ਇਲੈਕਸ਼ਨ,
ਹਾਂਜੀ,
ਉਸ ਤੋਂ ਬਾਅਦ ਪਹਿਲਾਂ ਆਪਣੇ ਮਸਲਿਆਂ ਦੇ ਵਿੱਚ ਘਿਰੇ ਰਹੇ, ਜੌਨ ਰਸਟਰਡ ਦਾ ਅਸਤੀਫਾ ਚਾਹੀਦਾ, ਅਸਤੀਫਾ ਚਾਹੀਦਾ, ਅਸਤੀਫਾ ਲੈ ਲਿਆ
ਜੀ।
ਫਿਰ ਟ੍ਰੈਵਰ ਹੈਲਫਰਡ ਆਏ, ਟ੍ਰੈਵਰ ਹੈਲਫਰਡ ਇੰਟਰਮ ਲੀਡਰ ਸਨ, ਉਹਨਾਂ ਦੀ ਲੀਡਰਸ਼ਿਪ ਅਧੀਨ ਜਿਹੜਾ ਸੈਸ਼ਨ ਰਿਹਾ BC ਲੈਜਿਸਲੇਟਿਵ ਅਸੈਂਬਲੀ ਦਾ, ਕਿਹਾ ਜਾਂਦਾ ਕਿ ਉਹ BC ਕੰਜ਼ਰਵੇਟਿਵ ਦਾ ਸਭ ਤੋਂ ਸਕਸੈਸਫੁਲ, ਜੇ ਕੋਈ ਕਹਿ ਲਓ ਵੀ ਇੱਕ ਪੀਰੀਅਡ ਰਿਹਾ ਐਜ਼ ਓਪੋਜੀਸ਼ਨ ਪਾਰਟੀ ਪਰਫਾਰਮੈਂਸ ਵਾਈਜ਼, ਅਤੇ ਉਹ ਟ੍ਰੈਵਰ ਹੈਲਫਰਡ ਦੀ ਇੰਟਰਮ ਲੀਡਰਸ਼ਿਪ ਵਾਲਾ ਜਿਹੜਾ ਸਮਾਂ ਸੀ ਉਹ ਸੀ।
ਇਹੋ ਗੱਲ ਹੋਈ ਵੀ ਤੁਸੀਂ ਪਿੰਚ ਹਿਟਰ ਭੇਜਿਆ ਬੈਟਸਮੈਨ ਵੀ ਉਹੀ ਸਭ ਤੋਂ ਵਧੀਆ ਬੈਟਿੰਗ ਕਰ ਗਿਆ, ਜਿਹੜੇ ਤੁਹਾਡੇ ਮੇਨ ਬੈਟਰਸ ਆ ਰਹੇ ਨੇ ਉਹ ਕੋਈ ਵਧੀਆ ਕਾਰਗੁਜ਼ਾਰੀ ਕਰ ਰਹੇ ਨੇ।
ਫਿਰ ਇਹ ਸੀ ਵੀ ਵਿਰਾਟ ਕੋਹਲੀ ਵੀ ਵਰਗਾ ਕੋਈ ਬੈਟਸਮੈਨ ਜਿਹੜਾ ਸਾਡਾ ਆਏਗਾ ਹੁਣ ਪਿੰਚ ਹਿਟਰ ਤੋਂ ਬਾਅਦ, ਜਦੋਂ ਅਗਲੇ ਦਿਨ ਦੀ
ਪਾਰੀ ਸ਼ੁਰੂ ਹੋ ਰਹੀ ਹੈ,
ਸੋ ਨੈਕਸਟ ਡੇ ਜਿਹੜਾ ਔਖਾ ਸਮਾਂ ਨਾਈਟ ਵਾਚਮੈਨ ਕਢਾ ਗਿਆ, ਅਤੇ ਹੁਣ ਜਦੋਂ ਪਿੱਚ ਥੋੜ੍ਹੀ ਜਿਹੀ ਠੀਕ ਹੋ ਗਈ ਜਾਂ ਲੈਵਲ ਹੋ ਗਈ, ਅਤੇ ਹੁਣ ਨਵਾਂ ਸਾਡਾ ਟਿਕਿਆ No. 4 ਜਿਹੜਾ ਪਲੇਅਰ ਆਏਗਾ, ਅਤੇ ਉਹ ਆ ਕੇ ਟੀਮ ਨੂੰ ਹੋਰ ਅੱਗੇ ਲੈ ਕੇ ਜਾਏਗਾ,
ਪਿੱਚ ਪੱਟੀ ਜਾਂਦੇ ਆ,
ਅਤੇ ਉਹ ਆਪਣੇ ਆਪ ਦੇ ਵਿੱਚ ਹੀ ਉਲਝੀ ਜਾ ਰਹੇ ਨੇ। ਸੋ ਜਦੋਂ ਦੇ ਕੈਰਲਿਨ ਫਿਨਲੇ ਲੀਡਰ ਬਣੇ ਨੇ ਉਦੋਂ ਤੋਂ ਖਬਰਾਂ BC ਕੰਜ਼ਰਵੇਟਿਵਸ ਦੀਆਂ ਕੀ ਆ ਰਹੀਆਂ ਨੇ ਕਿ ਜੀ ਫਲਾਨਾ ਕੋਈ ਸਟਾਫਰ ਇਹਨਾਂ ਦਾ ਅਸਤੀਫਾ ਦੇ ਗਿਆ, ਫਲਾਨਾ ਕੋਈ ਐਗਜੈਕਟਿਵ ਅਸਤੀਫਾ ਦੇ ਗਿਆ, ਉਹ ਕਹਿ ਰਿਹਾ ਵੀ ਨਹੀਂ ਨਹੀਂ ਮੈਂ ਪਾਰਟੀ ਨਾਲ ਨਾਰਾਜ਼ ਹੋ ਕੇ ਨਹੀਂ ਜਾ ਰਿਹਾ, ਕੋਈ ਕਹਿ ਰਿਹਾ ਮੈਂ ਪਾਰਟੀ ਨਾਲ ਨਾਰਾਜ਼ ਹੋ ਕੇ ਜਾ ਰਿਹਾ।
ਟੈਰਾ ਆਰਮਸਟਰੋਂਗ ਨਾਲ ਮੀਟਿੰਗ ਕੀਤੀ ਵੀਕਐਂਡ ਤੇ ਕੈਰਲਿਨ ਫਿਨਲੇ ਨੇ?
ਜੀ ਆਪਸ ਦੇ ਵਿੱਚ ਹੀ ਉਲਝੀ ਜਾ ਰਹੇ ਨੇ, ਤੇ ਯੂ ਰਾਈਟਲੀ ਪੁਆਇੰਟਡ ਆਊਟ ਕਿ ਜਿਸ ਤਰ੍ਹਾਂ ਦੀ ਕਾਗਜ਼ਾਰੀ ਇਸ ਵੇਲੇ BC NDP ਸਰਕਾਰ ਦੀ ਹੈ, BC NDP ਦੀ ਜੇ ਆਪਾਂ ਹੁਣ ਦੇਖੋ, ਆਪ BC ਕੰਜ਼ਰਵੇਟਿਵਸ ਦਾ ਪਿਛੋਕੜ ਇਹ ਰਿਹਾ ਪਿਛਲੇ ਕੁਝ ਮਹੀਨਿਆਂ ਤੋਂ ਕਿ ਉਹ ਕੋਈ ਆਪਸ ਦੇ ਵਿੱਚ ਹੀ ਉਲਝੇ ਹੋਏ ਨੇ। ਟ੍ਰੈਵਰ ਹੈਲਫਰਡ ਵਾਲਾ ਜਿਹੜਾ ਇੱਕ ਲੈਜਿਸਲੇਟਿਵ ਸੈਸ਼ਨ ਸੀ ਉਹਨਾਂ ਦਾ ਠੀਕ ਰਿਹਾ, ਜੇ ਆਪਾਂ ਹੁੰਦਾ ਨਹੀਂ ਸੈਸ਼ਨ ਵੀ ਟੈਸਟ ਮੈਚ ਵੀ ਕਹਿੰਦੇ ਆ ਵੀ ਸੈਸ਼ਨ, ਫਸਟ ਸੈਸ਼ਨ ਵੈਂਟ ਟੂ ਦਿਸ ਟੀਮ, ਸੈਕਿੰਡ ਸੈਸ਼ਨ ਵੈਂਟ ਟੂ ਦਿਸ ਟੀਮ, ਸੋ ਜੇ ਕੋਈ ਸੈਸ਼ਨ ਗਿਆ ਹੈ BC ਕੰਜ਼ਰਵੇਟਿਵਸ ਦੇ ਹੱਕ ਵਿੱਚ, ਤੇ ਉਹ ਟ੍ਰੈਵਲ ਹੈਲਫਰਡ ਵਾਲਾ ਲੈਜਿਸਲੇਟਿਵ ਸੈਸ਼ਨ ਰਿਹਾ।
ਉਸ ਟਾਈਮ ਦੇ ਵਿੱਚ ਉਹਨਾਂ ਨੇ ਆਪਣੀ ਵਿਕਟ ਵੀ ਬਚਾਈ ਤੇ ਸਕੋਰ ਵੀ ਕੀਤਾ, ਸਰਕਾਰ ਨੂੰ ਜਵਾਬ ਦੇ ਵੀ ਬਣਾਇਆ,
ਸਰਕਾਰ ਨੂੰ ਜਵਾਬ ਦੇ ਬਣਾਇਆ। ਤੇ ਦੂਜੇ ਪਾਸੇ ਜਿਹੜੀ BC NDP ਸਰਕਾਰ ਆ, ਤੁਸੀਂ ਉਹ ਦੇਖੋ ਕਿ ਹੁਣ ਪਿਛਲੇ ਕਈ ਮਹੀਨਿਆਂ ਤੋਂ ਐਵਰ ਸਿੰਸ ਦਾ ਕਾਉਚਨ ਵਾਲੀ ਜਿਹੜੀ ਜਜਮੈਂਟ ਆਈ ਹੈ ਪਿਛਲੇ ਸਾਲ ਨਵੰਬਰ ਦਸੰਬਰ ਦੇ ਵਿੱਚ,
ਨਹੀਂ 7 ਅਗਸਤ ਨੂੰ, ਬਸ ਜੀ 1 ਸਾਲ ਹੋ ਗਿਆ ਉਹਨੂੰ,
ਹਾਂ 7 ਅਗਸਤ
ਨੂੰ, ਇਟਸ ਬੀਨ 1 ਈਅਰ ਹੁਣੇ, ਪਿਛਲੇ ਹਫਤੇ ਉਹਦੀ 1 ਈਅਰ ਐਨੀਵਰਸਰੀ ਸੀ।
ਯੈਸ, 7 ਅਗਸਤ ਨੂੰ ਜਿਹੜੀ ਜਜਮੈਂਟ ਆਈ ਉਸ ਤੋਂ ਲੈ ਕੇ ਹੁਣ ਤੱਕ BC NDP ਲੈਂਡ ਰਾਈਟਸ ਵਾਲੇ ਮਸਲੇ 'ਤੇ ਬੈਕਫੁੱਟ 'ਤੇ ਰਹੀ ਹੈ। ਜਿਹੜਾ ਸਾਡਾ ਡੈਫੀਸਿਟ ਹੈ, ਜੋ ਡੈਟ ਹੈ, ਜੋ ਸਾਡੀ ਇਸ ਵੇਲੇ ਆਰਥਿਕ ਸਥਿਤੀ ਹੈ, ਉਹਨੂੰ ਲੈ ਕੇ BC NDP ਬੈਕਫੁੱਟ 'ਤੇ ਰਹੀ ਹੈ।
ਸਾਹਮਣੇ ਹੀ ਹੈ ਹੁਣ ਪਬਲਿਕ
ਐਕਸਟੋਰਸ਼ਨ ਵਾਲਾ ਜੋ ਸਾਰਾ ਕੁਝ ਇੱਥੇ ਚੱਲਦਾ ਰਿਹਾ, ਅਤੇ ਜੋ BC ਵਿੱਚ ਪਬਲਿਕ ਸੇਫਟੀ ਦੀ ਸਿਚੁਏਸ਼ਨ ਰਹੀ, ਉਹਨੂੰ ਲੈ ਕੇ BC ਸਰਕਾਰ ਬੈਕਫੁੱਟ 'ਤੇ ਰਹੀ।
ਜੀ,
ਤੁਸੀਂ ਕਿਸੇ ਹੈਲਥ ਕੇਅਰ ਨੂੰ ਲੈ ਕੇ, ਐਜੂਕੇਸ਼ਨ ਨੂੰ ਲੈ ਕੇ, ਸਾਰੇ ਮਸਲਿਆਂ 'ਤੇ ਸਰਕਾਰ ਘਿਰਦੀ ਸੀ, ਪਰ ਜੇ ਕਿਤੇ BC NDP ਸਰਕਾਰ ਨੂੰ ਕਿਤੇ ਬਰੀਦਿੰਗ ਰੂਮ ਮਿਲਿਆ, ਉਹ ਮਿਲਿਆ ਡੋਨਲਡ ਟਰੰਪ ਵੱਲ ਉਂਗਲ ਕਰਕੇ,
ਕੱਲ੍ਹ
ਫੈਡਰਲ ਸਰਕਾਰ ਵੱਲ ਉਂਗਲ ਕਰਕੇ।
ਕੱਲ੍ਹ ਵੀ ਗੱਲ ਉਹਨਾਂ ਨੇ ਹੀ ਕੀਤੀ, ਬ੍ਰੈਂਡਾ ਬੇਲੀ ਨੇ ਆਪਣੀ ਸਰਕਾਰ ਦੀਆਂ ਜਿਹੜੀਆਂ ਵੀ ਕੋਈ ਨਾਕਾਮੀਆਂ ਜਾਂ ਨਲੈਕੀਆਂ ਨੇ ਉਹਦਾ ਨਹੀਂ ਜ਼ਿਕਰ ਕੀਤਾ। ਉਹਨਾਂ ਨੇ ਕਿਹਾ ਵੀ ਆਹ ਸਾਰੀਆਂ ਪ੍ਰੋਬਲਮਸ ਕਿਉਂ ਹੋਈਆਂ, ਕਿਉਂਕਿ ਜੀ ਡੋਨਲਡ ਟਰੰਪ ਨੇ ਵਾਰ ਛੇੜਤੀ, ਟ੍ਰੇਡ ਵਾਰ ਹੋ ਗਈ, ਫਿਰ ਬਾਕੀ ਦੀ ਪ੍ਰੋਬਲਮ,
ਡੋਨਲਡ ਟਰੰਪ ਦੀ ਟ੍ਰੇਡ ਵਾਰ, ਇੰਟਰਨੈਸ਼ਨਲ ਸਪਲਾਈ ਚੇਨ ਚੈਲੰਜ, ਸਾਰਿਆਂ ਦੇ ਬਾਵਜੂਦ ਹੈਡਲਾਈਨ ਇਹ ਹੈ ਕਿ BC ਦੀ ਜਿਹੜੀ GDP ਹੈ ਉਹ 2% ਗਰੋ ਕੀਤੀ ਹੈ ਵਿਜੇ ਜੀ, ਤੁਹਾਨੂੰ ਪਤਾ ਹੀ ਕੁਛ ਨਹੀਂ। ਸੋ ਇਹ ਹੈਡਲਾਈਨ ਹੈ, ਸੋ ਇਹੀ ਨਾ ਫਿੰਗਰ ਪੁਆਇੰਟਿੰਗ ਕਰਕੇ ਕਿ ਫੈਡਰਲ ਸਰਕਾਰ ਦੀ ਆਹ ਗਲਤੀ ਹੈ ਜੀ, ਡੋਨਲਡ ਟਰੰਪ ਦੀ ਆਹ ਗਲਤੀ ਹੈ ਜੀ, ਮਿਡਲ ਈਸਟ ਦੇ ਵਿੱਚ ਆਹ ਹੋ ਗਿਆ ਜੀ, BCNDP ਅਜੇ ਤੱਕ ਇਹਨਾਂ ਫਿਊਮਸ ਦੇ ਉੱਤੇ ਹੀ ਚੱਲ ਰਹੀ ਹੈ
ਜੀ। ਹਾਂ ਸਹੀ ਗੱਲ ਹੈ,
ਤੇਲ ਮੁੱਕਿਆ ਹੋਇਆ,
ਤੇਲ ਮੁੱਕਿਆ।
ਸੋ ਪਰ BC ਕੰਜ਼ਰਵੇਟਿਵ ਆਪਣੀ ਨਲੈਕੀ ਕਰਕੇ ਕਹਿ ਲਓ, ਆਪਣੀ ਮਾੜੀ ਕਾਰਗੁਜ਼ਾਰੀ ਕਰਕੇ ਕਹਿ ਲਓ, ਕਿ ਇਸ ਕਮਜ਼ੋਰ ਸਰਕਾਰ ਨੂੰ ਵੀ ਜਵਾਬਦੇਹ ਨਹੀਂ ਬਣਾ ਪਾ ਰਹੀ।
ਵਾਸੂ ਜੀ,
ਸੋ ਇਟਸ ਅ ਵੈਰੀ ਪਿਟੀਏਬਲ ਸਿਚੁਏਸ਼ਨ ਫਾਰ ਬ੍ਰਿਟਿਸ਼ ਕੋਲੰਬੀਆ ਰਾਈਟ ਨਾਓ।
ਕਿਸਮਤ ਦੇ ਧਨੀ ਨੇ ਡੇਵਿਡੀ ਵੀ,
ਹਾਂ ਇਹਦਾ ਕਹਿ ਸਕਦੇ ਹਾਂ।
ਬਸ ਸਿੱਧੀ ਗੱਲ ਹੈ, ਵਟਸਐਪ ਤੇ ਮੈਸੇਜ ਆਇਆ ਇੱਕ, ਕਹਿੰਦੇ ਵਾਸੂ ਭਾਈ ਨਾਲ ਧੱਕਾ ਹੋ ਰਿਹਾ, ਆਈ ਕੈਨ ਹੀਅਰ ਹਿਮ ਕਾਫਿੰਗ।
ਧੱਕਾ ਤਾਂ ਹੋ ਰਿਹਾ ਜੀ,
ਇਹ ਮੈਸੇਜ ਸਨੀ ਜੀ ਦਾ,
ਇਹ ਵਾਇਰਸ ਹੀ ਕੋਈ ਧੱਕਾ ਕਰ ਰਿਹਾ ਜੀ।
ਹਾਂ ਮਤਲਬ, ਹਾਂ ਇਹ ਕਲੀਅਰ ਕਰ ਦਿਓ ਜੀ। ਅਤੇ ਵਾਸੂ ਜੀ, ਅੱਛਾ ਇੱਕ ਮੈਸੇਜ ਭਾਰਤ ਢਿੰਗਰਾ ਜੀ ਦਾ ਆਇਆ, ਕਹਿੰਦੇ ਵਾਸੂ ਜੀ ਸਵਾਲੀਨ ਖਾ ਲਓ, ਤੇਜਿੰਦਰ ਸਿੰਘ ਸਿੱਧੂ ਜੀ ਦਾ, ਉਹਨਾਂ ਨੇ ਤਸਵੀਰ ਭੇਜੀ ਤੁਲਸੀ ਅਰਕ।
ਅੱਛਾ,
ਉਹ ਬੰਗਾ ਤੁਲਸੀ ਅਰਕ, ਉਹ ਜਿਹੜਾ ਬੰਗਾ ਜਿਹੜਾ ਲੋਗੋ ਆ, ਕਮਾਲ ਮੁੱਛਾਂ ਵੀ ਆਉਂਦੇ, ਕਮਾਲ ਦੀਆਂ ਮੁੱਛਾਂ।
4-5 ਡ੍ਰੌਪਸ ਇਨ ਈਚ ਗਲਾਸ, ਮਾਈਲਡ ਵਾਰਮ ਵਾਟਰ, ਡਰਿੰਕ 3 ਟਾਈਮਸ, ਗੁੱਡ ਫਾਰ ਇਮਿਊਨ ਸਿਸਟਮ,
ਗੁੱਡ ਫਾਰ ਇਮਿਊਨ ਸਿਸਟਮ।
ਸੋ ਤੁਲਸੀ, ਹਾਂ ਇਹ ਵਧੀਆ ਚੀਜ਼ ਹੈ, ਇਹ ਟਰਾਈ ਕੀਤੀ
ਜਾ ਸਕਦੀ ਹੈ। ਤੁਲਸੀ ਅਰਕ, ਐਦਾਂ ਦਾ ਆਹ ਮੁੱਛਾਂ ਵਾਲਾ ਡੱਬਾ ਲੈ ਕੇ,
ਮੁੱਛਾਂ ਵਾਲੀ ਤੁਲਸੀ। ਮੇਰੇ ਜ਼ਹਿਨ ਦੇ ਵਿੱਚ ਤਸਵੀਰ ਕੀ ਆਈ,
ਉਹ ਸਾਸ ਵੀ ਕਵੀ ਬਹੁਤ,
ਹਾਂ ਸਮ੍ਰਿਤੀ ਰਾਣੀ ਮੇਰੇ ਮੁੱਛਾਂ
ਰਾਣੀ। ਚਲੋ ਕੋਈ ਨਹੀਂ, ਇੱਥੇ ਹੀ ਛੱਡ ਦੋ ਗੱਲ। ਬਸ ਜੀ, ਸਮਾਂ ਦੇਣ ਲਈ ਬਹੁਤ ਧੰਨਵਾਦ।
ਥੈਂਕ ਯੂ ਵੈਰੀ ਮਚ ਵਿਜੇ ਜੀ,
ਯੂ ਹੈਵ ਅ ਗੁੱਡ ਡੇ, ਖਿਆਲ ਰੱਖੋ ਆਪਣਾ ਯਾਰ।
ਥੈਂਕ ਯੂ ਵੈਰੀ ਮਚ,
ਟੇਕ ਵੈਰੀ ਗੁੱਡ ਕੇਅਰ ਆਫ ਯੂਰਸੈਲਫ, ਅਤੇ ਫਿਰ ਆਪਾਂ ਗੱਲਬਾਤ ਕਰਦੇ ਹਾਂ
ਜੀ। ਸੀ ਯੂ ਟੁਮੋਰੋ ਵਿਜੇ ਜੀ,
ਸੀ ਯੂ ਟੁਮੋਰੋ,
ਵੈਰੀ ਨਾਈਸ ਰੈਸਟ ਆਫ ਦਿ ਸ਼ੋਅ,
ਪਰ ਆਪਣਾ ਖਿਆਲ ਰੱਖਿਓ ਪਲੀਜ਼।
ਥੈਂਕ ਯੂ ਜੀ,
ਪਕੌੜੇ ਨਹੀਂ ਖਾਣੇ,
ਪਕੌੜੇ ਨਹੀਂ ਖਾਣੇ,
ਅਜੇ ਨਹੀਂ ਖਾਣੇ,
ਮੁੱਛਾਂ ਵਾਲੀ ਤੁਲਸੀ।
ਹੈਵ ਅ ਗੁੱਡ ਵਨ।